ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਕੋਲਡ ਗੁੱਡ ਮੋਰਨਿੰਗ। ਕੋਲਡ ਦਾ ਮਤਲਬ ਹੈ ਕਿ ਸਰਦੀਆਂ ਆਈਆਂ ਹੋਈਆਂ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਅਗਰ ਤੁਸੀਂ ਨੌਰਦਰਨ ਹੈਮੀਸਫੀਅਰ ਤੋਂ ਸੁਣ ਰਹੇ ਹੋ ਤਾਂ ਤੁਹਾਡੇ ਗਰਮੀਆਂ ਚੱਲ ਰਹੀਆਂ ਹੋਣੀਆਂ। ਰਿਗਾਰਡਲੈਸ, ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਕਿਸੇ ਵੀ ਕੰਮ ਕਾਰ 'ਚ ਲੱਗੇ ਹੋਏ ਹੋ, ਆਰਾਮ ਕਰ ਰਹੇ ਹੋ ਜਾਂ ਕੋਈ ਹੋਰ ਗਤੀਵਿਧੀ ਕਰ ਰਹੇ ਹੋ, ਸਾਡਾ ਤੁਹਾਡਾ ਸਾਥ ਅਗਲੇ 2 ਘੰਟੇ ਚੱਲਦਾ ਰਹੇਗਾ। ਅਤੇ ਇਸ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਵਿਚਾਰਾਂ ਦਾ ਆਦਾਨ ਪ੍ਰਦਾਨ, ਹਾਸਾ ਮਜ਼ਾਕ, ਜਾਣਕਾਰੀਆਂ ਸਾਂਝੀ ਕਰਦੇ ਰਹਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫੇਰਬਦਲ ਹੋਇਆ, ਡਿਊਟੀਆਂ ਸਵਾਪ ਕੀਤੀਆਂ ਗਈਆਂ ਨੇ। ਅੱਜ ਗਿਆਨੀ ਜੀ ਮੇਰੇ ਨਾਲ ਸ਼ਾਮਲ ਹੋਣਗੇ। ਅਮਰੀਕ ਸਿੰਘ ਫਲੋਰਾ ਰਿਸ਼ਤੇਦਾਰੀ ਦੇ ਵਿੱਚ ਕੰਮ ਕਰ ਗਏ ਹੋਏ ਨੇ ਅਤੇ ਗਿਆਨੀ ਜੀ ਐਕਸਟਰਾ ਸਮਾਂ ਲੈਣਗੇ ਥੋੜ੍ਹਾ ਜਿਹਾ। ਸੋ ਉਸ ਤੋਂ ਇਲਾਵਾ ਤੁਸੀਂ ਤਾਂ ਮੇਰੇ ਨਾਲ ਹੀ ਹੋ, ਸਵੇਰ ਦੇ ਹੁਣ ਵੀ ਮੇਰੇ ਨਾਲ ਹੋ। ਤੁਹਾਡੇ ਸੁਨੇਹੇ, ਤੁਹਾਡੇ ਫੋਟੋ, ਤਸਵੀਰਾਂ, ਜਾਣਕਾਰੀਆਂ ਚੱਲਦੀਆਂ ਰਹਿਣਗੀਆਂ। ਸੋ ਪਿਆਰਿਓ, ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਓ ਫਿਰ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਘੜੀ ਦੇ ਉੱਤੇ ਸਿਡਨੀ ਯਾਨੀ ਕਿ ਈਸਟ ਕੋਸਟ ਦਾ ਸਮਾਂ ਜਿਹੜਾ ਆ ਆਸਟ੍ਰੇਲੀਆ ਦਾ, ਉਹ 8:03 ਹੋ ਚੁੱਕਾ। ਦਿਨ ਸ਼ਨਿਚਰਵਾਰ ਚੜਿਆ, 19 ਜੂਨ ਹੈ। ਐਡਰਿਡ ਦੇ ਵਿੱਚ 7:33 ਹੈ, 6:03 ਸਵੇਰ ਦੇ ਪਰਥ ਦੇ ਵਿੱਚ ਨੇ। ਨਵੀਂ ਦਿੱਲੀ ਦੇ ਵਿੱਚ 3:33, ਲੰਡਨ ਦੇ ਵਿੱਚ ਪਿਛਲੀ ਰਾਤ ਹੈ ਫਰਾਈਡੇ, ਹਜੇ 11:03 ਹੋਏ ਨੇ 18 ਤਰੀਕ ਦੇ। ਔਰ 18 ਤਰੀਕ ਦਿਨ ਸ਼ੁੱਕਰਵਾਰ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ। ਵੈਨਕੂਵਰ ਅਤੇ LA ਦੇ ਵਿੱਚ 3:03 ਦੁਪਹਿਰ ਦੇ ਨੇ ਔਰ 6:03 ਸ਼ਾਮ ਦੇ ਨਿਊਯਾਰਕ ਅਤੇ LA ਦੇ ਵਿੱਚ ਨੇ। ਸੋ ਇਹ ਸੀ ਸਮਾਂ ਸਾਰਨੀ। ਅਤੇ ਅੱਜ ਗੱਲਾਂ ਬਾਤਾਂ ਕਾਫੀ ਕਰਨੀਆਂ ਨੇ, ਕਈ ਚਿੰਤਨ ਕਰਨੇ ਨੇ, ਅਤੇ ਕੋਈ ਤੁਹਾਡੇ ਵੀ ਦਿਲ ਦੇ ਵਿੱਚ ਗੱਲ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਸਮੀਰ ਪੌਲ ਜੀ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਅਤੇ ਸੁਖਵਿੰਦਰ ਸੋਂਧ ਭਾਅ ਜੀ ਵੀ ਆ ਗਏ ਨੇ, ਸੁਰਿੰਦਰ ਪਵਾਰ ਹੁਣੀ ਵੀ ਆ ਗਏ ਨੇ, ਅਤੇ ਉਹਨਾਂ ਨੇ ਵੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਅਤੇ ਮੈਂ ਕੋਸ਼ਿਸ਼ ਕਰਦਾ ਉਹ ਗੀਤ ਉਹਨਾਂ ਦਾ ਜ਼ਰੂਰ ਲਾਈਏ। ਗੀਤ ਬੜਾ ਸੋਹਣਾ ਹੈ, ਸੱਜਣ ਅਦੀਬ ਦਾ ਦੁੱਲਾ, ਇਹ ਆਪਾਂ ਸੁਣਾਵਾਂਗੇ ਤੁਹਾਨੂੰ। ਪਰ ਜਿਹੜਾ ਵਿਚਾਰ ਹੈ, ਵਿਚਾਰ ਅੱਜ ਆਪਾਂ ਇਹ ਕਰਨਾ ਹੈ ਕਿ ਕੋਈ ਵਿਚਾਰ ਨਹੀਂ। ਬੰਦਾ ਬਹੁਤ ਵਿਚਾਰ ਕਰ ਕਰਕੇ ਸੁਣ ਸੁਣ ਕੇ ਕਈ ਵਾਰੀ ਕਨਫਿਊਜ਼ ਹੋ ਜਾਂਦਾ ਹੈ। ਵਿਚਾਰਾਂ ਅਸਲ ਦੇ ਵਿੱਚ ਦਿਮਾਗ ਦੀਆਂ ਹੁੰਦੀਆਂ ਨੇ, ਬੁੱਧੀ ਦੀ ਖੇਡ ਹੈ। ਅਤੇ ਬੁੱਧੀ ਦਾ ਲੈਵਲ ਜਿਹੜਾ ਹੈ ਉਹ ਉਵੇਂ ਹੀ ਹੈ ਜਿਵੇਂ ਹਾਰਡ ਡਿਸਕ ਦੀ ਕਪੈਸਿਟੀ ਹੋਵੇ। ਅਸਲ 'ਚ ਬੁੱਧੀ ਹਾਰਡ ਡਿਸਕ ਹੀ ਲੱਗੀ ਹੋਈ ਹੈ। ਇਸ ਦੇ ਵਿੱਚ ਕਿੰਨੇ ਰੈਕੋਰਡਸ ਨੇ, ਕਿੰਨੇ ਰਿਕਾਰਡ ਨੇ ਅਸੀਂ ਸਾਂਭੇ ਹੋਏ, ਔਰ ਕਿਸ ਹਿਸਾਬ ਦੇ ਨਾਲ ਅਸੀਂ ਆਪਣੇ ਰਿਕਾਰਡ ਸਾਂਭਦੇ ਹਾਂ, ਇਹ ਨਿਰਭਰ ਕਰਦਾ ਮੱਤ ਦੇ ਉੱਤੇ। ਸੋ ਵਿਚਾਰ ਕਦੋਂ ਬਣਦਾ ਆ? ਵਿਚਾਰ ਉਦੋਂ ਬਣਦੇ ਨੇ ਆਪਣੇ ਜਦੋਂ ਸਾਡੇ ਬੁੱਧੀ ਦੇ ਵਿੱਚ ਪਏ ਰਿਕਾਰਡ ਸਾਡੀ ਮੱਤ ਇਕੱਠੀ ਕਰ ਕਰਕੇ ਫਿਲਟਰ ਕਰ ਕਰਕੇ ਫਿਲਟਰ ਕਰ ਕਰਕੇ ਇੱਕ ਟੌਪਿਕ ਦੇ ਉੱਤੇ ਲੈ ਆਉਂਦੀ ਹੈ ਅਤੇ ਉਸ ਨੂੰ ਪੜਚੋਲ ਕਰਦੀ ਹੈ ਫਿਰ ਮੱਤ ਅਤੇ ਫਿਰ ਦਿਲ ਜਾਂ ਖੁਸ਼ ਹੁੰਦਾ ਆ ਹਿਰਦਾ ਜਾਂ ਮਨ ਜਾਂ ਅਪਸੈਟ ਹੋ ਜਾਂਦਾ ਜਾਂ ਉਹਦੇ ਗਿਆਨ 'ਚ ਵਾਧਾ ਹੋ ਜਾਂਦਾ ਉਹ ਇੱਕ ਹੋਰ ਰਿਕਾਰਡ ਬਣਾ ਕੇ ਬੁੱਧੀ 'ਚ ਰੱਖ ਲੈਂਦਾ ਉਹ ਇੱਕ ਨੌਲੇਜ ਹੈ ਜਿਹੜੀ ਰੱਖੀ ਹੋਈ ਆ ਪ੍ਰੋਸੀਜਰ ਬਣਾ ਲੈਂਦੇ ਹਾਂ ਕੰਪਿਊਟਰ ਭਾਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਹੱਥ ਨਹੀਂ ਲਾਉਣ ਦਿੰਦੇ ਹੁਣ ਤਾਂ ਚਲੋ ਕੰਪਿਊਟਰ 'ਤੇ ਚੱਲ ਰਿਹਾ ਸਾਰਾ ਕੁਛ ਜਦੋਂ ਜਿਨ੍ਹਾਂ ਟਾਈਮਾਂ ਦੇ ਅਸੀਂ ਸਿੱਖੇ ਹੋਏ ਨੇ ਲੇਟ 80s ਦੇ ਉਹ ਪਹਿਲਾਂ 2-3 ਮਹੀਨੇ ਤਾਂ ਲੌਜਿਕ ਬਣਾਉਣਾ ਹੀ ਸਿਖਾਲਦੇ ਆ ਫਲੋ ਚਾਰਟ ਬਣਾਉਣੇ ਪੇਪਰ ਦੇ ਉੱਤੇ ਕਿੱਦਾਂ ਚੱਲਦਾ ਆ ਫਾਰਮੂਲਾ ਕਿੱਦਾਂ ਚੱਲਦਾ ਕਿੱਦਾਂ ਸ਼ੁਰੂ ਕਰਨਾ ਕਿੱਦਾਂ ਖਤਮ ਕਰਨਾ ਔਰ ਉਹ ਇਕੱਲਾ ਕੰਪਿਊਟਰ ਦੇ ਵਿੱਚ ਹੀ ਨਹੀਂ ਤਕਰੀਬਨ ਹਰ ਖੇਤਰ ਦੇ ਵਿੱਚ ਉਹ ਸਹਾਈ ਹੁੰਦਾ ਹੈ ਜੇ ਉਹ ਤੋਂ ਬਾਅਦ ਕੰਪਿਊਟਰ ਕਿਸੇ ਨੇ ਸਿੱਖ ਵੀ ਲਿਆ ਜਾਂ ਨਹੀਂ ਵੀ ਸਿੱਖਿਆ ਤਾਂ ਜ਼ਿੰਦਗੀ ਦੇ ਵਿੱਚ ਜਿਹੜੇ ਲੌਜਿਕ ਬਣਦੇ ਨੇ ਦਿਮਾਗ ਦੇ ਵਿੱਚ ਪਹਿਲਾਂ ਉਹਨੂੰ ਵਿਜ਼ਨ ਕਹਿੰਦੇ ਨੇ ਵਿਜ਼ਨ ਇੱਕ ਹੁੰਦਾ ਵੀ ਮੈਂ ਵਿਜ਼ਨ ਵੱਡਾ ਹੁੰਦਾ ਵੀ ਮੈਂ ਇੱਥੋਂ ਲੈ ਕੇ ਬ੍ਰਿਸਬਨ ਤੱਕ ਜਾਣਾ ਆ ਉਹ ਵਿਜ਼ਨ ਹੈ ਔਰ ਉਹ ਕਿਸ ਤਰ੍ਹਾਂ ਜਾਣਾ ਆ ਉਹ ਲੌਜਿਕ ਹੈ ਕਿ ਪਹਿਲਾਂ ਮੈਂ ਗੱਡੀ ਚੱਕਣੀ ਆ ਗੱਡੀ ਦੇ ਵਿੱਚ ਬਹਿਣਾ ਆ ਬੈਠ ਕੇ ਮੈਂ ਤੇਲ ਪਾਣੀ ਚੈੱਕ ਕਰਨਾ ਪਹਿਲਾਂ ਫਿਰ ਬੈਠ ਕੇ ਫਿਰ ਮੈਂ ਡਰਾਈਵ ਕਰਨਾ ਸ਼ੁਰੂ ਕਰਨਾ ਫਿਰ ਰਾਹ ਦੇ ਵਿੱਚ ਮੈਂ ਕਿਤੇ ਚਾਹ ਦੇ ਨਾਲ ਪਰੌਂਠੇ ਵੀ ਖਾਣੇ ਨੇ ਜਾਂ ਕਿਸੇ ਮਿੱਤਰ ਸੱਜਣ ਦੇ ਘਰ ਚਾਹ ਨੂੰ ਦਿੰਦਾ ਪਹਿਲਾਂ ਹੀ ਲਿਆ ਹੁੰਦਾ ਆਪਾਂ ਉੱਥੇ ਜਾਣਾ ਆ ਉਹ ਲੌਜਿਕ ਹੈ ਫਿਰ ਕਿਸ ਤਰ੍ਹਾਂ ਪਹੁੰਚਣਾ ਸੋ ਇੱਕ ਐਂਡ ਪੁਆਇੰਟ ਹੋਣਾ ਚਾਹੀਦਾ ਅਤੇ ਇੱਕ ਲੌਜਿਕ ਇਹ ਫਲੋ ਚਾਰਟ ਹੈ ਇਹ ਬੁੱਧੀ ਬਣਾਉਂਦੀ ਆ ਬੁੱਧੀ ਤਾਂ ਮੱਤ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹੁਣ ਵਿਸ਼ਾ ਅੱਜ ਦਾ ਇਹ ਚੱਲ ਰਿਹਾ ਵਿਚਾਰ ਕਿ ਨਹੀਂ ਵਿਚਾਰ ਕਿ ਕਈ ਬੰਦੇ ਵਿਚਾਰਾਂ ਹੀ ਬਣਾਉਂਦੇ ਰਹਿੰਦੇ ਨੇ ਅਮਲ ਕਰਦੇ ਨਹੀਂ ਬ੍ਰਿਸਬਨ ਤੱਕ ਪਹੁੰਚਦੇ ਹੀ ਨਹੀਂ ਬਸ ਇੱਥੋਂ ਬੈਠੇ ਹੀ ਨੈਵੀਗੇਸ਼ਨ ਕਰੀ ਜਾਣੀ ਆ ਉੱਥੇ ਚਲ ਜਾਓ ਉੱਥੇ ਚਲ ਜਾਓ ਵਿਚਾਰ ਅਤੇ ਅਮਲ ਬਰਾਬਰ ਦੇ ਹੋਣੇ ਚਾਹੀਦੇ ਨੇ ਬਹੁਤੀਆਂ ਵਿਚਾਰਾਂ ਵੀ ਨੇਫਲ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਅੱਜ ਕੱਲ੍ਹ ਪੜ੍ਹਾਈਆਂ ਗਿਆਨੀ ਜੀ ਵੀ ਕਹਿੰਦੇ ਹੁੰਦੇ ਆ ਕਿ ਇੰਨੀਆਂ ਕੁ PhDਆਂ ਹੋ ਰਹੀਆਂ ਨੇ ਇੰਨੀਆਂ ਕੁ PhDਆਂ ਹੋ ਰਹੀਆਂ ਨੇ ਉਹ ਅਮਲ ਕਿਤੇ ਵੀ ਨਹੀਂ ਹੋ ਰਹੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਰਿਸਰਚ ਹੋ ਕੇ ਜਦ ਤੱਕ ਉਹ ਕਲਿਆਣਕਾਰੀ ਨਹੀਂ ਹੋ ਜਾਂਦੀ ਲੋਕਾਂ ਤੱਕ ਉਹਦਾ ਫਾਇਦਾ ਨਹੀਂ ਪਹੁੰਚਦਾ ਉਦ ਤੱਕ ਉਹ ਰਿਸਰਚ ਦਾ ਕੋਈ ਫਾਇਦਾ ਨਹੀਂ ਹੈਗਾ ਇਸੇ ਤਰ੍ਹਾਂ ਪੜ੍ਹਾਈ ਹੈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਉਹ ਵਿੱਦਿਆ ਨੂੰ ਵਿਚਾਰ ਕੇ ਉਹਨੂੰ ਆਪਾਂ ਅਮਲ ਕਰਨਾ ਆ ਫਿਰ ਉਹ ਪਰ ਉਪਕਾਰ ਕਰਦੀ ਆ ਅਦਰਵਾਈਜ਼ ਨਹੀਂ ਸੋ ਬਹੁਤੀਆਂ ਵਿਚਾਰਾਂ ਹੁਣ ਫੇਸਬੁੱਕ 'ਤੇ ਦੇਖੋ ਡੁੱਲ ਪੈਂਦਾ ਗਿਆਨ ਵਟਸਐਪ 'ਤੇ ਠਾ ਮਤਲਬ ਡਿੱਗ ਰਹੇ ਨੇ ਵਿਚਾਰ ਪਰ ਕਈ ਵਾਰੀ ਇਹੋ ਜਿਹੇ ਵਿਚਾਰ ਹੈ ਨਾ ਬੰਦੇ ਉਹਨਾਂ ਬੰਦਿਆਂ ਤੋਂ ਆਉਂਦੇ ਆ ਔਰ ਜਦੋਂ ਉਹਨਾਂ ਨਾਲ ਮਿਲਦੇ ਆ ਤਾਂ ਉਹ ਬਿਲਕੁਲ ਉਸ ਤਰ੍ਹਾਂ ਦੇ ਨਹੀਂ ਹੁੰਦੇ ਅਮਲ ਕਰਨ ਵੇਲੇ ਉਹ ਫੇਲ ਹੁੰਦੇ ਨੇ ਜਾਂ ਕਈ ਬੰਦੇ ਇੱਦਾਂ ਹੁੰਦੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਨਹੀਂ ਹੁੰਦੇ ਪਰ ਉਹਨਾਂ ਦੇ ਅਮਲ ਬੜੇ ਵਧੀਆ ਹੁੰਦੇ ਨੇ ਸੋ ਬੈਲੈਂਸ ਆਪਣੇ ਵਿਚਾਰ ਜਿਹੜੇ ਨੇ ਉਹ ਸਹੀ ਰੱਖਣੇ ਚਾਹੀਦੇ ਸਾਫ਼ ਰੱਖਣੇ ਚਾਹੀਦੇ ਗਾਰਡਨ ਦੇ ਵਾਂਗ ਰੱਖਣੇ ਚਾਹੀਦੇ ਆ ਆਪਣੀ ਬੁੱਧੀ ਜਿਹੜੀ ਆ ਉਹਦੇ ਵਿੱਚੋਂ ਜਿਹੜੇ ਘਾਹ ਫੂਸ ਆ ਕੱਢ ਦੇਣਾ ਚਾਹੀਦਾ ਅਤੇ ਸੋਹਣੀ ਸੋਹਣੀ ਫੁੱਲ ਉਗਾਉਣੇ ਚਾਹੀਦੇ ਆ ਇੱਦਾਂ ਜਿਹੜੀ ਸਾਡੀ ਬੁੱਧੀ ਆ ਉਹਦੇ ਵਿੱਚ ਜਿਹੜੀ ਮਾੜੀਆਂ ਸੋਚਾਂ ਮਾੜੇ ਕਿਰਦਾਰ ਮਾੜੀਆਂ ਨੀਤਾਂ ਉਹ ਉਹਨਾਂ ਦੇ ਰਿਕਾਰਡ ਡਿਲੀਟ ਕਰ ਦੇਣੇ ਚਾਹੀਦੇ ਆ ਔਰ ਚੰਗੇ ਚੰਗੇ ਵਿਚਾਰ ਉਹ ਕਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੀਆਂ ਗੱਲਾਂ ਕਰੀਏ ਅਸੀਂ ਆਪਣੇ ਧਾਰਮਿਕ ਪੁਰਖਾਂ ਦੀਆਂ ਗੱਲਾਂ ਕਰੀਏ ਅਸੀਂ ਗੀਤਾ ਦੀਆਂ ਗੱਲਾਂ ਕਰੀਏ ਅਸੀਂ ਕਥਾਵਾਂ ਸੁਣੀਏ ਅਸੀਂ ਉਹ ਚੰਗਿਆਈਆਂ ਆਪਣੇ ਚੰਗੀਆਂ ਚੀਜ਼ਾਂ ਆਪਣੀ ਬੁੱਧੀ ਦੇ ਵਿੱਚ ਸਟੋਰ ਕਰਕੇ ਰੱਖੀਏ ਤਾਂ ਕਿ ਜਦੋਂ ਲੋੜ ਪਵੇ ਤਾਂ ਉਹ ਰਿਕਾਰਡ ਕੱਢ ਕੇ ਆਪਾਂ ਦੇਖ ਸਕੀਏ ਆਪਾਂ ਉਸਦਾ ਆਨੰਦ ਮਾਣ ਸਕੀਏ ਉਸ ਤੋਂ ਸੇਧ ਲੈ ਸਕੀਏ ਸੋ ਆਪਣੀ ਬੁੱਧੀ ਨੂੰ ਆਪਣੇ ਰੈਕੋਰਡਸ ਨੂੰ ਆਪਣੀ ਹਾਰਡ ਡਰਾਈਵ ਨੂੰ ਸਾਫ਼ ਸੁਥਰਾ ਐਂਟੀਵਾਇਰਸ ਰੱਖਣਾ ਡੀਫਰੈਕ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ ਇਹ ਅੱਜ ਦਾ ਹੈ ਵਿਚਾਰ ਜਿਹੜਾ ਵਿਚਾਰ ਸੀ ਨਾ ਵਿਚਾਰ ਕਰਨ 'ਤੇ ਸੋ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਸਾਡੇ ਨਾਲ ਸੁਬਾਹ ਦੇ ਸਮੀਰ ਪੌਲ ਹੁਣੀ ਵੀ ਜੁੜੇ ਹੋਏ ਨੇ ਆਸਟਰੀਆ ਤੋਂ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਅਨਹਦ ਨਾਦ ਬਾਰੇ ਚਾਨਣਾ ਪਾਉਣਾ ਜੀ ਵਾਹਿਗੁਰੂ ਆਪ ਜੀ ਅਤੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹ ਜ਼ਰੂਰ ਪਾਵਾਂਗੇ ਅਨਹਦ ਨਾਦ ਦੇ ਬਾਰੇ ਚਾਨਣਾ ਅਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਡਿਟੇਲ 'ਚ ਦੱਸਾਂਗੇ ਕਿ ਅਨਹਦ ਨਾਦ ਕੀ ਹੁੰਦਾ ਵੱਖ ਵੱਖ ਪਰੰਪਰਾਵਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਆ, ਯੋਗ ਮਤ ਦੇ ਵਿੱਚ ਤਾਂ ਮੁੱਢ ਹੈ, ਹਰ ਥਾਂ ਆਉਂਦਾ ਆ, ਹਰ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਇਸ ਦੀ ਟਰਮ ਬਣੀ ਹੋਈ ਹੈ। ਅਤੇ ਪਰ ਜੋ ਕੰਮ ਯੋਗ ਮਤ ਅਤੇ ਗੁਰਬਾਣੀ ਨੇ ਕੀਤਾ ਹੈ ਉਹ ਬੇਮਿਸਾਲ ਹੈ, ਉਹ ਬਹੁਤ ਜ਼ਿਆਦਾ ਡੀਪ ਹੈ। ਇਹਦੇ ਬਾਰੇ ਕੱਲ੍ਹ ਆਪਾਂ ਗੱਲ ਜ਼ਰੂਰ ਕਰਾਂਗੇ। ਫਿਲਹਾਲ ਆਸਟ੍ਰੇਲੀਆ ਦੇ ਵਿੱਚ ਸਰਦੀਆਂ ਚੱਲ ਰਹੀਆਂ ਨੇ, ਪਰ ਸਰਦੀਆਂ ਨੇ ਅਤੇ ਪਰਸੋਂ ਨੂੰ 21 ਜੂਨ ਆ ਜਾਣਾ, ਜਾਣੀ ਕਿ ਛੋਟੇ ਤੋਂ ਛੋਟਾ ਦਿਨ ਆਸਟ੍ਰੇਲੀਆ ਦੇ ਵਿੱਚ ਹੋਏਗਾ, ਜਾਣੀ ਕਿ ਸਿਆਲ ਦਾ ਮੱਧ। ਔਰ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ, ਬਰਫਾਂ ਪੈ ਰਹੀਆਂ ਨੇ, ਅਤੇ ਵਿਕਟੋਰੀਆ ਦੇ ਵਿੱਚ ਹੜ੍ਹ ਵੀ ਆਏ ਨੇ ਠੰਡ ਦੇ ਨਾਲ, ਮੀਂਹ ਪੈਣ ਕਰਕੇ। ਠੰਡ ਹਜੇ ਵੈਸੇ ਚੱਲਣੀ ਆ, ਅਗਸਤ ਤੱਕ ਚੱਲਣੀ ਆ, ਪਰ ਚਲੋ ਠੰਡ ਦਾ ਸਾਰੇ ਨਜ਼ਾਰਾ ਤੁਸੀਂ ਲੈ ਰਹੇ ਹੋਣੇ ਆ। ਕਈ ਮਿੱਤਰ ਪਿਆਰੇ ਤਾਂ ਅੱਜ ਸੈਟਰਡੇ ਕਰਕੇ ਰਜਾਈ ਦੇ ਵਿੱਚ ਵੀ ਹੋਣੇ ਆ, ਜਾਂ ਸੋਫੇ 'ਤੇ ਬੈਠ ਕੇ ਹੀਟਰ ਲਾ ਕੇ, ਖਾਸ ਕਰਕੇ ਮੈਲਬਨ ਵਰਗੇ ਸ਼ਹਿਰਾਂ ਦੇ ਵਿੱਚ ਚਾਹ ਪਿਆਲਾ ਪੀਂਦੇ ਹੋਣੇ ਆ। ਤੁਹਾਨੂੰ ਫਿਰ ਇੱਕ ਠੰਡਾ ਠੰਡਾ ਗੀਤ ਸੁਣਾਈਏ, ਠੰਡ ਦੇ ਵਿੱਚ ਠੰਡਾ ਗੀਤ, ਠੀਕ ਹੈ। ਇੱਕ ਨਾ ਗੀਤ ਬੜਾ ਪਿਆਰਾ ਆਇਆ ਸੀ ਬੱਬੂ ਮਾਨ ਦਾ ਜੀ। ਬੱਬੂ ਮਾਨ ਜਦੋਂ ਫਿਲਮਾਂ ਦਾ ਸ਼ੌਂਕੀ ਸੀ ਅਤੇ ਉਦੋਂ ਫਿਲਮ ਆਈ ਸੀ ਉਹਦੀ ਹਸ਼ਰ, ਗੀਤ ਬੜੇ ਚੱਲੇ ਸੀ ਇਸ ਫਿਲਮ ਦੇ। ਆਓ ਗੀਤ ਸੁਣਦੇ ਹਾਂ, ਠੰਡਾ ਠੰਡਾ ਠੰਡੀ ਹਵਾਵਾਂ ਦਾ।
ਸਰੀਰ ਤੇਰਾ ਹੋ ਕਤਲ ਸਰੀਰ ਤੇਰੀ ਕਾਤਲ ਅਦਾ ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ ਠੰਡੀ ਠੰਡੀ ਚੱਲੇ ਅੱਜ ਹੋ ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ ठंडी ठंडी चले अज हो
ਜਿਹਾ ਗੀਤ ਸੁਣਿਆ ਤੇ ਸਰਦੀਆਂ ਚੱਲ ਰਹੀਆਂ ਨੇ, ਸਰਦੀਆਂ ਦਾ ਅਹਿਸਾਸ ਹੋ ਰਿਹਾ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਆਪਾਂ ਕਰਾਂਗੇ ਬਸ ਚੰਦ ਕੁ ਮਿੰਟਾਂ 'ਚ। ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ। ਕੇਨਸ ਅੱਜ ਦਿਨ ਸਾਫ਼ ਰਹੇਗਾ, ਉੱਥੇ ਵੀ ਸਰਦੀਆਂ ਚੱਲ ਰਹੀਆਂ ਨੇ, 26 degrees ਤਾਪਮਾਨ ਵੱਧ ਤੋਂ ਵੱਧ ਜਾਏਗਾ। ਉਹਨਾਂ ਨੇ ਤਾਂ ਕੋਟੀਆਂ ਪਾਈਆਂ ਹੋਣੀਆਂ, ਇਸ ਤਰ੍ਹਾਂ ਡਾਰਵਿਨ ਵੀ ਕੋਟੀਆਂ ਪੈਂਦੀਆਂ ਹੋਣੀਆਂ ਕਿਉਂਕਿ ਉੱਥੇ 32 degrees 'ਤੇ ਮੌਸਮ ਸੁੱਕਾ ਹੈ ਅੱਜ। ਅਤੇ ਬ੍ਰਿਸਬਨ ਦੇ ਵਿੱਚ 10 to 20 degrees, ਕੌਫਸ ਹਾਰਬਰ ਦੇ ਵਿੱਚ 8 to 21 degrees, ਹਲਕੀ ਹਵਾ ਚੱਲ ਰਹੀ ਹੈ। ਸਿਡਨੀ ਦੇ ਵਿੱਚ ਤੇਜ਼ ਹਵਾ ਅਤੇ ਮੀਂਹ ਦੱਸਿਆ ਜਾ ਰਿਹਾ, 11 to 16 degrees। ਕੈਨਬਰਾ ਦੇ ਵਿੱਚ ਹਲਕੇ ਬੱਦਲ, 4 to 13 degrees। ਮੈਲਬਨ ਦੇ ਵਿੱਚ ਵੀ ਇਸੇ ਤਰ੍ਹਾਂ, 9 to 15। ਐਡਲੇਡ ਦੇ ਵਿੱਚ ਵੀ ਇਸੇ ਤਰ੍ਹਾਂ, 9 to 16। ਪਰਥ ਦੇ ਵਿੱਚ ਵੀ ਹਲਕੇ ਬੱਦਲ ਹੋ ਸਕਦੇ ਨੇ, 5 to 19 degrees ਤਾਪਮਾਨ। ਐਲਿਸ ਸਪ੍ਰਿੰਗ ਦੇ ਵਿੱਚ ਵੀ, ਸਾਰੇ ਆਸਟ੍ਰੇਲੀਆ 'ਚ ਹਲਕੇ ਹਲਕੇ ਜਿਹੇ ਬੱਦਲ ਦਿਖਾਈ ਦੇ ਰਹੇ ਨੇ ਅੱਜ, ਪਤਾ ਨਹੀਂ ਕੀ ਗੱਲ ਹੈ, ਸ਼ਾਇਦ ਠੰਡ ਦੇ ਹੋਣਗੇ, 5 to 15 degrees ਤਾਪਮਾਨ। ਅਤੇ ਇੱਧਰ ਸਨੋਅ ਸੀਜ਼ਨ ਕਾਫੀ ਜ਼ੋਰਾਂ ਨਾਲ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਨਿਊ ਸਾਊਥ ਵੇਲਜ਼ ਸੂਬੇ ਦੇ ਵਿੱਚ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਰਾਤ ਬਿਲਕੁਲ ਸਾਫ਼ ਹੈ, 29 degrees ਤਾਪਮਾਨ ਹੈ, ਅਤੇ ਅੱਜ ਦਿਨਾਂ ਨੂੰ 38 degrees ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਹਾਂਜੀ, ਚਾਲ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ ਮੇਰਾ, ਅਤੇ ਉਹਨਾਂ ਨੂੰ ਵੀ ਮੈਂ ਨਾਲ ਲਵਾਂਗਾ ਅਤੇ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ, ਜਾਣਾਂਗੇ ਕਿ ਕੀ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਆਸ ਪਾਸ। ਅਸਲ ਦੇ ਵਿੱਚ ਸਿਸਟਮ ਦੇ ਵਿੱਚ ਥੋੜ੍ਹਾ ਜਿਹਾ ਪ੍ਰੋਬਲਮ ਆ ਰਹੀ ਹੈ, ਅਤੇ ਆਪਾਂ ਉਹਨਾਂ ਨਾਲ ਸੰਪਰਕ ਕਰਦੇ ਹਾਂ, ਪਰ ਨਾਲ ਦੀ ਨਾਲ ਸੁਨੇਹੇ ਵੀ ਆਪਾਂ ਲੈਣੇ ਆ ਜੀ। ਐਸ ਚਾਲ ਜੀ, ਤੁਹਾਡਾ ਨੰਬਰ ਭੇਜਿਓ ਜ਼ਰਾ, ਮੈਂ ਟਾਈਪ ਕਰਨਾ, ਕਿਉਂਕਿ ਸਰਚ ਨਹੀਂ ਹੋ ਰਿਹਾ ਅਤੇ ਜੀ, ਕਿਉਂਕਿ ਅੱਜ ਥੋੜ੍ਹਾ ਜਿਹਾ ਔਖਾ ਹੋਇਆ ਪਿਆ ਕੰਮ। ਲਾਡੀ ਬੈਂਸ ਹੁਣੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਨੇ, ਤਾਂ ਉਸ ਤੋਂ ਇਲਾਵਾ ਉਹਨਾਂ ਦਾ ਹਾਂਜੀ, ਜਾਲ ਸਾਹਿਬ ਦਾ ਨੰਬਰ ਨਹੀਂ ਆ ਰਿਹਾ ਮੇਰੇ ਕੋਲ। ਲਾਡੀ ਬੈਂਸ ਜੁੜੇ ਨੇ, ਉਹਨਾਂ ਨੇ ਫੋਟੋ ਸਾਂਝੀ ਕੀਤੀ ਹੈ, ਸਵੇਰ ਦੀ ਠੰਡ ਪਈ ਹੋਈ ਹੈ, ਲੱਗਦਾ ਕੋਹਰਾ ਆ। ਗੁਰਵੀਰ ਸਿੰਘ ਹਾਰਵੀ ਵੇ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਕਿ ਡਰਾਈਵਿੰਗ ਅਤੇ ਲਿਸਨਿੰਗ। ਡਰਾਈਵਿੰਗ ਤਾਂ ਇੱਦਾਂ ਹੈ ਵੀ ਪਿਆਰਿਓ, ਧਿਆਨ ਨਾਲ ਕਰਿਆ ਕਰੋ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਕੈਮਰੇ ਲੱਗੇ ਹੋਏ ਨੇ, ਤਾਂ ਫਾਈਨ ਬੜੇ ਆਉਂਦੇ ਨੇ, ਸਾਡੇ ਮਿੱਤਰ ਪਿਆਰਿਆਂ ਨੂੰ ਕਾਫੀ ਆਏ ਨੇ। ਤਾਂ ਖੈਰ, ਇੱਕ ਤੁਹਾਨੂੰ ਮੈਂ ਗੀਤ ਸੁਣਾਉਣਾ, ਅਤੇ ਗੀਤ ਤੋਂ ਬਾਅਦ ਫਿਰ ਮੈਂ ਲਾਉਣਾ ਚਾਲ ਸਾਹਿਬ ਨੂੰ। ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ ਟੈਕਨੀਕਲ, ਪਰ ਕੋਈ ਗੱਲ ਨਹੀਂ, ਆਪਾਂ ਚਾਲ ਸਾਹਿਬ ਨਾਲ ਗੱਲਾਂ ਜ਼ਰੂਰ ਕਰਨੀਆਂ ਨੇ।
आज दोनों अकेले हैं सुन बावरी शोर यूं ही मचाना न तू
ਜੀ। ਕਾਲੀ ਘਟਾਂ ਵੀ ਛਾਵਾਂ ਛਾਈਆਂ ਹੋਈਆਂ ਨੇ ਬਹੁਤੇ ਆਸਟ੍ਰੇਲੀਆ ਦੇ ਵਿੱਚ ਛਾਣ ਗਈਆਂ ਅਤੇ ਠੰਡੀ ਹਵਾ ਵੀ ਚੱਲ ਰਹੀ ਹੈ ਅਤੇ ਇੱਧਰੋਂ ਚਾਲ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ। ਚਾਲ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਬਹੁਤ ਵਧੀਆ ਹਾਲ ਚਾਲ ਜੀ ਅਤੇ ਵਧੀਆ ਧੁੱਪ ਲੱਗੀ ਹੋਈ ਹੈ ਜੀ, ਠੰਡੀ ਹਵਾ ਬਹੁਤ ਚੱਲ ਰਹੀ ਹੈ, ਵੈਸੇ ਦਿਨ ਲੱਗਦਾ ਕਿ
ਅੱਜ ਥੀਮ ਵੀ ਗਾਣਿਆਂ ਦਾ ਵੀ ਠੰਡੀ ਹਵਾ ਦਾ ਹੀ ਹੈ, ਸਾਡਾ ਸਿਸਟਮ ਵੀ ਠਰ ਗਿਆ, ਤੁਹਾਡਾ ਨੰਬਰ ਹੀ ਨਹੀਂ ਸੀ ਲੋਡ ਕਰ ਰਿਹਾ ਅਤੇ ਇਹਨੂੰ ਵੀ ਠੰਡ ਲੱਗ ਗਈ ਅੱਜ। ਅਤੇ ਚਾਲ ਸਾਹਿਬ ਇੱਦਾਂ ਹੈ ਵੀ ਪਹਿਲਾਂ ਆਪਾਂ ਨਾ ਕੁਇਕਲੀ ਰਸੀਦਾਂ ਦੇ ਦਈਏ ਆਪਣੇ ਸੱਜਣਾ ਮਿੱਤਰਾਂ ਨੂੰ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਹਾਂਜੀ, ਅਤੇ ਸਾਡੇ ਨਾਲ ਕਿਚਨਰ ਤੋਂ ਸਤਿੰਦਰ ਸਿੰਘ ਕੈਨੇਡਾ ਤੋਂ ਜੁੜੇ ਨੇ ਅਤੇ ਉਹ ਵੀ ਜੀ ਆਇਆਂ ਨੂੰ। ਵਿਜੇ ਵਿਰਦੀ ਜੀ ਵੀ ਆ ਗਏ ਨੇ, ਮੁੱਖ ਸੰਧੂ ਵੀ ਆ ਗਏ ਨੇ ਜੀ, ਅਤੇ ਲਾਡੀ ਬੈਂਸ ਸ਼ੈਪਟਨ ਤੋਂ ਤਸਵੀਰ ਭੇਜ ਦਿੱਤੀ ਹੈ ਉਹਨਾਂ ਨੇ, ਗੁਰਵੀਰ ਸਿੰਘ ਹਾਰਵੀ ਬੇ, ਗੁਰਮੀਤ ਸਿੰਘ ਬਦਨੀ ਕਲਾਂ ਹੋਂਗਕੋਂਗ ਵਾਲੇ ਵੀ ਆ ਗਏ ਨੇ, ਪਾਲਾ ਬੈਂਸ ਜਿਨ੍ਹਾਂ ਲਈ ਮੈਂ ਗੀਤ ਰੋਮੈਂਟਿਕ ਜਿਹਾ ਲਾਇਆ ਸੀਗਾ ਉਹ ਵੀ ਆ ਗਏ ਨੇ, ਲੱਕੀ ਖੱਟੜਾ ਜੀ ਵੀ ਆ ਗਏ ਨੇ ਬਹੁਤ ਸੋਹਣੀ ਤਸਵੀਰ ਲੈ ਕੇ, ਕੁਲਵੀਰ ਸਿੰਘ ਸੰਧੂ ਜੀ ਵੀ ਆ ਗਏ ਨੇ, ਹਰਨੇਕ ਸਿੰਘ ਸਿਡਨੀ ਤੋਂ, ਸੁਖਵਿੰਦਰ ਸੌਂਦ ਭਾਅ ਜੀ, ਸੁਰਿੰਦਰ ਪਵਾਰ, ਸਮੀਰ ਪੌਲ ਆਸਟ੍ਰੇਲੀਆ ਆਸਟ੍ਰੇਲੀਆ ਤੋਂ, ਸਾਰੇ ਸੱਜਣ ਮਿੱਤਰ ਜੁਆਇਨ ਕਰ ਗਏ ਨੇ। ਅਤੇ ਚਾਲ ਸਾਹਿਬ ਖਬਰਾਂ ਤੋਂ ਸ਼ੁਰੂ ਕਰੀਏ, ਇੱਕ ਬੜੀ ਮੰਦਭਾਗੀ ਖਬਰ ਆਈ ਹੈ, ਉਹ ਵੀ ਜ਼ਰੂਰ ਸਾਂਝੀ ਕਰੋ ਪਹਿਲਾਂ। ਮੁੱਖ ਸੰਧੂ ਹੁਣਾਂ ਨੇ ਵੀ ਭੇਜੀ ਆ ਉਹ ਮਿਲਖਾ ਸਿੰਘ ਤੋਂ
ਆਪਾਂ ਸ਼ੁਰੂ ਕਰ ਲੈਂਦੇ ਹਾਂ ਜੀ ਕਿ ਬੜੀ ਦੁਖਦਾਇਕ ਖਬਰ ਆਈ ਹੈ ਕਿ ਸਰਦਾਰ ਮਿਲਖਾ ਸਿੰਘ ਹੋਣੀ ਜੀ ਉਹਨਾਂ ਦਾ ਦੇਹਾਂਤ ਹੋ ਗਿਆ
ਜੀ
ਰਾਤ, ਤੇ ਉਹ 51 ਸਾਲਾਂ ਦੇ ਸੀਗੇ ਜੀ।
ਤੇ
ਦੁਖਦਾਇਕ ਖਬਰ ਇਹ ਹੋਰ ਵੀ ਬਣ ਜਾਂਦੀ ਹੈ ਕਿ ਪਿਛਲੇ ਐਤਵਾਰ ਹੀ ਉਹਨਾਂ ਦੀ ਵਾਈਫ ਦਾ ਜਿੱਦਾਂ ਦੇਹਾਂਤ ਹੋਇਆ ਜੀ, ਉਹ 85 ਸਾਲਾਂ ਦੇ ਸੀਗੇ।
ਹਾਂ ਮੈਂ ਇਹ ਪਹਿਲਾਂ ਖਬਰ ਅਫਵਾਹ ਉੜੀ ਸੀ ਪਿਛਲੇ ਹਫ਼ਤੇ ਕਿ ਉਹਨਾਂ ਦਾ ਦੇਹਾਂਤ ਹੋ ਗਿਆ, ਪਰ ਚਲੋ ਫਿਰ ਖਬਰ ਆ ਗਈ ਨਹੀਂ ਉਹ ਦਰੁਸਤ ਨੇ, ਚੰਗੇ ਭਲੇ ਨੇ, ਸੁੱਖ ਦਾ ਸਾਹ ਆਇਆ। ਪਰ ਉਹ ਉਸ ਤੋਂ ਇੱਕ ਦਿਨ ਬਾਅਦ ਹੀ ਉਹਨਾਂ ਦੀ ਪਤਨੀ ਦਾ ਦੀ ਖਬਰ ਆ ਗਈ। ਅਤੇ ਇਹ ਮੈਨੂੰ ਲੱਗਦਾ ਕਿ ਦੋਨੋਂ ਕਰੋਨਾ ਤੋਂ ਪੀੜਤ ਸਨ ਜਾਂ ਵੈਸੇ ਹੀ ਕੋਈ ਮੈਡੀਕਲ।
ਹਾਂਜੀ ਦੋਨੋਂ ਕਰੋਨਾ ਤੋਂ ਪੀੜਤ ਸਨ, ਤੇ ਜੀ ਇਹ ਤੇ ਇੱਕ ਵਾਰੀ ਨੈਗੇਟਿਵ ਰਿਪੋਰਟ ਵੀ ਆ ਗਈ ਸੀ, ਫਿਰ ਇਹਨਾਂ ਨੂੰ ICU ਚੋਂ ਮਤਲਬ ਸ਼ਿਫਟ ਕਰਤਾ ਸੀ, ਪਰ ਫਿਰ ਆਕਸੀਜਨ ਲੈਵਲ ਘਟਣ ਕਰਕੇ ਤੇ ਬੁਖਾਰ ਹੋਇਆ ਉਹਨਾਂ ਨੂੰ, ਤੇ ਫਿਰ ਜਿੱਦਾਂ ਦੁਬਾਰਾ ICU ਚ ਲਿਆਂਦਾ ਗਿਆ
ਜੀ।
ਤੇ ਉੱਥੇ
ਬੜੇ ਬੜੇ ਕੱਲ ਨੂੰ ਇਹਨਾਂ ਤੇ ਥੋੜਾ ਜਿਹਾ ਆਪਾਂ ਜਾਣਕਾਰੀਆਂ ਹੋਰ ਸਾਂਝੀਆਂ ਕਰਾਂਗੇ, ਕਿਉਂਕਿ ਮੈਨੂੰ ਵੀ ਥੋੜੀ ਦੇਰ ਪਹਿਲਾਂ ਹੀ ਪਤਾ ਲੱਗਿਆ ਸੀ ਅੱਜ, ਸੋ ਕੱਢ ਨਹੀਂ ਸਕੇ ਇਨਫੋਰਮੇਸ਼ਨ। ਤੇ ਹੋਰ ਕਿਹੜੀਆਂ ਕਿਹੜੀਆਂ ਖਬਰਾਂ ਅੱਜ ਸੁਰਖੀਆਂ ਬਣੀਆਂ ਹੋਈਆਂ ਨੇ ਜੀ?
ਹੋਰ ਨਿਊ ਸਾਊਥ ਵੇਲ ਦੇ ਬਜਟ ਰਿਲੇਟਡ ਆ ਰਹੀਆਂ ਜੀ ਖਬਰਾਂ, ਜਿੱਦਾਂ ਕਿ ਇੱਕ $100 ਦਾ ਹੋਰ ਵਾਊਚਰ ਦੀ ਜਿੱਦਾਂ ਆ ਰਿਹਾ ਵਾ, ਜਿਹੜਾ ਸਿਰਫ ਸਿਡਨੀ CBD ਚ ਖਰਚਿਆ ਜਾ ਸਕਦਾ ਉਸ ਕੋਡ 2000 ਦੇ ਅੰਦਰ ਅੰਦਰ।
ਅੱਛਾ ਫਿਰ ਤਾਂ
ਹਾਂਜੀ, ਕਿ ਉੱਥੋਂ ਦੇ ਬਿਜ਼ਨਸ ਨੂੰ ਜਿੱਦਾਂ ਬਹੁਤ ਘਾਟਾ ਪਿਆ ਵਾ, ਤੇ ਹੁਣ ਤੁਸੀਂ ਤਿਆਰੀ ਰੱਖੋ ਵੀ ਇੰਨੀ CBD ਜਾ ਕੇ ਤੁਸੀਂ ਲੰਚ ਕਰਨਾ ਵਾ ਫਰਾਈਡੇ ਨੂੰ, ਤੇ ਇਹ ਹੋਏਗਾ ਵੀ ਫਰਾਈਡੇ ਨੂੰ ਚੱਲੇਗਾ ਜੀ।
ਸਾਡੇ ਤਾਂ ਅਜੇ ਪਹਿਲੇ ਸਰਕਾਰੀ ਨਿੰਦੇ ਨੀ ਪੂਰੇ ਹੋਏ, ਅਜੇ ਪਏ ਆ, ਜਾ ਹੀ ਨੀ ਹੋਇਆ, ਪਤਾ ਨੀ ਟਾਈਮ ਹੀ ਨੀ ਲੱਗਦਾ, ਤੇ ਦੇਖਣਾ ਪੈਣਾ ਹੁਣ। ਫਿਰ ਸਿਡਨੀ ਵੀ ਆਉਣਾ ਪੈਣਾ, $100 ਦਾ ਵੀ ਖਰਚਣਾ ਹੋਇਆ, ਬੇਸ਼ੱਕ 500 ਦੀ ਟਿਕਟ ਨਾ ਲੈ ਕੇ ਆਉਣਾ ਪਵੇ $100 ਮੁਹੱਤਰ ਖਰਚਣ ਨੂੰ, ਨਹੀਂ ਏਦਾਂ ਕਿੱਦਾਂ ਹੋ ਸਕਦੀ ਹੈ ਵੀ ਆਪਾਂ ਜਾਣ ਦੇ ਦਈਏ ਨਾ ਮੁਫ਼ਤ ਚ ਪੈਸਾ। ਤੇ ਚਾਲ ਸਾਹਿਬ ਉਦਾਂ ਇੱਕ ਆਬਜ਼ਰਵੇਸ਼ਨ ਹੈ, ਅਸੀਂ ਤਾਂ ਕਈ ਵਾਰੀ ਏਦਾਂ ਚਲੇ ਵੀ ਜਾਈਦਾ, ਜੇ ਕਿਤੇ 2 ਸੈਂਟ ਤੇਲ ਸਸਤਾ ਲੱਗਾ ਹੋਵੇ ਨਾ 20 ਕਿਲੋਮੀਟਰ ਦੂਰ, ਅਸੀਂ ਉਸ ਪੰਪ ਤੇ ਵੀ ਚਲੇ ਜਾਈਦਾ, ਇਨ ਦਾ ਐਂਡ ਹਿਸਾਬ ਲਾਈਦਾ ਵੀ ਮਸੀਂ 50 ਸੈਂਟ ਬਚੇ, ਪਰ $6-7 ਦਾ ਉੱਦੇ ਤੇਲ ਪੂ ਕੇ ਆਈਦਾ ਉੱਥੇ ਸਸਤਾ ਪਵਾਉਣ ਦੀ ਖਾਤਰ, ਤੇ ਕਰਦੇ ਰਹੇ ਅੱਗੇ। ਇਹ ਪੰਜਾਬੀ ਕਰਦੇ ਰਹੇ ਆ ਬਹੁਤ ਵੱਡੇ ਪੱਧਰ ਤੇ। ਚਲੋ
ਇਸ ਤੋਂ ਇਲਾਵਾ ਜੀ ਹੋਰ ਜਿੱਦਾਂ ਉਹਦੇ ਵਿੱਚ ਬਜਟ ਦੇ ਵਿੱਚ ਪਲਾਨ ਹੈ, ਜਿੱਦਾਂ ਸਕੂਲਾਂ ਦੇ ਟਾਈਮ ਨੂੰ ਚੇਂਜ ਕਰਨ ਦਾ ਸੋਚ ਰਹੇ ਆ ਕਿ ਜਿੱਦਾਂ ਕਿ ਹਾਂਜੀ 9-3 ਵਾਲਾ ਜਿਹੜਾ ਸਿਸਟਮ ਆ ਉਹਨੂੰ ਚੇਂਜ ਕੀਤਾ ਜਾਵੇ। ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਆਈ ਆ ਕਿ ਬਹੁਤ ਜ਼ਿਆਦਾ ਪ੍ਰੋਡਕਟੀਵਿਟੀ ਲੂਜ਼ ਹੋ ਰਹੀ ਆ ਤੇ ਇਕੋਨਮੀ ਨੂੰ ਬਹੁਤ ਘਾਟਾ ਪੈਂਦਾ, ਪੀਕ ਆਵਰ ਚ ਜਦੋਂ ਸਾਰੇ ਲੋਕ ਸਟੱਕ ਹੋ ਜਾਂਦੇ ਆ ਬੱਚਿਆਂ ਨੂੰ ਸਕੂਲ ਡ੍ਰੌਪ ਕਰਨ ਲਈ ਤੇ ਆਉਣ ਲਈ, ਤੇ ਸਾਰੇ ਬੰਨੇ ਮਤਲਬ ਇੰਨੀ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ,
ਟ੍ਰੈਫਿਕ ਵੀ ਹੋ ਜਾਂਦੀ ਆ, ਫਿਰ ਨਾ ਬੰਦਾ ਇੱਧਰ ਦਾ ਤੇ ਨਾ ਉੱਧਰ ਦਾ, ਕੋਈ ਵੀ ਜਿਹੜਾ ਪੇਰੈਂਟ ਹੈ ਉਹ ਵੀ ਮਤਲਬ ਕੰਮ ਕਾਰ ਵੀ ਨਹੀਂ ਕਰ ਸਕਦਾ, ਇੱਕ ਨੂੰ ਤਾਂ ਫਿਰ ਫੁੱਲ ਟਾਈਮ ਆਫ ਹੀ ਲੈਣਾ ਪੈਂਦਾ।
ਹਾਂਜੀ ਕਿ ਬੱਚਿਆਂ ਨੂੰ ਡ੍ਰੌਪ ਕਰਨ ਲਈ ਤੇ ਸਕੂਲ ਤੋਂ ਲਿਆਉਣ ਲਈ ਜੀ, ਤੇ ਉਹ ਸੋਚ ਰਿਹਾ ਕਿ ਵੀ ਇਹਦੇ ਟਾਈਮ ਚੇਂਜ ਕੀਤਾ ਜਾਵੇ, ਤੇ ਜਿਹੜੇ ਪ੍ਰਿੰਸੀਪਲ ਆ ਉਹ ਆਪਣੇ ਆਪਣੇ ਏਰੀਏ ਦੇ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਗੱਲਬਾਤ ਕਰਕੇ ਕਿ ਕਿਹੜਾ ਟਾਈਮ ਜ਼ਿਆਦਾ ਸੂਟ ਕਰਦਾ ਜ਼ਿਆਦਾ ਪੇਰੈਂਟਸ ਨੂੰ, ਤੇ ਫਿਰ ਉਹਦੇ ਤੇ ਜਿੱਦਾਂ ਸਹਿਮਤੀ ਬਣਾ ਕੇ ਫਿਰ ਉਸ ਤਰੀਕੇ ਦੇ ਨਾਲ ਉਹ ਕਰ ਲੈਣ, ਤੇ ਹੋ ਸਕਦਾ ਇਹ ਨਾ ਇੱਕ ਦੋ ਸਕੂਲਾਂ 'ਚ ਉੱਦਾਂ ਵੈਸੇ ਸਿਡਨੀ 'ਚ ਚੱਲ ਵੀ ਰਿਹਾ ਵਾ, ਜਿੱਦਾਂ ਸਾਊਥ ਮੈਰੀਲੈਂਡ ਹੈਗਾ ਉਹ ਸਕੂਲ ਸਵੇਰੇ 7:30 ਲੱਗਦਾ ਤੇ 1:15 ਖਤਮ ਹੁੰਦਾ ਵਾ।
ਠੀਕ ਉਹਦੇ ਨਾਲ ਹੋਰ ਵੀ ਚਲੋ ਮਸਲੇ ਕਈ ਹੱਲ ਵੀ ਹੋਣੇ ਆ, ਕਈ ਮਸਲੇ ਵਧਣੇ ਵੀ ਆ, ਤੇ ਬੱਚੇ ਵੀ ਘਰ ਕੀ ਕਰਿਆ ਕਰਨਗੇ ਇੰਨਾ ਟਾਈਮ ਸ਼ਾਮ ਤੱਕ, ਇਹ ਵੀ ਇੱਕ ਸਮੱਸਿਆ ਆ ਜਾਂਦੀ ਆ। ਖੈਰ
ਹਾਂਜੀ ਫਿਰ ਉਹ ਜਾਂ ਉਹ ਪੇਰੈਂਟਸ ਦੇ ਨਾਲ ਹੀ ਜਿੱਦਾਂ ਹਨਾ ਕੰਸਲਟ ਕਰਕੇ ਕਿ ਜੇ ਉਹ ਕੋਈ ਅਰਲੀ ਫਿਨਿਸ਼ ਕਰਦੇ ਆ ਜਾਂ ਜਿੱਦਾਂ ਵੀ ਫਿਰ ਹਨਾ ਅਰੇਂਜ ਹੋ ਸਕਦਾ
ਜੀ,
ਉਹਦੇ ਨਾਲ ਹੀ ਓਦਾਂ ਉਹਨਾਂ ਨੇ ਆਫਟਰ ਸਕੂਲ ਕੇਅਰ ਵਾਲੇ ਵੀ ਜਿੱਦਾਂ ਜ਼ਿਆਦਾ ਪਲੇਸਿਸ ਗਵਰਨਮੈਂਟ ਸੋਚ ਰਹੀ ਹੈ ਕਿ ਅਸੀਂ ਹੋਰ ਵੀ ਉਹ ਅਵੇਲੇਬਲ ਕਰਾਂਗੇ ਪੇਰੈਂਟਸ ਨੂੰ।
ਠੀਕ ਹੈ, ਬਹੁਤ ਵਧੀਆ।
ਸਕੂਲ ਚ ਬੱਚੇ ਥੋੜੇ ਜ਼ਿਆਦਾ ਰਹਿਣ, ਤੇ ਇਸ ਤੋਂ ਇਲਾਵਾ ਵੀ ਖ਼ਬਰ ਆ ਕਿ ਪੰਜਾਬ ਦੇ ਵਿੱਚ ਘਰ ਜਿਹੜੇ ਆ ਉਹ 55 ਲੱਖ ਆ ਤੇ ਪਾਸਪੋਰਟ ਹੈਗੇ ਆ 53 ਲੱਖ।
ਉਹ ਕਿੱਦਾਂ
ਕੀ ਮਤਲਬ ਇੰਨੇ ਜ਼ਿਆਦਾ ਪਾਸਪੋਰਟ ਪੰਜਾਬ ਦੇ ਵਿੱਚ ਬਣੇ?
ਅੱਛਾ ਅੱਛਾ, ਬਣੇ ਹੋਏ
ਜਿਹੜੇ ਪਿਛਲੇ। ਹਾਂਜੀ, ਮਤਲਬ 55 ਲੱਖ ਘਰ ਵਾ ਤੇ 53 ਲੱਖ ਪਾਸਪੋਰਟ ਵਾ।
ਘਰ ਦੇ ਵਿੱਚ ਚਾਰ ਚਾਰ ਵੀ ਹੋ ਸਕਦੇ ਨੇ, ਦੋ ਦੋ ਚਾਰ ਚਾਰ ਪੰਜ ਪੰਜ ਵੀ ਹੋ ਸਕਦੇ ਨੇ ਪੋਪੂਲੇਸ਼ਨ।
ਹਾਂਜੀ ਹਾਂਜੀ ਹਾਂਜੀ, ਇਹ 2014 ਤੋਂ ਲੈ ਕੇ 2021 ਦੇ ਅੰਕੜੇ ਇਹ ਆ ਜੀ ਉਹਨਾਂ ਨੇ, ਤੇ ਇੰਨੇ ਟਾਈਮ ਦੇ ਵਿੱਚ ਪੰਜਾਬੀਆਂ ਨੇ 900 ਕਰੋੜ ਰੁਪਇਆ ਪਾਸਪੋਰਟ ਬਣਾਉਣ ਤੇ ਖਰਚਿਆ ਵਾ ਜੀ।
ਵਧੀਆ, ਇਕਨੋਮੀ ਨੂੰ ਫਾਇਦਾ ਹੁੰਦਾ। ਪਰ ਦੂਜੀ ਗੱਲ ਇਹ ਵੀ ਆਪਾਂ ਪੋਜ਼ਿਟਿਵ ਇਹ ਦੇਖਣੀ ਆ ਕਿ ਪੰਜਾਬ ਰੈਡੀ ਆ ਅਪਲਾਈ ਕਰਨ ਨੂੰ, ਐਵਰ ਰੈਡੀ। ਉਹ ਕਦੇ ਵੀ ਬਾਰਡਰ ਟੱਪ ਸਕਦਾ, ਕਦੇ ਵੀ ਜਾ ਸਕਦਾ, ਮਤਲਬ ਐਵਰ ਰੈਡੀ ਆ। ਮਤਲਬ ਕਿਤੇ ਬਿਜ਼ਨਸ ਓਪਰਚੁਨਿਟੀ ਆਵੇ, ਕਿਤੇ ਮੌਕਾ ਮਿਲੇ ਤਾਂ ਦੇ ਆਰ ਰੈਡੀ ਟੂ ਗੋ। ਮਤਲਬ ਇੰਨੇ ਮਤਲਬ ਐਂਟਰਪ੍ਰਨਰਸ਼ਿਪ ਹੈ ਤਾਂ ਇਹਦਾ ਮਤਲਬ ਬੜੀ ਪੋਜ਼ਿਟਿਵ ਖਬਰ ਹੈ ਨਾ। ਕਿਤੇ ਵੀ
ਕੋਵਿਡ ਤੋਂ ਪਹਿਲਾਂ ਇੱਕ ਦਿਨ ਦੇ ਵਿੱਚ 2593 ਪਾਸਪੋਰਟ ਬਣ ਰਹੇ ਸੀ, ਤੇ ਕੋਵਿਡ ਦੇ ਦੌਰਾਨ ਇਹ 50% ਜਿੱਦਾਂ ਉਹ ਕਹਿੰਦੇ ਕਿ ਘੱਟ ਗਏ ਆ, ਤੇ 1321 ਪਾਸਪੋਰਟ ਹੀ ਬਣੇ ਆ ਪਿਛਲੇ ਸਾਲ। ਪਰ ਹੁਣ ਜਿੱਦਾਂ 12 ਜਨਵਰੀ ਦੇ ਵਿੱਚ ਬੈਕ ਟੂ ਨਾਰਮਲ ਬਹੁਤ ਤੇਜ਼ੀ ਨਾਲ ਪਾਸਪੋਰਟ ਫੇਰ ਬਣ ਰਹੇ ਆ।
ਠੀਕ ਠੀਕ ਹੈ ਜੀ, ਠੀਕ ਹੈ। ਤੇ ਹਾਂਜੀ, ਉਸ ਤੋਂ ਬਾਅਦ
ਇਹਦੇ ਤੋਂ ਇਲਾਵਾ ਜਿਹੜੇ ਇੰਡੀਆ ਚ ਬੱਚੇ ਫਸੇ ਹੋਏ ਆ ਜੀ, ਉਹਨਾਂ ਲਈ ਇਹਨਾਂ ਨੇ ਥੋੜਾ ਜਿਹਾ ਰੂਲ ਚੇਂਜ ਕੀਤਾ ਵਾ ਕਿ ਜਿੱਦਾਂ ਜਿਹੜੇ ਬੱਚੇ ਉੱਥੇ ਫਸੇ ਹੋਏ ਉਹਨਾਂ ਨੂੰ ਤੇਜ਼ੀ ਨਾਲ ਲਿਆਉਣ ਦੇ ਲਈ ਕਿ ਪੇਰੈਂਟਸ ਨੂੰ ਵੀ ਇੱਥੋਂ ਇੰਜੈਂਸ਼ਨ ਦੇ ਸਕਦੇ ਆ ਕਿ ਜੇ ਬੱਚੇ ਨੂੰ ਉੱਥੋਂ ਕੋਈ ਇੱਥੇ ਤੱਕ ਲਿਆਉਣ ਲਈ ਨਹੀਂ ਹੈਗਾ ਤੇ ਇੱਥੋਂ ਪੇਰੈਂਟਸ ਜਾ ਕੇ ਬੱਚੇ ਨੂੰ ਲਿਆ ਸਕਦੇ ਆ
ਜੀ। ਅੱਛਾ, ਇਹ ਵੀ ਹੈਗਾ
ਬੱਚਿਆਂ। ਹਾਂਜੀ, ਉਹ ਬੱਚਿਆਂ ਨੂੰ ਛੇਤੀ ਇੱਥੇ ਜਿੱਦਾਂ ਵਾਪਸ ਲਿਆਂਦਾ ਜਾਵੇ। ਉਹਨਾਂ ਦੇ ਅੰਕੜਿਆਂ ਮੁਤਾਬਿਕ ਜਿੰਨੇ ਬੱਚੇ ਰਜਿਸਟਰਡ ਹੋਏ ਆ ਉਹਦੇ ਮੁਤਾਬਿਕ 209 ਬੱਚੇ ਉੱਥੇ ਫਸੇ ਹੋਏ ਆ ਜੀ।
ਜੀ ਚਲੋ,
ਹੋ ਸਕਦਾ ਗਿਣਤੀ ਜ਼ਿਆਦਾ ਵੀ ਹੋਵੇ ਪਰ ਜਿਹੜੇ ਰਜਿਸਟਰਡ ਆ
ਰਜਿਸਟਰ ਬੱਚੇ। ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਹਾਈ ਕਮਿਸ਼ਨ ਤੇ ਜਾ ਕੇ ਉਹ ਆਪਣਾ ਰਜਿਸਟਰ ਕਰ ਸਕਦੇ ਨੇ ਅਗਰ ਬੱਚੇ ਲਿਆਉਣਾ ਚਾਹੁੰਦੇ ਨੇ। ਕੋਈ ਵੀ ਆਉਣਾ ਚਾਹੁੰਦਾ ਉਹ ਰਜਿਸਟਰ ਜ਼ਰੂਰ ਕਰਨ।
ਬਿਲਕੁਲ ਬਿਲਕੁਲ, ਉਹ ਜ਼ਰੂਰ ਰਜਿਸਟਰ ਕਰਨ ਤੇ ਉਹ ਫਿਰ ਆਪਾਂ ਉਹਨਾਂ ਨੂੰ ਲਿੰਕ ਭੇਜਦੇ ਆ ਜਦੋਂ ਵੀ ਗਵਰਨਮੈਂਟ ਵਾਲੀਆਂ ਜਿਹੜੀਆਂ ਵੀ ਫਲਾਈਟਸ ਆ ਉਹ ਅਵੇਲੇਬਲ ਹੁੰਦੀਆਂ ਵਾ, ਜਾਂ ਉਹਨਾਂ ਤੇ ਉਹ ਨਿਗਾਹ ਰੱਖਣ ਜਦੋਂ ਵੀ ਕੋਈ ਕੈਂਸਲ ਕਰਦਾ ਜੇ ਕੋਈ ਫਸਿਆ ਹੋਇਆ ਤੇ ਉਹ ਸੀਟ ਅਵੇਲੇਬਲ ਹੁੰਦੀ ਆ ਤੇ ਉਹ ਬੁੱਕ ਕਰਾ ਸਕਦੇ ਆ
ਜੀ। ਤੇ ਚੱਲ ਸਾਹਿਬ, ਚੁਟਕਲਾ ਨਹੀਂ ਸੁਣਾਉਣਾ ਅੱਜ?
ਹਾਂਜੀ ਹਾਂਜੀ, ਜਾਣ ਲੱਗੇ ਆਪਾਂ ਚੁਟਕਲਾ ਜ਼ਰੂਰ ਸੁਣਾ ਕੇ ਜਾਵਾਂਗੇ ਜੀ। ਤੇ ਉਹ ਜੀ, ਘਰ ਵਾਲੇ ਨੂੰ ਕਹਿੰਦੀ ਆ ਕਿ ਮੈਨੂੰ ਨਾ ਡਰ ਲੱਗਦਾ ਤੁਸੀਂ ਮੇਰੇ ਵੱਲ ਮੂੰਹ ਕਰਕੇ ਸੌਂ ਜਾਓ। ਤੇ ਉਹ ਗਾੜੀਓ ਕਹਿੰਦਾ ਸਾਰੀ ਉਮਰ ਆਪਣਾ ਹੀ ਸੋਚੀ ਜਾਈ, ਮੇਰੀ ਭਾਵੇਂ ਜਾਨ ਨਿਕਲ ਜਾਏ।
ਅੱਛਾ, ਕਿਆ ਬਾਤ ਹੈ ਜੀ। ਠੀਕ ਹੈ, ਤੁਸੀਂ ਥੋੜੇ ਮਤਲਬ ਹਸਬੈਂਡ ਵਾਈਫ ਦੇ ਜ਼ਿਆਦਾ ਚੁਟਕਲੇ ਸੁਣਾਏ, ਤਾਂ ਤੁਸੀਂ ਹੋਰ ਥੋੜ੍ਹੀ ਜਿਹੀ ਹੋਰਨਾਂ ਨੂੰ ਵੀ ਤੁਸੀਂ ਟਾਰਗੇਟ ਕਰੋ ਥੋੜ੍ਹਾ, ਇੱਦਾਂ ਚੰਗਾ ਨਹੀਂ ਲੱਗਦਾ। ਇੱਕ ਪ੍ਰਜਾਤੀ ਨੂੰ ਟਾਰਗੇਟ ਕਰਨਾ ਚੰਗਾ ਨਹੀਂ ਲੱਗਦਾ, ਤੁਸੀਂ ਮਤਲਬ ਹੋਰ ਵਾਈਡ ਏਰੀਆ ਵਧਾਓ ਆਪਣਾ। ਠੀਕ ਹੈ ਚੱਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਉਹੀ ਗੱਲ ਹੈ ਨਾ, ਹੋਵੇ ਤੁਹਾਨੂੰ ਕਿਤੇ ਰਾਹ ਬੂਹੇ ਨਾ ਭੇੜਨ ਲੱਗ ਪੈਣ ਲੋਕੀ ਦੇਖ ਦੇਖ ਕੇ। ਠੀਕ ਹੈ ਜੀ, ਠੀਕ, ਚੱਲ ਸਾਹਿਬ ਮਿਲਦੇ ਹਾਂ। ਪਰਵਿੰਦਰ ਸਿੰਘ ਸਨਸ਼ਾਈਨ ਕੋਸਟ ਤੋਂ, ਸੋਰੀ ਸਨਸ਼ਾਈਨ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਫੈਂਸ ਕਹਿੰਦੇ ਅਸੀਂ ਤਾਂ ਫਿਰ ਨਾ ਹੀ ਸਮਝੀਏ, ਫਿਲਹਾਲ ਤਾਂ ਨਾ ਹੀ ਸਮਝੋ ਜੀ। ਜਗਤਾਰ ਜੌਲ ਵੀ ਜੁੜੇ ਨੇ, ਭਾਈ ਸਾਹਿਬ ਚਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਤਿ ਸ਼੍ਰੀ ਅਕਾਲ ਪਰਮਜੀਤ ਸਿੰਘ ਧਾਲੀਵਾਲ। ਮੈਂ ਤੁਹਾਨੂੰ ਦੱਸ ਦਾਂ ਕਿ ਇਹ ਪ੍ਰੋਗਰਾਮ ਹੁਣ ਧਾਲੀਵਾਲ ਸਾਹਿਬ ਨੇ ਸਪੋਂਸਰ ਕਰ ਦਿੱਤਾ, ਦਿਲ ਵਾਲੀ ਗੱਲ, ਅਤੇ ਬੜੀ ਸਪੋਰਟ ਕੀਤੀ ਹੈ, ਬੜੇ ਤਹਿ ਦਿਲੋਂ ਧੰਨਵਾਦ ਹੈ। ਖੈਰ, ਇਹ ਬੜੇ ਚੰਗੇ ਮਿੱਤਰ ਪਿਆਰੇ ਨੇ, ਬੜੇ ਸ਼ਰਧਾਲੂ ਨੇ, ਸ਼ਰਧਾ ਰੱਖਦੇ ਨੇ, ਧਰਮ ਦੇ ਨਾਲ ਜੁੜਦੇ ਨੇ, ਸਮਾਜਿਕ ਬੜਾ ਚੇਤਨਾ ਰੱਖਦੇ ਨੇ, ਹਿੱਸਾ ਲੈਂਦੇ ਨੇ, ਅਤੇ ਇਹਨਾਂ ਦਾ ਬਹੁਤ ਤਹਿ ਦਿਲ ਧੰਨਵਾਦ ਕਿ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਦੇਰ ਤੋਂ। ਅਤੇ ਸਤਿੰਦਰ ਸਿੰਘ ਹੁਣੀ ਕਿਚਨਰ ਤੋਂ ਜੁੜੇ ਸਨ, ਆਪਣੇ ਦੋਸਤ ਨੇ ਕਿਚਨਰ ਉੱਥੋਂ, ਗੋਲਡੀ ਜੀ ਸਾਡੇ, ਅਤੇ ਮੇਰਾ ਖਿਆਲ ਉਹਨਾਂ ਦੇ ਲਾਗੇ ਰਹਿੰਦੇ ਹੋਣੇ ਕਿਤੇ। ਵਿਜੇ ਵਿਰਦੀ ਜੀ, ਕੀ ਹਾਲ ਚਾਲ ਹੈ? ਅਤੇ ਕਹਿੰਦੇ ਨਾਈਸ ਸੌਂਗਸ ਟੂਡੇ, ਕਾਲੀ ਘਟਾ ਹੇਅਰ ਇਨ ਸਿਡਨੀ, ਦੇਖੋ ਐਨ ਮੌਕੇ 'ਤੇ ਲੱਗ ਗਿਆ, ਮੈਂ ਫੋਟੋ ਸ਼ੇਅਰ ਕਰਦਾ। ਮੁੱਖ ਸੰਧੂ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਾਡੀ ਬੈਂਸ ਜੀ, ਸ਼ੈਪਟਨ ਸਨੀ ਡੇ, ਅਤੇ ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਚਾਰ ਨਹੀਂ ਤਾਂ ਇੰਨੇ ਸੋਹਣੇ ਵਿਚਾਰ, ਠੀਕ ਹੈ ਜੀ, ਵਿਵੇਕ ਬੁੱਧੀ ਦਾ ਕਮਾਲ, ਠੀਕ ਹੈ ਜੀ। ਲੱਕੀ ਖੱਟੜਾ ਜੀ, ਬਹੁਤ ਸੋਹਣੀ ਤਸਵੀਰ ਭੇਜੀ ਹੈ ਤੁਸੀਂ। ਅਤੇ ਕੁਲਵੀਰ ਸੰਧੂ ਹੁਣੀ ਕਹਿੰਦੇ ਨੇ ਕਿ ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ, ਨਾਈਸ ਸਮਰ ਇਨ ਕੈਨੇਡਾ। ਹਰਨੇਕ ਜੀ, ਤੁਹਾਡਾ ਮੈਂ ਮੈਸੇਜ ਲੈਣਾ। ਸੁਖਵਿੰਦਰ ਸੌਂਦ ਭਾਅ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਸੁਰਿੰਦਰ ਪਵਾਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਇੱਕ ਛੋਟੀ ਜਿਹੀ ਬ੍ਰੇਕ ਹੈ, ਅਤੇ ਪੰਜਾਬੀ ਫਰਨੀਚਰ ਬ੍ਰਿਜਬੇਨ ਵਾਲੇ ਵੀ ਸਾਨੂੰ ਸਪੋਂਸਰ ਕਰਦੇ ਨੇ, ਅਤੇ ਸ਼ਰਨ ਉੱਪਲ ਉਹਨਾਂ ਨੇ ਬਹੁਤ ਵਧੀਆ ਇਹਨਾਂ ਨੇ ਫਰਨੀਚਰ ਦਾ ਕੰਮ ਸ਼ੁਰੂ ਕੀਤਾ, ਕਾਫੀ ਦੇਰ ਤੋਂ ਚੱਲ ਰਿਹਾ। ਅਤੇ ਥੋੜ੍ਹੀਆਂ ਤਸਵੀਰਾਂ ਭੇਜੋ ਜੀ ਸ਼ਰਨ ਉੱਪਲ ਜੀ, ਫਿਰ ਤੁਹਾਡੇ ਫਰਨੀਚਰ ਦੀਆਂ ਅਸੀਂ ਆਉਣਾ ਹੈ, ਅਤੇ ਫਿਰ ਇੱਕ ਅੱਧਾ ਪੀਸ ਅਸੀਂ ਵੀ ਲੈ ਕੇ ਜਾਵਾਂਗੇ। ਅਤੇ ਪਰ ਗਿਆਨੀ ਜੀ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਦਿਲ ਵਾਲੀ ਗੱਲਾਂ ਸਾਂਝੀਆਂ ਕਰ ਰਹੇ ਹਾਂ, ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ। ਸੋ ਮੇਰੇ ਨਾਲ ਅੱਜ ਅਮਰੀਕ ਸਿੰਘ ਫਲੋਰਾ ਹੁਣਾਂ ਨੇ ਸਵਾਪ ਕਰ ਲਿਆ ਆ ਗਿਆਨੀ ਸੰਤੋਖ ਸਿੰਘ ਜੀ ਦੇ ਨਾਲ ਪ੍ਰੋਗਰਾਮ, ਅਤੇ ਕਿਉਂਕਿ ਦੋਨੋਂ ਹੀ ਸਿਡਨੀ ਰਹਿੰਦੇ ਆ, ਨੇੜੇ ਤੇੜੇ ਰਹਿੰਦੇ ਆ, ਅਤੇ ਇੱਕ ਦੂਜੇ ਦੀਆਂ ਕਬੀਲਦਾਰੀਆਂ 'ਚ ਸਾਂਝੀ ਹੋਣਾ ਹੁੰਦਾ। ਅਤੇ ਖੈਰ ਮੇਰੇ ਨਾਲ ਤਾਇਆ ਜੀ ਆ ਗਏ ਨੇ, ਜੁੜ ਗਏ ਨੇ। ਤਾਇਆ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰਿਓ, ਸਭਾ ਸ਼ਿੰਗਾਰਿਓ, ਸਰਬ ਸਤਿਕਾਰਿਓ, ਹਰਮਨ ਪਿਆਰਿਓ, ਰਾਜ ਦੁਲਾਰਿਓ, ਵੱਡ ਪਰਵਾਰਿਓ, ਕੀ ਹਾਲ ਤੇ ਕੀ ਚਾਲ ਨੇ?
ਬੜੇ ਵਿਸ਼ੇਸ਼ਣ ਲਾਏ ਨੇ ਤੁਸੀਂ, ਬਹੁਤ ਬਹੁਤ ਧੰਨਵਾਦ ਜੀ। ਤੇ ਤਾਇਆ ਜੀ ਮੈਨੂੰ ਲੱਗਦਾ ਕਿ ਠੰਡ ਘੱਟ ਹੈ ਸਿਡਨ ਦੇ ਵਿੱਚ, ਤਾਂ ਹੀ ਤੁਸੀਂ ਇੰਨੀਆਂ ਚਹਿਕਦੀਆਂ ਚਹਿਕਦੀਆਂ ਗੱਲਾਂ ਕਰ ਰਹੇ ਹੋ।
ਕੱਲ ਬਹੁਤ ਠੰਡ ਸੀ, ਅੱਜ ਧੁੱਪ ਚੜੀ ਹੋਈ ਆ ਤੇ ਹਵਾ ਨਹੀਂ ਵਗ ਰਹੀ। ਬਸ ਉਹ ਹਵਾ ਇਹੋ ਹੀ ਹੁੰਦਾ ਵੀ ਕੋਈ ਨੇ ਉਹ ਗਿੱਦੜ ਨੂੰ ਪੁੱਛਿਆ ਨਾ ਵੀ ਸ਼ੇਰ ਤੇ ਬਾਘ ਨੇ ਪੋਚ ਵਾਲਾ ਜ਼ਿਆਦਾ ਪਾਲਾ ਜ਼ਿਆਦਾ ਹੁੰਦਾ ਕਿ ਮਾਘ ਚ?
ਅੱਛਾ।
ਤੇ ਉਹਨੇ ਸੋਚਿਆ ਵੀ ਮੈਂ ਜੇ ਸ਼ੇਰ ਦੇ ਹੱਕ ਚ ਕਿਹਾ ਤੇ ਮੈਨੂੰ ਟਾਈਗਰ, ਉਹਨੂੰ ਟਾਈਗਰ ਕਹਿੰਦੇ ਨੇ, ਬਾਘ ਬਾਘ ਨੇ ਮਾਰ ਦੇਣਾ। ਜੇ ਬਾਘ ਦੇ ਹੱਕ ਚ ਬੋਲਿਆ ਤੇ ਲਾਇਨ ਸ਼ੇਰ ਨੇ ਮਾਰ ਦੇਣਾ।
ਅੱਛਾ।
ਉਹ ਫਿਰ ਨਾ ਕਹਿੰਦਾ ਜੀ ਸੁਣੋ ਸਿੰਘ ਸਰਦਾਰ ਬਘੇਲਾ ਰਾਏ ਜੀ, ਪਾਲਾ ਪੋ ਨਾ ਪਾਲਾ ਮਾਘ ਪਾਲਾ ਵਾਏ ਜੀ, ਤੇ ਇੰਨਾ ਕਹਿ ਕੇ ਦੌੜ ਗਿਆ। ਪਾਲਾ ਨਾ ਪੋਹ ਚ ਪੈਂਦਾ ਨਾ ਮਾਘ ਚ ਪੈਂਦਾ, ਜਦੋਂ ਹਵਾ ਵਗੇ ਨਾ ਉਦੋਂ ਪਾਲਾ
ਪੈਂਦਾ,
ਇਸ ਵੇਲੇ ਹਵਾ ਹਵਾ ਜਿਹੜੀ ਆ ਉਹ ਬੰਦ ਆ, ਤੇ ਧੁੱਪ ਲੱਗੀ ਹੋਈ ਆ, ਤੇ ਆਪੇ ਹੀ ਸੋਹਣਾ ਮੌਸਮ ਬਣ ਜਾਂਦਾ। ਜਦੋਂ ਉਧਰ ਬੱਦਲ ਹੋਵੇ, ਕਿਣਮਣ ਕਿਣਮਣ ਹੋ ਰਹੀ ਹੋਵੇ, ਧੁੱਪ ਨਾ ਹੋਵੇ ਤੇ ਹਵਾ ਚੱਲ ਰਹੀ ਹੋਵੇ, ਤੇ ਫਿਰ ਉਹਨੂੰ ਆਪਾਂ ਪੰਜਾਬ ਚ ਕਹਿੰਦੇ ਹਾਂ ਠੱਕਾ।
ਹਾਂਜੀ,
ਸਿਆਲਾਂ ਨੂੰ ਠੱਕਾ ਵਗਦਾ ਹੁੰਦਾ,
ਠੱਕਾ,
ਤੇ ਗਰਮੀਆਂ ਨੂੰ ਲੋ ਵਗਦੀ ਹੁੰਦੀ ਹੈ। ਅੱਤ ਗਰਮ ਹਵਾ ਨੂੰ ਲੋ ਕਹਿਣਾ ਤੇ ਅੱਤ ਸਰਦ ਹਵਾ ਨੂੰ ਠੱਕਾ ਕਹਿਣਾ।
ਠੀਕ ਹੈ ਜੀ। ਤੇ ਤਾਇਆ ਜੀ, ਅੱਜ ਪ੍ਰੋਗਰਾਮ ਚੱਲ ਰਿਹਾ ਸੀ ਸਾਡਾ, ਵੀ ਬਹੁਤੇ ਵਿਚਾਰ ਵੀ ਨੀ ਕਰਨੇ ਚਾਹੀਦੇ, ਜ਼ਿਆਦਾ ਵਿਚਾਰਾਂ ਦੇ ਵਿੱਚ ਫਿਰ ਅਮਲ ਘੱਟ ਹੋ ਜਾਂਦਾ ਕਈ ਵਾਰੀ, ਵੀ ਥੋੜ੍ਹੇ ਵਿਚਾਰ ਓਨੇ ਕੁ ਕਰੋ ਜਿੰਨੇ ਕੁ ਤੇ ਅਮਲ ਕਰ ਸਕਦੇ ਹਾਂ। ਕਈ ਵਾਰੀ ਵੀ ਸਾਡੇ ਕਰਕੇ ਜੇਤਾ ਪੜਿਆ ਤੇਤਾ ਕੜਿਆ ਵਾਲਾ ਕੰਮ ਹੋ ਜਾਂਦਾ ਆ, ਤੇ ਮੈਂ ਤੁਹਾਡੀ
ਕੋਈ ਕਹਿੰਦਾ ਵੀ ਮੈਂ ਨਸ਼ੇ ਦੇ ਖਿਲਾਫ ਇੰਨਾ ਪੜਿਆ,
ਅੱਛਾ
ਇੰਨਾ ਪੜਿਆ ਕਿ ਮੈਂ ਹੁਣ ਪੜ੍ਹਨਾ ਛੱਡ ਦਿੱਤਾ।
ਫਾਇਦਾ ਕੀ ਹੋਇਆ ਉਹਦਾ?
ਫਾਇਦਾ ਵੇਖ ਲਓ ਕੀ ਹੋਇਆ। ਸੋ ਇਹ ਹੋਈ ਆ ਵੀ ਵੈਸੇ ਮਹਾਰਾਜ ਨੇ ਕਿਹਾ ਸੁਣਿਆ ਪੜ੍ਹ ਪੜ੍ਹ ਪਾਵੇ ਮਾਨ।
ਹਾਂਜੀ
ਹਾਂਜੀ, ਤੇ ਪਰ ਇਸ ਦੇ ਉਲਟ ਪੜਿਆ ਮੂਰਖ ਆਖੀਐ, ਜਿਸੇ ਅੰਦਰ ਲੱਭ ਲੋਭ ਅਹੰਕਾਰ ਆ।
ਹਾਂਜੀ,
ਚੀਆਂ ਬਾਜਾਂ ਚਰਗਾਂ ਕੁਰੀਆਂ ਇਹਨਾਂ ਸਿਖਾਲੇ ਰਾਹ ਮਤਲਬ ਵੀ ਜਿਹੜੇ ਹੁੰਦੇ ਨਾ ਉੱਪਰ ਤਾਕਤਵਰ ਸਰਕਾਰਾਂ ਕਹਿ ਲੋ, ਰਾਜੇ ਮਹਾਰਾਜੇ ਸਰਕਾਰ, ਉਹ ਕਿਸੇ ਕਮਿਊਨਿਟੀ ਚੋਂ ਆਪਣੇ ਤੋਂ ਪੜਿਆ ਲਿਖਿਆ ਤੇ ਅੱਤ ਚਲਾਕ ਬੰਦੇ ਨੂੰ ਉਹ ਪਲੋਸ ਕੇ ਤੇ ਵਿੱਚ ਵਾੜਦੇ, ਜਿਵੇਂ ਤਿੱਤਰ ਫੜਨ ਵਾਲੇ ਤਿੱਤਰ ਨੂੰ ਸਿਖਾਇਆ ਹੁੰਦਾ ਹੈ। ਹਾਂਜੀ, ਉਹ ਬੋਲਦਾ ਤੇ ਤਿੱਤਰ ਉੱਧਰ ਆਉਂਦੇ, ਅੱਗੇ ਜਾਲਾ ਲਾਇਆ ਹੁੰਦਾ। ਇਸ ਤਰ੍ਹਾਂ ਹੀ ਹਰਨਾਂ ਵਾਲਾ ਸ਼ੇਰਾਂ ਨੂੰ ਫਸਾਇਆ ਜਾਂਦਾ ਹੈ, ਉਹਨਾਂ ਦੇ ਵਿੱਚੋਂ ਪਾਲ ਕੇ ਕੁਝ। ਹਾਂਜੀ,
ਜਿੱਦਾਂ ਸੂਟ ਨੀ ਦਿੰਦੇ ਟਾਇਰਾਂ ਵਾਲੇ, ਵਿਆਹ ਸ਼ਾਦੀਆਂ ਦੇ ਇੱਕ ਦੂਜੇ ਨੂੰ ਗਾਂਹ ਤੇ ਗਾਂਹ ਜਾਏ, ਏਦਾਂ ਵਿਚਾਰ ਵੀ ਆ। ਸਾਡੇ ਇੱਕ ਮਿੱਤਰ ਨੇ ਭੇਜਿਆ ਵਿਚਾਰ, ਉਹ ਗੁਪਤਾ ਪ੍ਰੋਪਰਟੀ ਡੀਲਰ ਵਾਲੇ ਵੀ ਹੁਣ ਪ੍ਰੋਪਰਟੀ ਡੀਲਰ ਵਾਲੇ ਵਿਚਾਰ ਗਾਂਹ ਕਰਨ ਲੱਗ ਗਏ। ਉਹ ਕਹਿੰਦੇ ਵਿਚਾਰ ਇਹ ਸੀਗਾ, ਮੰਜ਼ਲੇ ਉਨੀ ਕੋ ਮਿਲਤੀ ਹੈ ਜਿਹਨੇ ਗਰਾਊਂਡ ਫਲੋਰ ਨਹੀਂ ਮਿਲਤਾ।
ਮੰਜ਼ਲੇ ਉਨੀ ਮਿਲਤੀ ਹੈ ਜਿਹਨੇ
ਗਰਾਊਂਡ ਫਲੋਰ ਨਹੀਂ ਮਿਲਤਾ।
ਇਹ ਤਾਂ ਨਵੀਂ ਬਿਲਕੁਲ ਬਿਲਕੁਲ ਨਵਾਂ ਨਵੇਂ ਸਮੇਂ ਦੀ ਇਹਦਾ ਵਿਚਾਰ ਬਣ ਗਿਆ, ਨਵੇਂ ਸਮੇਂ ਦਾ। ਅੱਜ ਕੱਲ ਵੀ ਉਹ ਸਕਾਈ ਕੀ ਉਹਨੂੰ ਸਕਾਈ ਸਕ੍ਰੇਪਰ ਕਹਿੰਦੇ ਨੇ,
ਸਕਾਈ ਸਕ੍ਰੇਪਰ
ਵੱਡਾ, ਉਹ ਚਾਲੀ ਚਾਲੀ ਪੰਜਾਹ ਪੰਜਾਹ ਮੰਜ਼ਿਲਾਂ ਸਿੰਗਾਪੁਰ ਬਣ ਗਈਆਂ ਨਾ, ਵੀ ਥੋੜੇ ਥਾਂ ਦੇ ਵਿੱਚ ਬਹੁਤ ਹੀ ਰਿਹਾਇਸ਼। ਹਾਂਜੀ
ਹਾਂਜੀ,
ਉਹ ਪੁਰਾਣੇ ਜਿਹੜੇ ਸਿੰਗਲ ਸਟੋਰੀ ਪੁਰਾਣੇ ਮਕਾਨ ਸਨ ਨਾ, ਉਹਨਾਂ ਨੂੰ ਢਾ ਕੇ ਤੇ ਉਹਨਾਂ ਦਾ ਮਲਬਾ ਸ਼ੈਲੋ ਵਾਟਰ ਯਾਨੀ ਪਤਲੇ ਪਾਣੀ ਦੇ ਡੂੰਘੇ ਥਾਂ ਨੀ, ਉਹਦੇ ਪਰੇ ਮਾਰ ਕੇ ਕੰਧ ਤੇ ਉਹਦੇ ਵਿੱਚ ਉਹ ਮਲਬਾ ਸੁੱਟ ਕੇ ਤੇ ਇੰਡੋਨੇਸ਼ੀਆ ਤੋਂ ਉਹਨਾਂ ਦੇ ਆਈਲੈਂਡ ਦਾ ਖਰੀਦ ਕੇ ਉਹਨੂੰ ਚਿੱਕੜ ਬਣਾ ਕੇ ਸ਼ਿਪਾਂ ਚ ਲਿਆ ਕੇ ਤੇ ਇੱਥੇ ਪਾਈਪ ਨਾਲ ਉਹਦੇ ਉੱਤੇ ਸੁੱਟ ਕੇ ਦੇਖਿਆ ਸੀ 79 ਜਦੋਂ ਆਏ ਆ। ਤੇ ਉਹ ਫਿਰ ਉਹਨੂੰ ਜ਼ਮੀਨ ਬਣਾ ਕੇ, ਉਹ ਤੇ ਬਿਲਡਿੰਗ ਨੀ ਬਣਾਉਣੀ, ਉਹ ਤੇ ਬੂਟੇ ਫੁੱਲਾਂ ਵਾਲੇ ਛਾਂ ਵਾਲੇ ਘਾਹ ਲਾ ਕੇ ਬੈਂਚ ਲਾ ਕੇ ਯਾਨੀ ਪਾਰਕ ਜੀ ਬਣਾ ਦੇਣੀ ਉੱਥੇ, ਕਿਉਂਕਿ ਉਹ ਫਿਰ ਪੂਰੀ ਮਜ਼ਬੂਤ ਜ਼ਮੀਨ ਨੀ ਨਾ ਹੁੰਦੀ ਉੱਥੇ ਮਕਾਨ ਬਣਨਾ,
ਦਲਦਲ ਹੋ ਜਾਂਦੀ।
ਇਸ ਤਰ੍ਹਾਂ ਹੀ ਉੱਥੇ ਇੱਥੇ ਤੇ ਪੁਰਾਣੇ ਮਕਾਨਾਂ ਦਾ ਮਲਬਾ ਪਾ ਕੇ ਸਮੁੰਦਰ ਤੋਂ ਰੀਕਲੇਮ ਕਰਦੇ ਨਾ ਲੈਂਡ। ਤੇ ਮੈਂ 77 ਚ ਘੁੰਮੇ ਆ ਉੱਥੇ ਹਾਲੈਂਡ।
ਅੱਛਾ,
ਉਹ ਹਾਲੈਂਡ ਜਿਹੜਾ ਆ ਉਹ ਸਮੁੰਦਰ ਉੱਚਾ ਆ ਤੇ ਧਰਤੀ ਨੀਵੀਂ ਆ।
ਹਾਂਜੀ ਹਾਂਜੀ,
ਤੇ ਉਹਨਾਂ ਨੇ ਫਿਰ ਕੀ ਕਿਹਾ ਕੀਤਾ ਆ ਵੀ ਉਹ ਨਹਿਰਾਂ ਹੀ ਇਸ ਤਰ੍ਹਾਂ ਬਣਾਈਆਂ, ਪਹਿਲਾਂ ਛੋਟਾ ਜਿਹਾ ਖਾਲ, ਉਹਦੇ ਕਿਨਾਰੇ ਤੇ ਅੱਗੇ ਉਹ ਵਿੰਡ ਮਿਲ ਲਾ ਕੇ ਉਹਦਾ ਫਿਰ ਵੱਡੇ ਖਾਲ ਚ ਪਾਣੀ ਚੜ੍ਹ ਦੇਣਾ, ਵੱਡੇ ਤੋਂ ਅੱਗੇ ਨਹਿਰ ਬਣਾ ਕੇ ਸਮੁੰਦਰ ਦੇ ਕਿਨਾਰੇ ਤੇ ਲੈ ਜਾਣਾ, ਉੱਥੇ ਕੰਧ ਕੀਤੀ ਹੋਈ ਆ, ਉੱਥੋਂ ਪਾਈਪਾਂ ਨਾਲ ਟਿਊਬ ਵੈਲਾਂ ਨਾਲ ਪਾਣੀ ਜਿਹੜਾ ਸਮੁੰਦਰ ਚ ਸੁੱਟੀ ਜਾਣਾ ਤੇ ਉਹ ਲਗਾਤਾਰ ਹੀ ਇਸ ਤਰ੍ਹਾਂ ਕਰਦੇ ਨੇ ਤੇ ਫਿਰ ਉੱਥੇ ਬਿਲਡਿੰਗ ਨੀ ਉਸਾਰਦੇ ਉੱਥੇ ਪਿਗਰੀ ਫਾਰਮ ਪੋਲਟਰੀ ਫਾਰਮ ਆਪਣਾ ਗਾਈਆਂ ਦਾ ਮੱਝਾਂ ਦਾ ਟੁਨਲਿਪ ਜਿਹੜੇ ਫੁੱਲ ਆ ਇਹਨਾਂ ਦੀ ਖੇਤੀ ਮੈਂ ਮਈ ਦੇ ਮਹੀਨੇ ਜੀ ਗਿਆ ਸੀ ਤੇ ਬੜਾ ਸੋਹਣਾ ਮੌਸਮ ਸੀ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਉਹ ਨਹਿਰਾਂ ਦੇ ਵਿੱਚ ਬਤਕਾਂ ਤਰਦੀਆਂ ਤੇ ਨਹਿਰਾਂ ਕਿਨਾਰੇ ਝਾੜੀਆਂ ਹਰੀਆਂ ਹਰੀਆਂ ਵਿੱਚ ਸਹਿ ਘੁੰਮਦੇ ਤੇ ਬੜਾ ਸੋ ਇਸ ਤਰ੍ਹਾਂ ਮਨੁੱਖ ਉੱਦਮ ਕਰੀ ਜਾਂਦਾ ਤੇ ਹੁਣ ਉਹ ਆ ਵੀ ਉਹਨਾਂ ਨੂੰ ਜ਼ਮੀਨ ਕਿੱਥੋਂ ਮਿਲੇ ਜਿਹੜੇ ਉੱਤੇ ਵੈਸੇ ਜਿਹੜਾ ਥੱਲੇ ਗਰਾਊਂਡ ਫਲੋਰ ਵਾਲਾ ਫਲੈਟ ਹੁੰਦਾ ਉਹ ਮਾਲਕ ਹੁੰਦਾ ਜ਼ਮੀਨ ਦਾ ਕਿ
ਨਹੀਂ 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 ਕੁਛ ਨਹੀਂ ਹੁੰਦਾ ਉਹ ਮਾਲਕੀ ਜਿਹੜੀ ਉਹ ਸਾਂਝੀ ਹੁੰਦੀ ਆ ਹਾਂ ਇਹਦੇ ਵੀ ਜਿਹੜੇ ਕਾਨੂੰਨ ਹੋਰ ਹੁੰਦੇ ਆ ਸੋ ਹਾਂ ਮਤਲਬ ਕਾਫੀ ਗੁੰਝਲਦਾਰ ਜਿਹਾ ਕੰਮ ਹੁੰਦਾ ਮਾਲਕੀ ਕਿਸੇ ਦੀ ਵੀ ਨਹੀਂ ਹੁੰਦੀ ਜ਼ਮੀਨ ਦੇ ਉੱਤੇ ਹਵਾ ਚ ਹਵਾ ਦੇ ਪੈਸੇ ਹੁੰਦੇ ਆ ਸੋ ਤਾਇਆ ਜੀ ਹਾਂਜੀ ਇਹ ਆਪਣੇ ਰਾਜਨਦੀਪ ਕੈਨਬਰਾ ਤੋਂ ਵੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਲਕੀਤ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਸ਼ੁਭ ਸਵੇਰ ਦੀ ਸਾਰਿਆਂ ਨੂੰ ਸਾਂਝੀ ਕਰਦੇ ਨੇ ਗੁੱਡ ਮੋਰਨਿੰਗ ਤੁਸੀਂ ਕਹਿੰਦੇ ਆਪਣੀ ਮੰਜ਼ਿਲ 'ਤੇ ਕਦੇ ਵੀ ਨਹੀਂ ਪਹੁੰਚ ਸਕਦੇ ਜੇਕਰ ਰਾਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਨੂੰ ਰੋਕ ਕੇ ਪੱਥਰ ਮਾਰਨ ਲੱਗ ਜਾਵੋਗੇ ਇਹ ਵੀ ਮੰਜ਼ਿਲ ਦੇ ਨਾਲ ਸੰਬੰਧਿਤ ਸਹੀ ਗੱਲ
ਗੱਲ ਢੁਕਦੀ ਤੇ ਨਹੀਂ ਗੱਲ ਢੁਕਦੀ ਸੀ ਨਹੀਂ ਪਰ ਉਹ ਕੁੱਤੇ ਤੋਂ ਚੇਤੇ ਆ ਗਈ ਕਿਤੇ ਉਹ ਵੀ ਨਾ ਪਰ ਸਿਆਣੇ ਕਹਿੰਦੇ ਆਪ ਗੱਲ ਕਰਕੇ ਕਦੀ ਵੀ ਹੱਸੀਏ ਨਾ
ਅੱਛਾ
ਘਰ ਦਾ ਭੇਦ ਕਿਸੇ ਨੂੰ ਵੀ ਦੱਸੀਏ ਨਾ ਕਿਉਂਕਿ ਛੋਟੇ ਬਾਜ ਤੁਰੀਏ ਨਾ ਰਾਤ ਨੂੰ ਟੀਚਰ ਨਾ ਕਰੀਏ ਮਰਾਸੀ ਜਾਤ ਨੂੰ ਸੋ ਇਹ ਪੁਰਾਣੇ ਲੋਕਾਂ ਨੇ ਬਣਾਈਆਂ ਹੋਈਆਂ ਗੱਲਾਂ ਤੇ ਆਪਾਂ ਆਪੇ ਗੱਲ ਕਰਕੇ ਆਪੇ ਹੀ ਹੱਸ ਪਈ ਨੇ ਹੁਣ ਸਰੋਤਾ ਤੇ ਕੋਈ ਹੱਸ ਨਹੀਂ ਰਿਹਾ ਜੇ ਕੋਈ ਹੱਸਦਾ ਵੀ ਉਹਦੇ ਸਾਨੂੰ ਨਹੀਂ ਦਿਖਾਈ ਦਿੰਦਾ ਸੁਣਾਈ ਦਿੰਦਾ ਸੋ ਉਹ ਚੇਤਾ ਆ ਗਿਆ ਉਹ ਗੱਲ ਕਰਦੇ ਕਰਦੇ ਕਹਿੰਦਾ ਉਹ ਕੁੱਤੇ ਨੂੰ ਚੇਤਾ ਆ ਗਿਆ ਸੱਚ ਦੱਸ ਤਾਏ ਦਾ ਕੀ ਹਾਲ ਹੈ ਤਾਏ ਦਾ ਤੇ ਕੁੱਤੇ ਦਾ ਕੀ ਸੰਬੰਧ ਆ
ਸਾਨੂੰ ਗੱਲਬਾਤ ਦਾ ਸਲੀਕਾ ਕਈ ਵਾਰੀ ਨਾ ਮਨ ਚ ਤਾਂ ਕੁਛ ਨੀ ਹੁੰਦੀ ਪਰ ਕਈ ਵਾਰੀ ਅਗਲੀ ਗੱਲ ਪਿੱਛੇ ਕਹਿ ਦੇਣੀ ਪਿਛਲੀ ਗੱਲ ਉੱਥੇ ਕਹਿ ਦੇਣੀ ਮਨ ਚ ਤਾਂ ਕੁਛ ਨੀ ਹੁੰਦੀ ਮੈਨੂੰ ਯਾਦ ਹੈ ਸਾਡੇ ਰਣਜੀਤ ਖੇੜਾ ਭਾਜੀ ਨੇ ਇੱਕ ਗੱਲ ਸੁਣਾਈ ਸੀ ਕਹਿੰਦੇ ਵੀ ਇੱਦਾਂ ਹੀ ਇੱਕ ਪਿੰਡ ਦਾ ਨੌਜਵਾਨ ਯੂਨੀਵਰਸਿਟੀ ਚਲੇ ਗਿਆ ਉਹਨੂੰ ਵੀ ਇੱਦਾਂ ਹੀ ਆਦਤ ਹੁੰਦੀ ਆ ਗੱਲ ਅੱਗੇ ਪਿੱਛੇ ਕਹਿਣ ਦਾ ਮਨ ਚ ਤਾਂ ਹੁੰਦੀ ਨਹੀਂ ਉਹਦੇ ਤੇ ਉਹਨੇ ਆਪਣੇ ਪ੍ਰੋਫੈਸਰ ਨੂੰ ਕਹੀ ਜਾਣਾ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਏਰੀਏ 'ਚ ਜ਼ਰੂਰ ਆਵੋ ਖੇਤੀਬਾੜੀ ਵਾਲੇ ਕਾਲਜ ਸੀਗਾ ਉਹ ਇੱਕ ਦਿਨ ਕੀ ਹੋਇਆ ਵੀ ਉਹ ਛੁੱਟੀਆਂ 'ਤੇ ਸੀ ਘਰ ਮੁੰਡਾ ਗਿਆ ਹੋਇਆ ਸੀ ਆਪਣੇ ਪਿੰਡ ਤਾਂ ਉਹ ਪ੍ਰੋਫੈਸਰ ਆਪਣੇ ਕੁਛ ਹੋਰ ਸਟੂਡੈਂਟਸ ਨੂੰ ਲੈ ਕੇ ਇਲਾਕੇ ਦੇ ਵਿੱਚ ਨਾ ਐਕਸਪੈਰੀਮੈਂਟ ਕਰ ਰਿਹਾ ਸੀਗਾ ਤਜਰਬੇ ਕਰ ਰਿਹਾ ਸੀ ਤੇ ਉਹ ਕਹਿੰਦਾ ਉਹਨੂੰ ਚੇਤਾ ਆ ਗਿਆ ਕਹਿੰਦਾ ਉਹ ਸਾਡਾ ਇੱਕ ਉਹ ਸਟੂਡੈਂਟ ਹੈ ਮੁੰਡਾ ਉਹਦਾ ਪਿੰਡ ਵੀ ਲੱਗ ਗਈ ਹੈ ਇੱਥੇ ਇੱਦਾਂ ਕਰਦੇ ਉਹ ਬਹੁਤ ਕਰਦਾ ਰਹਿੰਦਾ ਸਰ ਸਾਡੇ ਆਇਓ ਆਇਓ ਹੁਣ ਆਪਾਂ ਆਇਓ ਆਪਾਂ ਜਾ ਨਾ ਆਈਏ ਉਹ ਨਾਲ ਦੇ ਮੁੰਡੇ ਕਹੀ ਜਾਣ ਨਹੀਂ ਨਹੀਂ ਰਹਿਣ ਦਿਓ ਜੀ ਰਹਿਣ ਦਿਓ ਹਨਾ ਤੇ ਉਹ ਚਲੋ ਕਹਿੰਦੇ ਨਹੀਂ ਜਾਣਾ ਉਹ ਗਏ ਤਾਂ ਪੁਰਾਣੇ ਪਿੰਡਾਂ 'ਚ ਤੁਹਾਨੂੰ ਪਤਾ ਹੀ ਹੁੰਦਾ ਕਿ ਬਾਰ ਲੱਗਾ ਹੁੰਦਾ ਮੂਹਰੇ ਫਿਰ ਪਹਿਲਾਂ ਵਿਹੜੇ 'ਚ ਮੂਹਰੇ ਪਸ਼ੂ ਹੁੰਦੇ ਆ ਫਿਰ ਪਿੱਛੇ ਘਰ ਹੁੰਦਾ ਅਤੇ ਉਹ ਬਾਰ ਖੜਕਾਉਂਦੇ ਤਾਂ ਮੁੰਡਾ ਆਉਂਦਾ ਫਿਰ ਖੋਲਦਾ ਉਹ ਸਰ ਜੀ ਤੁਸੀਂ ਹਨਾ ਵੱਡੇ ਭਾਗ ਹਨਾ ਅਤੇ ਆ ਜਾਓ ਉਹ ਜਦ ਦੇਖਦੇ ਅੰਦਰ ਪਸ਼ੂ ਖੜੇ ਮੂਹਰੇ ਗੋਹਾ ਬੁਰੇ ਹਾਲ ਨਹੀਂ 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 ਅਸੀਂ ਕਹਿੰਦੇ ਇੱਥੋਂ ਹੀ ਤਿੰਨ ਬਸ ਹੈਲੋ ਹੀ ਕਹਿਣੀ ਨਹੀਂ ਆਓ ਉਹ ਅੰਦਰ ਪੈਰ ਪੱਟਦੇ ਅੰਦਰ ਪੱਟਦੇ ਵੜ ਸਰਦਨ ਤੋਂ ਅੰਦਰ ਕਰਨ ਦੇ ਕਹਿੰਦੇ ਉਹ ਕਹਿੰਦਾ ਉਹ ਧੰਨ ਭਾਗ ਤੁਸੀਂ ਸਾਡੇ ਆਏ ਸਾਡੇ ਤਾਂ ਕੁੱਤਾ ਨਹੀਂ ਵੜਦਾ ਅੰਦਰ ਤੁਸੀਂ ਆ ਗਏ ਕਹਿੰਦਾ ਹੈ ਕਹਿੰਦਾ ਹੈ ਕਹਿੰਦਾ ਨਹੀਂ ਨਹੀਂ ਮੈਡਮ ਮੇਰੇ ਕਹਿਣ ਦਾ ਮਤਲਬ ਜਾਣੀ ਕਿ ਤੁਸੀਂ ਆਏ ਆ ਬਹੁਤ ਵੱਡੀ ਗੱਲ ਹੈ ਤੇ ਉਹ ਨਾ ਇੱਦਾਂ ਚਾਹ ਪਿਲਾਉਂਦੀ ਉਹਦੀ ਬੇਬੇ ਲਿਆ ਕੇ ਚਾਹ ਦੇ ਕੱਪ ਲਿਆਉਂਦੀ ਆ ਬੜੇ ਬੜੇ ਗਲਾਸ ਭਰ ਕੇ ਤੇ ਉਹਨਾਂ ਦਾ ਦਿਲ ਨਾ ਕਰੇ ਪੀਣ ਨੂੰ ਮੱਖੀਆਂ ਕਿਉਂਕਿ ਆਲੇ ਦੁਆਲੇ ਕਾਫੀ ਸੀਗੀਆਂ ਉਹ ਮੁੰਡਾ ਕਹਿੰਦਾ ਉਹ ਪੀ ਲਓ ਸਰ ਪਿਸ਼ਾਬ ਹੀ ਆ ਕਹਿੰਦਾ ਹੈ ਉਹ ਗੱਲ ਜਾਣੀ ਕਿ ਅੱਗੇ ਪਿੱਛੇ ਕਹਿਣ ਦਾ ਮਤਲਬ ਉਹ ਕਹਿੰਦੇ ਨਹੀਂ ਨਹੀਂ ਕਹਿਣ ਦਾ ਮਤਲਬ ਹੈ ਕਿ ਚਾਹ ਨੇ ਪਿਸ਼ਾਬ ਰਾਹੀਂ ਨਿਕਲ ਜਾਣਾ ਤੁਸੀਂ ਪੀ ਲਓ
ਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹ
ਇੱਦਾਂ ਉਹ ਤੁਹਾਡੀ ਗੱਲ ਹੈ, ਕੁੱਤੇ ਤੋਂ ਚੇਤਾ ਆਇਆ ਤਾਏ ਦਾ ਕੀ ਹਾਲ ਹੈ। ਸੋ
ਤਾਏ ਦਾ ਤੇ ਕੁੱਤੇ ਦਾ ਕੀ ਸੰਬੰਧ, ਉਹ ਮੈਨੂੰ ਉਹ ਗੱਲ ਚੇਤੇ ਆਈ ਸੀ, ਭੁੱਲਣਾ ਜਿਹਾ ਹੋਵੇ ਮੈਂ ਸੁਣਾ ਹੀ ਦਿਆਂ ਤੁਹਾਨੂੰ।
ਸੁਣਾ ਦੋ ਕੋਈ ਚੱਕਰ।
ਅੰਮ੍ਰਿਤਸਰ ਦਾ ਕੁੱਤਾ ਨਾ ਲਾਹੌਰ ਜਾ ਵੜਿਆ।
ਅੱਛਾ।
ਅੰਮ੍ਰਿਤਸਰ ਦਾ ਕੁੱਤਾ ਲਾਹੌਰ ਜਾ ਵੜਿਆ।
ਅੱਛਾ।
ਤੇ ਉਹ ਉਥੋਂ ਅਜੇ ਕਤੀੜ ਨਾਲ ਬਾਹਰ ਨੀ ਸੀ ਪਿਆ, ਤੇ ਇੱਕ ਸਿਆਣੇ ਜੇ ਕੁੱਤੇ ਨੇ ਵੇਖ ਲਿਆ, ਤੇ ਉਹਨੂੰ ਲੱਗਿਆ ਵੀ ਇਹ ਤਾਂ ਕੋਈ ਭਾਈ ਓਪਰਾ ਜਿਹਾ ਆਇਆ, ਬਾਹਰੋਂ ਆਇਆ ਲੱਗਦਾ, ਆਪਣੇ ਚੋਂ ਹੈ ਨੀ। ਕਹਿੰਦਾ ਵੀ ਭਾਊ ਤੂੰ ਕਿਥੋਂ ਕਿਹੜੇ ਪਿੰਡੋਂ ਆ? ਕਹਿੰਦਾ ਮੈਂ ਅੰਮ੍ਰਿਤਸਰ ਤੋਂ ਆ। ਕਹਿੰਦਾ ਉਹ ਤੇਰੀ ਬੱਲੇ ਬੱਲੇ ਬੱਲੇ, ਉਹ ਐਡੀ ਦੂਰ ਤੂੰ ਕਿਵੇਂ ਆ ਵੜਿਆ? ਕਹਿੰਦਾ ਜੀ ਭਰਾਵਾਂ ਦੀ ਕਿਰਪਾ ਨਾਲ। ਕਹਿੰਦਾ ਉਹ ਕਿਵੇਂ? ਕਹਿੰਦਾ ਅੰਮ੍ਰਿਤਸਰ ਨੇ ਕੁੱਤਿਆਂ ਨੇ ਦਬਲਿਆ ਤੇ ਮੈਨੂੰ ਕਹਿੰਦਾ ਛਿਆਟੇ ਵਾੜ ਗਏ, ਛਿਆਟੇ ਵਾਲੇ ਮੇਰੇ ਮਗਰ ਪਏ ਤੇ ਉਹ ਮੈਨੂੰ ਨਾ ਆਪਣਾ ਅਟਾਰੀ ਪਹੁੰਚਾ ਗਏ, ਅਟਾਰੀ ਵਾਲਿਆਂ ਨੇ ਮੈਨੂੰ ਜਿਉਂ ਦਬਲਿਆ ਕਹਿੰਦੇ ਉਹ ਵਾਹਗਾ ਪਾਰ ਕਰਵਾ ਗਏ, ਤੇ ਵਾਹਗੇ ਵਾਲੇ ਲਾਲਾ ਲਾਲਾ ਕਰਕੇ ਮੈਨੂੰ ਪਏ ਤੇ ਮੈਨੂੰ ਨਾ ਈਚੋ ਗਿੱਲ ਨਹਿਰ ਟਪਾ ਗਏ। ਈਚੋ ਗਿੱਲ ਪਿੰਡ ਵਾਲਿਆਂ ਨੇ ਜਿਉਂ ਮੇਰੀ ਪੈੜ ਦੱਬੀ ਮੈਨੂੰ ਨਾ ਲਾਹੌਰ ਵਾੜ ਕੇ ਹੀ ਪਛਾਹ ਮੁੜੇ। ਕਹਿੰਦਾ ਭਰਾਵਾਂ ਦੀ ਕਿਰਪਾ ਨਾਲ ਲਾਹੌਰ ਪਹੁੰਚ।
ਉਹ ਕਹਿੰਦੇ ਇੱਦਾਂ ਨੀ ਕਿਹਾ ਵੀ ਮੈਂ ਤਾਂ ਭਰਾ, ਕਹਿੰਦੇ ਵੀ ਜਿਹਨੇ ਲਾਹੌਰ ਨੀ ਦੇਖਿਆ ਉਹ ਜੰਮਿਆ ਹੀ ਨੀ, ਤਾਂ ਮੈਂ ਹੁਣ ਜੰਮਣ ਆਇਆ।
ਆ ਮੇਰੇ ਨਾਲ ਇਸ ਤਰ੍ਹਾਂ ਹੋਈ ਜੋ ਮੈਂ ਪਹਿਲੀ ਵਾਰੀ ਮਾਰਚ 99 ਚ ਗਿਆ ਨਾ ਅੰਮ੍ਰਿਤਸਰ, ਸੋਰੀ ਲਾਹੌਰ, ਤੇ ਘੁੰਮ ਘੁਮਾ ਕੇ ਉਹ ਉਥੋਂ ਤੱਕ ਕੀ ਉਹਨੂੰ ਕਹਿੰਦੇ ਨੇ ਅਫਗਾਨਿਸਤਾਨ ਦੇ ਬਾਰਡਰ ਦਰਾ ਖੈਬਰ ਜਮਰਾਉ ਦਾ ਕਿਲਾ ਵੇਖ ਕੇ ਆਏ। ਮੈਂ ਲੇਖ ਲਿਖੇ ਚਾਰ ਯਾਤਰਾ ਦੇ ਚਾਰੇ ਲੇਖ ਲਿਖੇ ਆ, ਤੁਹਾਡੀ ਕਿਤੇ ਨਿਗਾਹ ਵੀ ਪਏ ਹੋਣੇ ਆ। ਚਲੋ ਉਹ ਜਦੋਂ ਮੁੜਨਾ ਸੀ ਨਾ ਮੈਂ ਤੇ ਮੁੜੀਦਾ ਆ ਉਥੋਂ, ਉਸ ਤੋਂ ਪਹਿਲਾਂ ਮੈਂ ਇੱਕ ਹਾਦਸੇ ਦੀ ਗੱਲ ਦੱਸ ਦਿਆਂ। ਘਰੋਂ ਭਰਾ ਦੇ ਘਰੋਂ ਤੁਰ ਕੇ ਮੈਂ ਬੱਸ ਅੱਡੇ ਤੇ ਅੰਮ੍ਰਿਤਸਰ ਪਹੁੰਚ ਗਿਆ। ਬੱਸ ਅੱਡੇ ਤੋਂ 9 ਰੁਪਏ ਦੀ ਟਿਕਟ ਲਈ ਤੇ ਮੈਂ ਅਟਾਰੀ ਪਹੁੰਚ ਗਿਆ, ਤੇ ਉਥੋਂ ਆਪਣਾ ਵਾਗੇ ਤੋਂ 3 ਰੁਪਏ ਦੀ ਟਿਕਟ ਲਈ ਤੇ ਪਹੁੰਚ ਗਿਆ ਮੈਂ ਆਪਣਾ ਉੱਥੇ ਤੁਹਾਡਾ ਸਾਹਿਬ ਭਲਾ ਕਰੇ ਜੱਲੋ। ਅੱਛਾ। ਗਾਹ ਹੈਰਾਨੀ ਹੋਈ ਵੀ ਉਹ ਸਰਦਾਰ ਨੇ ਨਾ ਪੈਸੇ ਵਟਾਉਣ ਵਾਲੇ ਨੇ ਮੈਨੂੰ 1000 ਰੁਪਏ ਦਾ ਨੋਟ ਦੇ ਤਾ, ਤੇ ਉਹ ਮੈਂ ਕਿਹਾ ਵੀ ਥੋੜੇ ਛੋਟੇ ਦੇ, ਉਹਨੇ ਨੀ ਬੜੀ ਇਨਫਲੇਸ਼ਨ ਹੈ ਪਾਕਿਸਤਾਨ ਚ ਕੋਈ ਪਰਵਾਹ ਨੀ। ਜਦੋਂ ਬੱਸ ਵਾਲੇ ਨੂੰ ਮੈਂ 1000 ਰੁਪਏ ਦਾ ਨੋਟ ਫੜਾਇਆ ਟਿਕਟ ਲੈਣ ਲਈ ਕੰਡਕਟਰਾਂ ਨੂੰ, ਤੇ ਉਹ ਹੱਸ ਪਿਆ ਤੇ ਸਾਰੀਆਂ ਸਵਾਰੀਆਂ ਵੀ ਹੱਸ ਪਈਆਂ। ਉਹ ਕਹਿੰਦਾ 3 ਰੁਪਏ ਦੀ ਟਿਕਟ ਲੈਣੀ ਆ ਤੇ ਜਿਹੜਾ 1000 ਰੁਪਇਆ ਦਿੱਤਾ
ਉਹਦਾ ਸਾਰਾ ਝੋਲਾ ਹੀ ਗੱਲ ਹੀ ਹੋ ਜਾਣਾ ਸੀ।
ਨਹੀਂ ਉਹ ਫਿਰ ਸਿਆਣਾ ਸੀ, ਮਜਬੂਰੀ ਸਮਝਦਾ ਹੋਊਗਾ। ਉਹਨੇ ਫਿਰ ਜਿਹੜੀ ਅਗਲੀ ਜੱਲੋ ਤੋਂ ਬੱਸ ਜਾਣੀ ਸੀ ਨਾ, ਉਹਨੂੰ ਮੇਰੇ ਹਵਾਲੇ, ਉਹਦੇ ਹਵਾਲੇ ਮੈਨੂੰ ਕਰਤਾ ਨਾਲੇ ਜਾ 1000 ਰੁਪਇਆ ਤਾਂ ਮੇਰੇ ਕੋਲ ਸੀ, ਉਹ ਤੇ ਉਹਨੇ ਫੜਿਆ ਨੀ। ਕਹਿੰਦਾ ਵੀ ਮੈਨੂੰ 3 ਰੁਪਈਏ ਦੇ ਦੇ ਜਿਹੜਾ ਮੈਂ ਇਹਨੂੰ ਵਾਗੇ ਤੋਂ ਇੱਥੇ ਲਿਆਂਦਾ, ਤੇ ਬਾਕੀ ਗਾਂਹ 6 ਰੁਪਈਏ ਲੱਗਣੇ ਸੀਗੇ ਲਾਹੌਰ ਪਹੁੰਚਣ ਦੇ। ਉਹ ਕਹਿੰਦਾ ਪੈਸੇ ਇਹਦੇ ਕੋਲੋਂ ਲੈ ਲਈ। ਉਹਨੇ ਫਿਰ ਰਾਹ ਦੇ ਵਿੱਚ ਪੈਟਰੋਲ ਪਵਾਇਆ ਮੇਰੇ ਕੋਲ 1000 ਦਾ ਨੋਟ ਲੈ ਕੇ, ਪੈਟਰੋਲ ਪੰਪ ਵਾਲੇ ਨੂੰ ਦਿੱਤਾ
9 ਰੁਪਏ
ਕੱਟੇ ਉਹਨੇ ਤੇ 6 ਰੁਪਏ, ਤੇ ਮੈਨੂੰ ਉਹ ਲਾ ਗਿਆ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ। ਉਹ ਜਦੋਂ ਆਉਣਾ ਸੀ ਨਾ ਗੱਲ ਤੋਂ ਸੀ ਇਹਦੇ ਭੂਮਿਕਾ ਹੀ ਹੋ ਗਈ, ਤੇ ਮਿੰਨੀ ਬੱਸ ਵਿੱਚ ਅਸੀਂ ਬੈਠੇ ਤੇ ਇੱਕ ਨਾ ਚੁਸਤ ਜਿਹਾ ਬੰਦਾ ਪਾਕਿਸਤਾਨੀ, ਤੇ ਪਾਕਿਸਤਾਨੀ ਸੀ ਸਾਰੇ ਮੇਰੇ ਤੋਂ ਬਿਨਾਂ, ਤੇ ਸਾਰੇ ਪੱਗ ਦਾੜੀ ਵਾਲਾ ਬੈਠਾ ਬੰਦਾ, ਖਿਲਰੀ ਦਾੜੀ ਨੀਲੀ ਪੱਗ, ਤੇ ਸਾਰੇ ਵੇਹਦੇ ਆ ਪੁੱਛਦੇ ਆ ਸਰਦਾਰ ਜੀ ਤੁਸੀਂ ਕਿਵੇਂ ਕਿਉਂ? ਉਹ ਕਹਿੰਦਾ ਸਰ ਜੀ ਤੁਸੀਂ ਲਾਹੌਰ ਕਿਵੇਂ ਆਏ? ਮੈਂ ਕਿਹਾ ਮੈਂ ਤੇ ਜੰਮਣ ਆਇਆ। ਸਾਰੇ ਹੱਸ ਪਏ ਵੀ ਜੰਮਣ ਆਇਆ ਕੀ ਹੋਇਆ? ਮੈਂ ਕਿਹਾ ਵੀ ਸਾਡੇ ਕਹਾਵਤ ਆ ਜਿਹੜਾ ਜਿਹਨੇ ਲਾਹੌਰ ਨੀ ਵੇਖਿਆ ਉਹ ਜੰਮਿਆ ਹੀ ਨੀ। ਚਲੋ ਹੱਸ ਪਏ, ਤੇ ਉਹ ਵੀ ਜਿਹਨੇ ਮੇਰੇ ਤੇ ਸਵਾਲ ਕੀਤਾ ਸੀ ਨਾ, ਉਹ ਕਹਿੰਦਾ ਵੀ ਇਹ ਤੁਹਾਡੇ ਵਾਂਗੂ ਹੀ ਕਹਿੰਦਾ ਇੱਕ ਮੀਰਜ਼ਾਦਾ ਵੀ ਲਾਹੌਰ ਵੇਖਣ ਆਇਆ ਸੀ ਪਹਿਲੀ ਵਾਰੀ, ਤੇ ਗਰਮੀਆਂ ਦਾ ਮੌਕਾ ਸੀ ਤੇ ਉਹ ਨਾ ਨਹਿਰ ਜਿਹੜੀ ਵਗਦੀ ਆ ਲਾਹੌਰ ਵਿੱਚ ਦੀ ਨਹਿਰ ਵਗਦੀ ਆ, ਤੇ ਉਹ ਨਹਿਰ ਤੇ ਉਹ ਕਹਿੰਦਾ ਲੀੜੇ ਲਾ ਕੇ ਤੇ ਨਹਾਉਣ ਲੱਗ ਪਿਆ, ਤੇ ਲੀੜੇ ਕੋਈ ਚੁੱਕ ਕੇ ਭੱਜ ਗਿਆ।
ਅੱਛਾ ਜੀ।
ਤੇ ਆਖਿਰ ਨਿਕਲਣਾ ਸੀ ਪਾਣੀ ਤੋਂ, ਤੇ ਬਿਨਾ ਨਿਰਵਸਤਰ ਹੀ ਕਹਿੰਦੇ ਬਾਹਰ ਨਿਕਲ ਕੇ ਸ਼ਹਿਰ ਨੂੰ ਤੁਰ ਪਿਆ।
ਅੱਛਾ ਜੀ।
ਅੱਗੋਂ ਕੋਈ ਕਹਿੰਦਾ ਵੀ ਉਹ ਮੀਰਜ਼ਾ ਦੇ ਆ ਕੱਪੜੇ ਨੀ ਪਾਏ।
ਅੱਛਾ।
ਕਹਿੰਦਾ ਨਵਾਂ ਨਵਾਂ ਜੰਮਿਆ ਨਾ ਕੋਈ ਪਵਾਸੀ ਤਾਂ ਪਾਸਾਂ।
ਕੋਈ ਕਹਿੰਦਾ ਪਵਾ ਦੇ ਤਾਂ ਪਾ ਲਾਂਗਾ, ਇਹ ਤਾਂ ਨਵਾਂ ਹੀ ਜੰਮਿਆ।
ਬੇਚਾਰਾ ਮਾਤਾ ਦੇ ਪੇਟ ਤੋਂ ਇਹਦੇ ਬੱਚਾ ਲੈ ਕੇ ਨੀ ਨਾ ਆਉਂਦਾ ਕੱਪੜੇ, ਤੇ ਉਹ ਤੇ ਬਾਹਰ ਵੀ ਪਵਾਏ ਜਾਂਦੇ ਪਹਿਲਾਂ ਹੀ, ਸਿਆਣੇ ਪਰਿਵਾਰ ਜਿਹੜੇ ਆ ਪਹਿਲਾਂ ਹੀ ਕੱਪੜੇ
ਬਣਾ
ਕੇ ਰੱਖਦੇ ਨਿੱਕੇ ਛੋਟੇ ਬੱਚੇ ਦੇ। ਹਾਂਜੀ, ਤੇ ਉਹ ਉਹਨੇ ਮੈਨੂੰ ਟਿਕਟ ਦੇ ਪੈਸੇ ਨੀ ਦੇਣ ਦਿੱਤੇ, ਹੱਸਦੇ ਖੇਡਦੇ ਜੱਲੋ ਆ ਗਏ। ਜੱਲੋ ਤੋਂ ਦੂਜੀ ਮਿਨੀ ਬੱਸ ਫੜੀ ਵਾਹਗਾ ਵਾਹਗੇ ਤੋਂ। ਹੋਰ ਇੱਕ ਗੱਲ, ਮੈਂ ਜਾਣਾ ਸੀ ਮਿਊਜ਼ੀਅਮ ਵੇਖਣ, ਲਾਹੌਰ ਮਿਊਜ਼ੀਅਮ ਹੈ ਨਾ, ਸਿੱਖਾਂ ਦਾ ਵੀ ਇਤਿਹਾਸ ਬੜਾ ਉਹਦੇ ਵਿੱਚ, ਗੈਲਰੀ ਦੇ ਨਾਂ ਦਾ ਉਹਦਾ ਹਿੱਸਾ। ਤੇ ਉਹ ਵੈਸੇ ਤੇ ਉਹ ਮੈਂ ਭੰਗੀਆਂ ਵਾਲੀ ਤੋਪ ਵੇਖਣੀ ਸੀ, ਤੇ ਉਹ ਮੈਂ ਜਾਣਾ ਸੀ ਉਹ ਥ੍ਰੀ ਵੀਲਰ ਜਿਹੜਾ ਹੁੰਦਾ ਹੈ ਨਾ ਉਹ। ਮੈਂ ਕਿਹਾ ਵੀ ਤੁਸੀਂ ਉਹ ਪਿੰਡ, ਮੈਂ ਕਿਹਾ ਕਿੰਨਾ ਕਿਰਾਇਆ, ਕਹਿੰਦਾ 25 ਰੁਪਏ। ਉਹ ਮੈਂ ਕਿਹਾ ਮੈਂ 21 ਰੁਪਇਆਂ ਦੇ ਵਿੱਚ ਹਿੰਦੁਸਤਾਨ ਤੋਂ ਪਾਕਿਸਤਾਨ ਆ ਗਿਆ, ਤੂੰ ਲਾਹੌਰ ਦੇ ਵਿੱਚ ਹੀ ਮੇਰੇ ਕੋਲ 25 ਰੁਪਈਏ ਮੰਗਦਾ? ਕਹਿੰਦਾ ਸਰਦਾਰ ਜੀ ਇੰਨਾ ਹੀ ਹੈਗਾ ਰੇਟ। ਮੈਂ ਕਿਹਾ ਚੰਗਾ ਚੱਲ। ਤੇ ਉਹ ਜਾਂਦਿਆਂ ਮਿਊਜ਼ੀਅਮ ਬੰਦ ਹੋ ਗਿਆ, ਤੇ ਮੈਂ ਫਿਰ ਉਹ ਲਾਹੌਰ ਜਿਹੜੀ ਸੀ ਭੰਗੀਆਂ ਵਾਲੀ ਤੋਪ ਲੱਭਾਂ,
ਤੇ
ਉਹ ਅਣਜਾਣੇ ਜੇ ਥਾਂ ਤੇ ਝਾੜੀਆਂ ਜਿਹੀਆਂ ਦੇ ਵਿੱਚ ਕਿ ਮੈਨੂੰ ਉਰਦੂ ਤੇ ਅੰਗਰੇਜ਼ੀ ਚ ਲਿਖਿਆ ਮਿਲ ਗਿਆ ਵੀ ਇਹ ਤੋਪ ਜ਼ਮਜ਼ਮਾ, ਜ਼ਮਜ਼ਮਾ ਤੋਪ ਸੀ ਨਾ ਉਹਦਾ ਨਾਂ, ਤੇ ਭੰਗੀਆਂ ਦੇ ਕੋਲ ਹੋਣ ਕਰਕੇ ਉਹਦਾ ਨਾਂ ਸਾਹਿਤ ਵਿੱਚ ਭੰਗੀਆਂ ਵਾਲੀ ਤੋਪ ਪੈ ਗਿਆ। ਹੁਣ ਵੀ ਕੋਈ ਮਿਸਾਲ ਦੇਣੀ ਉਹਦੇ, ਕਹਿੰਦੇ ਮੇਰੇ ਕੋਲ ਕਿਹੜੀ ਭੰਗੀਆਂ ਵਾਲੀ ਤੋਪ ਹੈ ਜਿਹੜੀ ਮੈਂ ਚਲਾ ਦੂੰਗਾ। ਤੇ ਉਹ ਮੈਂ ਫਿਰ ਉੱਥੋਂ ਹੁਣ ਤਾਂ ਉੱਥੇ ਮੈਂ ਫੋਟੋ ਵੇਖੀ ਹੈ ਵੀ ਉਹਦੇ ਆਲੇ ਦੁਆਲੇ ਠੀਕ ਤਰ੍ਹਾਂ ਕਰਕੇ ਸੋਹਣੇ ਅੱਖਰਾਂ ਦੇ ਵਿੱਚ ਲਿਖ ਦਿੱਤਾ।
ਹੁਣ ਪੰਜਾਬ ਯੂਨੀਵਰਸਿਟੀ ਦੇ ਮੂਹਰੇ ਖੜੀ ਆ ਉਹ, ਬਹੁਤ ਵਧੀਆ ਚੌਂਕ ਬਣਾਇਆ, ਮੈਂ ਜਾ ਆਇਆ ਦੇਖੀ ਆ ਉਹ।
ਪੰਜਾਬ ਯੂਨੀਵਰਸਿਟੀ ਦੇ ਮੂਹਰੇ ਪਹਿਲਾਂ ਤੇ ਅਜਾਇਬ ਘਰ ਦੇ ਮੂਹਰੇ ਹੁੰਦੀ ਸੀ ਮੈਂ ਗੱਲ,
ਹਾਂਜੀ ਨੇ
ਉੱਥੋਂ ਚੁੱਕ ਕੇ ਫਿਰ
ਨਹੀਂ ਨਹੀਂ ਉਹ ਉੱਥੇ ਓਰੀਐਂਟਲ, ਪੰਜਾਬ ਓਰੀਐਂਟਲ ਕਾਲਜ ਦੇ ਮੂਹਰੇ ਖੜੀ ਆ ਉਹ, ਪੰਜਾਬ ਯੂਨੀਵਰਸਿਟੀ ਦਾ ਹਿੱਸਾ ਹੀ ਆ ਉਹ ਜੀ।
ਉਹ ਪਿੰਡ 99 ਤੋਂ ਬਾਅਦ ਉੱਥੇ ਲੈ ਗਏ ਹੋਣਗੇ,
ਹਾਂਜੀ
ਇਹ ਵੀ ਹੋ ਸਕਦਾ।
ਤਾਂ ਜੀ ਆਪਾਂ ਹਾਂਜੀ ਹਾਂਜੀ ਆਪਾਂ ਨਾ ਗੱਲਬਾਤ ਜਾਰੀ ਰੱਖਣੀ, ਬਹੁਤ ਸੁਨੇਹੇ ਵੀ ਆਏ ਹੋਏ ਨੇ, ਦੋ ਤਿੰਨ ਮਸਲੇ ਵੀ ਆ ਜਿਹੜੇ ਆਪਾਂ ਮਨਦੀਪ ਸਿੰਘ ਹੋਣਾਂ ਨੇ ਭੇਜਿਆ ਆ। ਅਤੇ ਜੋਗਿੰਦਰ ਸੋਈ ਹੋਣੀ ਦੋ ਤਸਵੀਰਾਂ ਭੇਜੀਆਂ ਨੇ, ਇੱਕ ਤਾਂ ਤੁਹਾਡੀ ਭੇਜੀ ਆ, ਇੱਕ ਆਪਣੀ ਭੇਜੀ ਆ, ਉਹ ਕਹਿੰਦੇ ਮੀ ਐਂਡ ਗਿਆਨੀ ਜੀ ਰਿਲੈਕਸਿੰਗ ਆਫਟਰ ਯੋਗਾ ਕਲਾਸ, ਜਿਹੜਾ ਤੁਸੀਂ ਯੋਗਾ ਕਰਦੇ ਹੋ ਨਾ, ਉਹ ਤਸਵੀਰਾਂ ਹੁਣ ਆ ਰਹੀਆਂ ਉਹਦੀਆਂ, ਮਤਲਬ ਯੋਗੇ ਦੀਆਂ। ਅਤੇ ਕਿਆ ਰਾਜਨਦੀਪ ਕੈਨਬਰਾ ਤੋਂ ਵੀ ਜੁੜੇ ਨੇ, ਅਤੇ ਨਰਿੰਦਰ ਜੌਹਲ ਬਾਈ ਜੀ ਵੀ ਸਾਡੇ ਨਾਲ ਜੁੜੇ ਨੇ ਸਾਊਥ ਆਸਟ੍ਰੇਲੀਆ ਬੈਰੀ ਤੋਂ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਅੱਜ ਰਿਵਰਲੈਂਡ ਦੇ ਵਿੱਚ ਬੂੰਦਾਬਾਂਦੀ ਹੋ ਰਹੀ ਹੈ ਜੀ, ਠੰਡ ਕਾਫੀ ਵਧੀ ਹੋਈ ਹੈ, ਅੰਗੂਰਾਂ ਦੀ ਤਸਵੀਰ ਉਹਨਾਂ ਨੇ ਭੇਜੀ ਹੈ, ਮੈਂ ਸ਼ੇਅਰ ਕਰਦਾ। ਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਜੁੜੇ ਨੇ, ਉਹਨਾਂ ਨੇ ਵੀ ਇੱਕ ਮਸਲੇ ਵੱਲ ਧਿਆਨ ਦਵਾਇਆ ਜਿਹੜਾ ਗਿਆਨੀ ਜੀ ਨੂੰ ਕਹਿੰਦੇ ਪੁੱਛਿਓ, ਤੇ ਚਲੋ ਆਪਾਂ ਪੁੱਛਦੇ ਹਾਂ। ਤਾਇਆ ਜੀ ਇੱਦਾਂ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਦੋ ਉਸ ਪਾਰ ਨਾ, ਫਿਰ ਇੱਕ ਤਾਂ ਕਿਰਪਾਨ ਵਾਲੀ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ, ਜਿਹੜਾ ਸਮਝੌਤਾ ਹੋ ਰਿਹਾ, ਤੇ ਇੱਕ ਦੋ ਤਿੰਨ ਮਸਲੇ ਨੇ ਜਿਹੜੇ ਭੇਜੇ ਹੋਏ ਨੇ ਉਹਨਾਂ ਤੇ ਵੀ ਆਪਾਂ ਗੱਲ ਕਰਨੀ। ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਤੇ ਬ੍ਰੇਕ ਤੋਂ ਉਸ ਪਾਰ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ 'ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ,
0404-000-536 ਤੇ। ਵੈਬਸਾਈਟ ਹੈ ਜੀ punjabifurniture.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਾਂਜੀ, ਤੀਰ ਹੁਣ ਮੁਸ਼ਕਲਾਂ ਦੇ ਵੱਲ ਸਿੱਧੇ ਹੋਣਗੇ, ਕਿਉਂਕਿ ਤਿੰਨ ਚਾਰ ਮਸਲੇ ਆਏ ਨੇ, ਇੱਕ ਕਿਰਪਾਨ ਦਾ ਮਸਲਾ, ਇੱਕ ਅਕਾਲੀ ਦਲ ਦਾ ਬਸਪਾ ਦੇ ਨਾਲ ਸਮਝੌਤੇ ਦਾ ਮਸਲਾ, ਤੇ ਇੱਕ ਜਿਹੜਾ ਇਮੀਡੀਏਟ ਮਸਲਾ ਹੁਣੇ ਹੀ ਆਪਾਂ ਛੋਟੇ ਟਾਈਮ ਦੇ ਵਿੱਚ ਹੀ ਸੋਲਵ ਕਰਨਾ, ਉਹ ਹੈਗਾ ਮਨਦੀਪ ਸਿੰਘ ਹੋਣਾ ਦਾ। ਤਾਇਆ ਜੀ, ਉਹ ਕਹਿੰਦੇ ਨੇ ਕਿ ਇੱਕ ਡਿਬੇਟ ਦੇਖੀ ਸੀ ਯੂਟਿਊਬ ਦੇ ਉੱਤੇ, ਤੇ ਉਹਦੇ ਵਿੱਚ ਉਹ ਇਹ ਕਹਿ ਰਹੇ ਸੀਗੇ ਕਿ ਸਿੱਖੀ ਜਿਹੜਾ ਇਸਲਾਮ ਦੀ ਕਾਪੀ ਹੈ, ਸਪੈਸ਼ਲੀ ਜਪਜੀ ਸਾਹਿਬ। ਵਟ ਯੂ ਥਿੰਕ ਤਾਇਆ ਜੀ, ਕੀ ਥਿੰਕ ਕਰ ਰਹੇ ਹੋ?
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹਾਂਜੀ, ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਫੌਜ ਪਲਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਇਸ ਲਈ ਇਹ ਤਾਂ ਯੂਨੀਵਰਸਿਟੀਆਂ ਦੇ ਸੋ ਕਾਲਡ ਵਿਦਵਾਨਾਂ ਦੀ ਇਹ ਜ਼ਿਹਨੀ ਅਯਾਸ਼ੀ ਆ, ਆਰਮ ਚੇਅਰ ਕੁਰਸੀਆਂ ਤੇ ਬਹਿ ਕੇ ਚੰਗੀਆਂ ਚੰਗੀਆਂ ਤਨਖਾਹਾਂ ਲੈ ਕੇ ਤੇ ਡਾਕਟਰਾਂ ਦੀਆਂ ਆਪਣੇ ਨਾਂ ਨਾਲ ਪੂਛਾਂ ਲਵਾ ਕੇ ਤੇ ਉਹ ਇਹੋ ਜਿਹੀਆਂ ਬਹਿਸਾਂ ਦੇ ਵਿੱਚ ਪਈ ਜਾਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਜਿਹੜਾ ਜਿਹੜਾ ਇਸਲਾਮ ਨੂੰ ਪੜ੍ਹਦਾ ਤੇ ਸਿੱਖੀ ਨੂੰ ਪੜ੍ਹਦਾ ਉਹ ਸਮਝਦਾ ਹੈ ਕਿ ਇਸਲਾਮ ਸਿੱਖੀ ਦੇ ਨੇੜੇ ਆ, ਜਿਹੜਾ ਬੁੱਧਿਜ਼ਮ ਨੂੰ ਪੜ੍ਹਦਾ ਆ ਉਹ ਸਮਝਦਾ ਹੈ ਕਿ ਇਸਲਾਮ ਸਿੱਖੀ ਤੇ ਬੁੱਧਿਜ਼ਮ ਨੇੜੇ ਆ, ਜਿਹੜਾ ਵੇਦਾਂ ਦੀ ਵੇਦਾਂਤ ਨੂੰ ਪੜ੍ਹਦਾ ਆ ਉਹ ਸਮਝਦਾ ਹੈ ਵੀ ਵੇਦਾਂਤ ਦਾ ਜਿਹੜਾ ਆ ਤੇ ਸਿੱਖੀ ਦਾ ਆਪਸ ਵਿੱਚ ਮੇਲ ਆ। ਹਾਂਜੀ, ਇਸ ਤਰ੍ਹਾਂ ਤੁਸੀਂ ਹਰ ਹਰ ਮਜ਼ਹਬ ਦੇ ਵਿੱਚ ਚੰਗੀਆਂ ਗੱਲਾਂ ਵੀ ਨੇ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਿਰਮਲ ਪੰਥ ਆ, ਜੇ ਸਮਝ ਲਓ ਸੱਚ ਬੋਲਣਾ ਇਸਲਾਮ ਦੇ ਵਿੱਚ ਆ ਤੇ ਗੁਰੂ ਸਾਹਿਬ ਕਿਉਂ ਕਹਿਣ ਤੁਸੀਂ ਸੱਚ ਨਾ ਬੋਲੋ, ਤੇ ਜੋ ਕਹੇ ਜੀ ਇਹ ਸੱਚ ਦਾ ਸੰਕਲਪ ਤੇ ਇਸਲਾਮ ਤੋਂ ਆਇਆ ਇਸ ਲਈ ਇਸਲਾਮ ਦੀ ਨਕਲ ਆ। ਇੱਕ ਰੱਬ ਦਾ ਵਿਚਾਰ ਉਹ ਵੇਦਾਂ ਵਿੱਚ ਵੀ ਹੈਗਾ ਤੇ ਇਸਲਾਮ ਵਿੱਚ ਵੀ ਹੈਗਾ ਤੇ ਉਹ ਸਿੱਖੀ ਦਾ ਧੁਰਾ ਆ ਤੇ ਇਉਂ ਕਹਿ ਦਿਓ ਵੀ ਸਿੱਖੀਜ਼ਮ ਜਿਹੜਾ ਆ ਇਸਲਾਮ ਦੀ ਨਕਲ ਆ। ਕਿਆ ਵਾਹ ਹੀ ਆਤੀਆਂ ਬਹਿਸਾਂ ਦੇ ਵਿੱਚ ਆਪਣਾ ਸਮਾਂ ਸ਼ਕਤੀ ਨਸ਼ਟ ਕਰਨ ਦੇ ਨਾਲ ਨਾਲ ਸਧਾਰਨ ਜਨਤਾ ਦੇ ਮਨਾਂ ਦੇ ਵਿੱਚ ਦੁਬਧਾ ਪੈਦਾ ਕਰ ਰਹੇ ਆ। ਇਹ ਕਿੱਧਰ ਦੇ ਵਿਦਵਾਨ ਨੇ ਜਿਹਨਾਂ ਬਾਰੇ ਗੁਰਬਾਣੀ ਕਹਿੰਦੀ ਹੈ ਪੜਿਆ ਮੂਰਖ ਆਖੀਏ ਜਿਸ ਅੰਦਰ ਲੱਭ ਲੋਭ ਹੰਕਾਰਾ
ਜੀ।
ਹਾਂਜੀ, ਤੇ ਸੱਚੀ ਪੜ੍ਹਾਈ ਕਿਹੜੀ ਆ? ਉਹ ਤਾਂ ਫਿਰ ਸੋਹਣੇ ਪੜ ਸੁਣਿਆ, ਪੜ੍ਹ ਪੜ੍ਹ ਪਾਵੇ ਮਾਨ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ। ਤੇ ਜੇ ਉਹ ਕੀ ਕਹਿੰਦੇ, ਨਕਲ ਆ ਕਿ ਕੀ ਕਹਿੰਦੇ ਆ?
ਇਸਲਾਮ ਦੀ ਨਕਲ ਆ, ਕਾਪੀ
ਨਕਲ ਆ। ਹੁਣ ਇਸਲਾਮ ਤੇ ਸੱਤ ਸੱਤ ਆਕਾਸ਼ ਤੇ ਸੱਤ ਪਤਾਲ, 14 ਤਬਕ 14 ਲੋਕ ਮੰਨਦਾ ਆ। ਤੇ ਗੁਰੂ ਨਾਨਕ ਸਾਹਿਬ ਨੇ ਇਸਲਾਮ ਦੇ ਗੜ ਬਗਦਾਦ ਦੇ ਵਿੱਚ ਜਾ ਕੇ ਕਿਹਾ, ਪਾਤਾਲਾਂ ਪਾਤਾਲ ਲੱਖ, ਆਗਾਸ਼ਾਂ ਆਗਾਸ਼, ਫਿਰ ਵੀ ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਤੇ ਗਾ ਕੇ ਮਹਾਰਾਜ ਨੇ ਉਚਾਰਿਆ ਗਾਣਾ, ਸੰਗੀਤ ਜਿਹੜਾ ਆ ਮਸੀਕੀ, ਇਹ ਇਸਲਾਮ ਦੇ ਵਿੱਚ ਹਰਾਮ ਆ। ਇਸਲਾਮ ਦੇ ਗੜ੍ਹ ਦੇ ਵਿੱਚ ਜਾ ਕੇ ਗਾ ਕੇ ਕਹਿਣਾ ਪਾਤਾਲਾਂ ਪਾਤਾਲ ਲੱਖ, ਆਗਾਸ਼ਾਂ ਆਗਾਸ਼, ਫਿਰ ਕਿਹੜਾ ਮੂਰਖ ਕਹਿ ਦਊਗਾ? ਤੇ ਮੰਨ ਜਾਊਗਾ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਹੋ। ਤੇ ਪਰਮਾਤਮਾ ਦਾ ਨਾਮ ਨਹੀਂ ਮੰਨਦਾ, ਮੂਰਖਾਂ ਦਾ ਵੱਡਾ ਮੂਰਖ ਆ। ਤੇ ਉਹ ਇਸ ਦੇ ਵਿੱਚ ਲੋਕਾਂ ਨੂੰ ਉਲਝਾਉਣ ਦੀ ਕੁਚੇਸ਼ਟਾ ਤੇ ਕੋਝਾ ਯਤਨ ਕਰੇ। ਹਾਂਜੀ, ਉਹਨੂੰ ਕਹੋ ਵੀ ਇਹ ਸਵਾਲ ਹੀ ਗਲਤ ਆ, ਬਿਲਕੁਲ ਬੰਦ ਕਰੋ ਉਸ ਬਕਵਾਸ ਨੂੰ ਸੁਣਨਾ।
ਹਾਂਜੀ ਤਾਇਆ ਜੀ, ਇੱਦਾਂ ਦੇ ਡਿਬੇਟ ਚ ਪੈਣਾ ਨਹੀਂ ਚਾਹੀਦਾ, ਕੰਪੈਰੀਟਿਵ ਸਟੱਡੀ ਕਰਨੀ ਚਾਹੀਦੀ ਹੈ ਪਹਿਲਾਂ, ਪਰ ਆਪਣੇ ਧਰਮ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਕੰਪੈਰੀਟਿਵ ਸਟੱਡੀ, ਹਾਂ ਗਿਆਨ ਹੋਣਾ ਚਾਹੀਦਾ ਤੇ ਫਿਰ ਬੈਂਸਣ ਵਾਸਤੇ ਕੰਪੈਰੀਟਿਵ ਸਟੱਡੀ ਨਹੀਂ ਕਰਨੀ ਚਾਹੀਦੀ, ਗਿਆਨ ਵਾਸਤੇ ਚਾਹੀਦਾ।
ਦੇਖੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ 50-60 ਸਾਲ ਪਹਿਲਾਂ ਜੇ ਮੈਂ ਬੁੱਧਿਜ਼ਮ ਪੜ੍ਹਿਆ ਤੇ ਮੈਂ ਕਿਹਾ ਵੀ ਬੁੱਧਿਜ਼ਮ ਤੇ ਸਿੱਖ ਜਿਹਦੇ ਨਾਲ ਬੜਾ ਮਿਲਦਾ, ਇਸਲਾਮ ਨੂੰ ਪੜ੍ਹਿਆ ਤੇ ਭਾਈ ਇਸਲਾਮ ਤੇ ਸਿੱਖ ਧਰਮ ਬੜਾ ਨੇੜੇ ਆ। ਤੇ ਫਿਰ ਤੁਸੀਂ ਸ਼ੰਕਰਾਚਾਰੀਆ ਦਾ ਜਿਹੜਾ ਚੱਲਿਆ ਆ ਰਿਹਾ ਵੇਦਾਂ ਦਾ ਹੁਣ ਤੱਕ ਰੂਪ, ਤੇ ਈਵਨ ਡਾਕਟਰ ਸਰਵਪਲੀ ਰਾਧਾ ਕ੍ਰਿਸ਼ਨ ਨੇ ਵੀ ਇਹ ਪੜ੍ਹ ਕੇ ਆਪਣੇ ਵਿਚਾਰ ਦਿੱਤੇ ਆ ਕਿ ਸਿੱਖਇਜ਼ਮ ਜਿਹੜਾ ਹੈ ਇਹ ਹਿੰਦੂਇਜ਼ਮ ਦਾ ਸੁਧਰਿਆ ਹੋਇਆ ਰੂਪ ਆ। ਡਾਕਟਰ ਰਾਧਾ ਕ੍ਰਿਸ਼ਨ ਵਰਗਾ ਵਰਲਡ ਫੇਮਸ ਪ੍ਰਵਾਨਿਤ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਚ ਵਿਜ਼ਿਟਿੰਗ ਪ੍ਰੋਫੈਸਰ ਰਿਹਾ, ਹਿੰਦੁਸਤਾਨ ਦਾ ਰਾਸ਼ਟਰਪਤੀ, ਉਹਦੇ ਵਿਚਾਰ ਆ। ਉਹਨੇ ਮਤਲਬ ਹਿੰਦੂਇਜ਼ਮ ਨੂੰ ਪੜ੍ਹ ਲਿਆ, ਸਿੱਖਇਜ਼ਮ ਨੂੰ ਪੜ੍ਹ ਲਿਆ, ਤੇ ਉਹ ਉਹਨੇ ਇਹ ਗੱਲ ਬਣਾ ਲਈ। ਸੋ ਇਹ ਇਸ ਲਈ ਹੈ ਵੀ ਇਹ, ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਭਾਈ ਸਿੱਖੀ ਵਿੱਚ ਇਹ ਹੈ ਤੇ ਹੋਰ ਧਰਮਾਂ ਵਿੱਚ ਵੀ ਇਹ ਚੀਜ਼ ਹੈਗੀ ਆ, ਇਸਲਾਮ ਵਿੱਚ ਇਹ ਕੁਝ ਹੈਗਾ ਆ ਤੇ ਸਿੱਖੀ ਵਿੱਚ ਵੀ ਆਹ ਕੁਝ ਹੈਗਾ, ਵੇਦਾਂ ਵਿੱਚ ਆਹ ਕੁਝ ਹੈਗਾ, ਸਿੱਖੀ ਵਿੱਚ ਵੀ, ਚਾਰੇ ਵੇਦ ਹੋਏ ਤੇ ਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਵ ਭਗਤ ਕਰ ਨੀਸ ਲਾਏ ਤਾਂ ਨਾਨਕ ਮੁੱਖ ਅੰਤਰ ਪਾਏ, ਵੇਦਾਂ ਮੈਂ ਨਾਮ ਉੱਤਮ ਹੈ ਸੋ ਸੁਣੇ ਨਾ ਹੀ ਫਿਰਿਆ ਜਿਉਂ ਬੇਤਾਲਿਆ। ਇੱਕ ਹੋਰ ਵੀ ਤੋਂ ਕਹਿੰਦੀ, ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਕੀ ਉਹ ਮੈਨੂੰ ਹੁਣ ਆਰੰਭ ਦਾ ਨਹੀਂ ਆਉਂਦਾ, ਵੇਦ ਪਾਠ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਇਸ ਤਰ੍ਹਾਂ ਮੈਂ ਮਾਫ ਕਰਨਾ ਜੇ ਮੈਂ ਗਲਤ ਬੋਲ ਰਿਹਾ ਵਾਂ। ਤੇ ਵੇਦ ਪਾਠ ਸੰਸਾਰ ਕੀ ਘਰ, ਇਹ ਸੰਸਾਰ ਦੇ ਵਿਦਵਾਨਾਂ ਦਾ ਕੰਮ ਆ ਵੀ ਉਹਨਾਂ ਨੇ ਧਾਰਮਿਕ ਗ੍ਰੰਥ ਪੜ੍ਹਨਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਨੀ। ਪੰਡਿਤ ਦੇ ਕੀ, ਮਹਾਰਾਜ ਨੇ ਕਿਹਾ ਪੰਡਿਤ ਦੇ ਤੇ 6 ਗੁਣ ਨੇ
ਜੀ,
6 ਕਰਮ ਨੇ ਪੰਡਿਤ ਨੇ, ਖੱਟ ਕਰਮ ਸੇ ਬ੍ਰਾਹਮਣਾ, ਖੱਟ ਕਹਿੰਦੇ ਨੇ 6 ਨੂੰ, ਵਿਦਿਆ ਪੜ੍ਹਨੀ ਪੜ੍ਹਾਉਣੀ, ਧਾਰਮਿਕ ਰਸਮਾਂ ਕਰਨੀਆਂ ਕਰਾਉਣੀਆਂ, ਇਹ ਆਪਣਾ ਦਾਨ ਦੇਣਾ ਤੇ ਲੈਣਾ, 3 ਗੁਣਾ 6 ਗੁਣ ਜਿਹੜੇ ਆ ਬ੍ਰਾਹਮਣ ਦੇ ਆ। ਤੇ ਮਹਾਰਾਜ ਕਹਿੰਦੇ ਨੇ ਬੰਧਨ ਤੋੜੈ ਖੱਟ ਖੱਟ ਕਰਮ ਕਰਮਾਂ ਬੰਧਨ ਤੋੜੈ ਹੋਵੇ ਸੋਏ ਬ੍ਰਾਹਮਣ, ਸੋਈ ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ, ਜਿਹਦੇ ਵਿੱਚ ਆ ਗੁਣ ਨੇ ਬ੍ਰਾਹਮਣ ਦੇ ਉਹ ਪੂਜਣ ਦੇ ਲਾਇਕ ਹੈ। ਤੇ ਜਿਹੜਾ ਹਰਗੋਬਿੰਦ ਸਾਹਿਬ ਨੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਵਾਲਾ ਸੀ ਉਹ ਵੀ ਬ੍ਰਾਹਮਣ ਸੀ, ਉਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਰ ਵੀ ਕਿਹਾ। ਕਿੰਨੇ ਕਿੰਨੇ ਬਹਾਦਰ ਗੁਰੂ ਕੇ ਸਿੱਖ ਹੋਏ ਨੇ ਬ੍ਰਾਹਮਣ ਜਾਤੀ ਦੇ ਵਿੱਚੋਂ।
ਤਾਇਆ ਜੀ, ਇਹ ਵੈਸੇ ਨਾ ਮੈਂ ਥੋੜੀ ਟਿੱਪਣੀ ਸਮਰਾਈਜ਼ ਇਹ ਕਰ ਦੇਣਾ ਕਿ ਇਹੋ ਜਿਹੜੇ ਡਿਬੇਟ ਹੈ ਯੂਟਿਊਬ 'ਤੇ ਲਾਈਕ ਲੈਣ ਪੈਸੇ ਲੈਣ ਤੋਂ ਇਲਾਵਾ ਹੋਰ ਕੁਛ ਨਹੀਂ ਹੈਗੇ, ਜਿਹੜੀਆਂ ਗੋਸ਼ਟਾਂ ਹੁੰਦੀਆਂ ਨੇ ਨਾ ਉਹ ਗੁਰੂ ਨਾਨਕ ਪਾਤਸ਼ਾਹ ਵਰਗੀ ਗੋਸ਼ਟ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਐਵਰੀਬਡੀ ਇਜ਼ ਵਿਨਰ, ਕਿ ਚਾਹੇ ਤੁਸੀਂ ਗਿਆਨ ਉਹਦੇ 'ਚੋਂ ਲੈ ਲਓ ਚਾਹੇ ਉਹ ਗਿਆਨ ਤੁਸੀਂ ਦੇ ਦਿਓ, ਦੋਨਾਂ ਧਿਰਾਂ ਨੂੰ ਇਹ ਆ ਵੀ ਅਸੀਂ ਗਿਆਨ ਦੇ ਵਿੱਚ ਵਾਧਾ ਕਰਨਾ, ਉਹ ਗੋਸ਼ਟ ਹੁੰਦੀ ਆ। ਜੇ ਇੱਕ ਗੋਸ਼ਟ ਦਾ ਇੱਕ ਗੋਸ਼ਟਕਾਰ ਦਾ ਮਕਸਦ ਦੂਸਰੇ ਦੀ ਬੇਇੱਜ਼ਤੀ ਕਰਨਾ, ਉੱਥੇ ਬੈਠਣਾ ਹੀ ਨਹੀਂ ਚਾਹੀਦਾ, ਉਹਦੇ ਨਾਲ ਗੱਲ ਹੀ ਨਹੀਂ ਕਰਨੀ ਚਾਹੀਦੀ, ਸਿੱਧੀ ਜੀ ਗੱਲ ਹੈ ਹਨਾ।
ਚਲੋ ਮੈਨੂੰ ਤੇ ਫੇਸਬੁੱਕ ਤੇ ਅੱਜ ਹੀ ਮੈਂ ਇੱਕ ਬੰਦੇ ਨੂੰ ਬਲੌਕ ਕੀਤਾ ਆ, ਮੈਨੂੰ ਤੇ ਇਸ ਤਰ੍ਹਾਂ ਜਿਹੜੀ ਹਿਕਮਤ ਜੇ ਤੂੰ ਮੇਰੀ ਗੱਲ ਨਾਲ ਕਰੇ ਨਾ, ਮੈਂ ਸਵਾਲ ਕੋਈ ਮੈਂ ਕੋਈ ਜਵਾਬ ਚੋਂ ਕੱਢ ਕੇ ਪੁੱਠੇ ਪਾਸੇ ਨੂੰ ਤੋਰੇ, ਮੈਂ ਉਹਦਾ ਜਵਾਬ ਹੀ ਨਹੀਂ ਦਿੰਦਾ, ਉਸੇ ਵੇਲੇ ਉਹਨੂੰ ਮੈਂ ਬਲੌਕ ਕਰ ਦੇਣਾ।
ਨਹੀਂ ਨਹੀਂ ਕਰਨਾ ਨਹੀਂ ਚਾਹੀਦਾ।
ਜਿਹੜਾ ਥੋੜਾ ਜਿਹਾ ਨਰਮੀ ਨਾਲ ਸ਼ਰਾਰਤ ਕਰੇ ਉਹਨੂੰ ਮੈਂ ਅਨਫਰੈਂਡ ਕਰ ਦਿੰਦਾ। ਮਤਲਬ ਉਹਦਾ ਕੁਝ ਇਹ ਕੋਈ ਜਾਣਕਾਰੀ ਨਾ ਦੇਣੀ ਚਾਹੁੰਦਾ ਨਾ ਇਹ ਲੈਣੀ ਚਾਹੁੰਦਾ, ਲੈਣ ਦੀ ਇਹਨੂੰ ਕੋਈ ਲੋੜ ਨਹੀਂ ਗੀ, ਤੇ ਇਹ ਹੁੱਜਤ ਕਰਕੇ ਤੇ ਤੁਹਾਨੂੰ ਉਕਸਾ ਕੇ ਤੇ ਤੁਹਾਡੇ ਕੋਲੋਂ ਗਲਤ ਗੱਲ ਕਢਵਾ ਕੇ ਤੇ ਤੁਹਾਨੂੰ ਐਕਸਪੋਜ਼ ਕਰਨਾ ਚਾਹੁੰਦਾ ਤੇ ਆਪਣੇ ਆਪ ਨੂੰ ਵੱਡਾ ਚਲਾ ਸਿਆਣਾ ਸਾਬਤ ਕਰਨਾ।
ਹਾਂਜੀ, ਬਸ ਉਹੀ ਵਿਅਕਤੀ ਮਸ਼ਹੂਰ ਹੋਣਾ ਚਾਹੁੰਦੇ ਆ, ਉਹੀ ਮਸ਼ਹੂਰ ਹੋਣਾ ਚਾਹੁੰਦੇ ਨੇ ਪੰਗਾ ਲੈ ਕੇ ਮਸ਼ਹੂਰ ਬੰਦਿਆਂ ਨਾਲ। ਤੇ
ਇੰਨੇ ਮਸ਼ਹੂਰ ਤੇ ਮੈਂ ਵੀ ਹੋਣਾ ਚਾਹੁੰਦਾ ਆ ਤੁਹਾਡੇ ਰੇਡੀਓ ਤੇ,
ਪਰ ਆਪਾਂ
ਰੇਡੀਓ ਚਲਾਇਆ ਮਸ਼ਹੂਰ
ਨਹੀਂ, ਆਪਾਂ ਪੋਜ਼ਿਟਿਵ ਤਰੀਕੇ ਨਾਲ ਐਫਰਟ ਕਰ ਰਹੇ ਹਾਂ ਗਾਲਾਂ ਕੱਢ ਕੇ ਥੋੜਾ। ਤੁਹਾਨੂੰ ਤਾਂ ਜੀ ਉਹ ਕਾਜੀ ਵਾਲੀ ਗੱਲ ਇਹ ਤਾਂ ਬੜੀ ਮਸ਼ਹੂਰ ਹੈ, ਇੱਕ ਬੰਦਾ ਹੁੰਦਾ ਉੱਥੇ ਦੁਬਾਰਾ ਸੁਣਾ ਦਿੰਦੇ ਆ, ਉਹ ਕਹਿੰਦੇ ਵੀ ਉਹ ਜਾ ਕੇ ਕਹਿੰਦਾ ਵੀ ਮੈਂ ਨਾ ਕਾਜੀ ਜੀ ਮਸ਼ਹੂਰ ਹੋਣਾ ਚਾਹੁੰਦਾ, ਮੈਨੂੰ ਦੱਸੋ ਤਰੀਕਾ ਦੱਸੋ। ਇਹ ਵੈਸੇ ਪਾਕਿਸਤਾਨੀ ਜੋਕ ਹੈ। ਉਹ ਕਹਿੰਦੇ ਭਾਈ ਤੂੰ ਏਦਾਂ ਕਰ, ਤੂੰ ਦੋ ਤਿੰਨ ਤਰੀਕੇ ਆ ਮਸ਼ਹੂਰ ਹੋਣ ਦੇ। ਕਹਿੰਦਾ ਮੈਨੂੰ ਦੱਸੋ ਕਿਹੜੇ ਕਿਹੜੇ ਤਰੀਕੇ ਆ। ਕਹਿੰਦਾ ਇੱਕ ਹੈਗਾ ਵੀ ਚੱਲ ਤੂੰ ਕਮਿਊਨਿਟੀ 'ਚ ਜਾ, ਕੰਮ ਕਾਰ ਚੰਗੇ, ਸੇਵਾ ਕਰ, ਲੋਕਾਂ ਦੀ ਖਿਦਮਤ ਕਰ, ਤੇ ਤੂੰ ਮਸ਼ਹੂਰ ਹੋ ਜਾਏਗਾ। ਕਹਿੰਦਾ ਕਿੰਨਾ ਕੁ ਟਾਈਮ ਲੱਗੇਗਾ? ਕਹਿੰਦਾ 15-20 ਸਾਲ ਲੱਗ ਜਾਣਗੇ। ਕਹਿੰਦਾ ਨਹੀਂ ਨਹੀਂ ਕੋਈ, ਕਹਿੰਦਾ ਮੈਨੂੰ ਹਾਂ ਛੇਤੀ ਵਾਲਾ ਦੱਸੋ। ਫਿਰ ਕਹਿੰਦਾ ਤੂੰ ਇੱਦਾਂ ਕਰ ਵੀ ਤੂੰ ਧਾਰਮਿਕ ਲਿਬਾਸ ਪਹਿਨ ਲਾ ਤੇ ਬੰਦਗੀ ਕਰ, 5 ਵਕਤ ਨਮਾਜ਼ ਕਰ, ਲੋਕਾਂ ਦੀ ਮਤਲਬ ਲੋਕਾਂ ਨੂੰ ਪ੍ਰਚਾਰ ਕਰ, ਆਪ ਵੀ ਕਰ ਜਪ। ਕਹਿੰਦਾ ਇਹਨੂੰ ਕਿੰਨਾ ਕੁ ਟਾਈਮ ਲੱਗੇਗਾ? ਕਹਿੰਦੇ ਇਹਨੂੰ 4-5 ਸਾਲ ਲੱਗ ਜਾਣਗੇ ਮਸ਼ਹੂਰ। ਨਹੀਂ ਨਹੀਂ ਕਹਿੰਦਾ ਮੈਨੂੰ ਬਹੁਤ ਤੇਜ਼ ਚਾਹੀਦਾ, ਕੁਇਕ ਛੇਤੀ। ਕਹਿੰਦਾ ਫਿਰ ਤਾਂ ਇੱਦਾਂ ਆ ਵੀ ਤੂੰ ਕਿਸੇ ਜਿਹੜੇ ਚੰਗੇ ਬੰਦੇ ਆ ਉਹਦੇ ਨਾਲ ਕੁੱਟਮਾਰ ਕਰ ਲਾ ਹਨਾ, ਤੇ ਉਹਦੇ ਨਾਲ ਪੰਗਾ ਪੁੰਗਾ ਲੈ ਲਾ ਤੇ ਫਿਰ ਤੂੰ ਮਸ਼ਹੂਰ ਹੋ ਜਾਏਗਾ ਵੀ ਬਾਈ ਉਹਦੇ ਨਾਲ। ਉਹ ਜੁੱਤੀ ਖੋਲਦਾ ਕਾਜੀ ਦੇ ਮਗਰ ਹੋ ਜਾਂਦਾ। ਉਹ ਕਹਿੰਦਾ ਉਹ ਮੇਰੇ ਮਗਰ ਕੱਲੇ ਹੋ ਗਏ। ਕਹਿੰਦਾ ਜੀ ਤੁਹਾਤੋਂ ਚੰਗਾ ਬੰਦਾ ਕਿਹੜਾ ਹੋ ਸਕਦਾ?
ਇਹ ਜੋਕ ਵੀ ਬਣ ਗਿਆ ਤੇ ਉਹ ਮਿਰਜੇ ਨਾਲ ਵੀ ਜੋੜ ਦਿੰਦੇ ਆ, ਮਸ਼ਹੂਰ ਕਿਵੇਂ ਹੋਈਦਾ? ਕਹਿੰਦਾ ਜਾਂ ਚੰਗਾ ਕੰਮ ਕਰਕੇ ਜਾਂ ਮਾੜਾ ਕਰਕੇ। ਕਹਿੰਦਾ ਉਹਨੇ ਅਗਲੇ ਦਿਨ ਜਾ ਕੇ ਮਸੀਤੇ ਮੌਲਵੀ ਨੂੰ ਧੌਣ ਪਰਨੇ ਕਰਤਾ। ਉਹ ਗੱਲ ਇਹ ਹੈ ਨਾ ਵੀ ਉਥੋਂ ਗੱਲ ਚੇਤੇ ਆ ਗਈ। ਹੁਣ ਉਹਨੂੰ ਖੁਸ਼ਵੰਤ ਸਿੰਘ ਨੂੰ ਕਹਿੰਦੇ ਕਿਹਾ ਵੀ ਜਰਨਲਿਸਟ ਪੱਤਰਕਾਰ ਕਿਵੇਂ ਬਣਿਆ ਜਾਂਦਾ? ਕਹਿੰਦਾ ਦੋ ਤਰੀਕੇ ਆ ਬਣਨ ਦੇ ਪੱਤਰਕਾਰ। ਕਹਿੰਦਾ ਇੱਕ ਤਾਂ ਭਾਈ ਯੂਨੀਵਰਸਿਟੀ ਚ ਪੜ੍ਹਾਈ ਕਰੋ, ਡਿਗਰੀ ਕਰੋ, ਮਾਸਟਰ ਡਿਗਰੀ ਕਰੋ, ਪੀ ਐਚ ਡੀ ਕਰੋ, ਕਿਸੇ ਅਖਬਾਰ ਚ ਨੌਕਰੀ ਕਰੋ ਤੇ ਫਿਰ ਤੁਸੀਂ ਕਿਸੇ ਅਖਬਾਰ ਨਾਲ ਲੱਗੋ ਤੇ ਤਾਂ ਹੀ ਤੁਸੀਂ ਜਰਨਲਿਸਟ ਬਣੋਗੇ। ਕਹਿੰਦਾ ਜੀ ਇਹ ਬੜਾ ਲੰਮਾ ਤਰੀਕਾ। ਕਹਿੰਦਾ ਦੂਜਾ ਸੌਖਾ ਤੇ ਸਿੱਧਾ ਤਰੀਕਾ ਇਹ ਹੈ ਕਿ ਅਖਬਾਰ ਦੇ ਐਡੀਟਰ ਨੂੰ ਤਰੀਫੀ ਚਿੱਠੀ ਲਿਖੋ ਤੇ ਗਾਹੇ ਬਗਾਏ ਚਿੱਠੀਆਂ ਲਿਖਦੇ ਰਹੋ, ਜਿਹ ਚ ਅਖਬਾਰ ਦੀ ਪ੍ਰਸੰਸਾ ਹੋਵੇ, ਅਖਬਾਰ ਦੇ ਐਡੀਟਰ ਦੀ ਪ੍ਰਸੰਸਾ ਹੋਵੇ, ਉਹ ਬੜੀ ਖੁਸ਼ੀ ਨਾਲ ਤੁਹਾਡੀਆਂ ਚਿੱਠੀਆਂ ਛਾਪੂਗਾ ਤੇ ਹੌਲੀ ਹੌਲੀ ਉਹਨੇ ਕੋਈ ਛੋਟਾ ਜਿਹਾ ਲੇਖ ਲੇਖਣ ਭੇਜ ਦਿਓ, ਉਹ ਲੇਖ ਤੁਹਾਡਾ ਛਾਪ ਦੂਗਾ, ਲੇਖ ਲੋਕੀ ਪੜ੍ਹਨਗੇ, ਫਿਰ ਤੁਹਾਡੇ ਲੇਖ ਅਖਬਾਰ ਚ ਛਪਣ ਲੱਗ ਪੈਣਗੇ, ਫਿਰ ਤੁਹਾਡੇ ਕੋਲ ਹੋਰ ਅਖਬਾਰਾਂ ਮੰਗਣਗੇ। ਕਹਿੰਦਾ ਤੁਸੀਂ ਜਾਣ ਬਣਗੇ।
ਠੀਕ ਹੈ ਤਾਇਆ ਜੀ, ਜਿਹੜੀ ਪਹਿਲਾਂ ਪਹਿਲਾਂ
ਜਦੋਂ ਇੱਕ ਮਿੰਟ ਮੇਰੀ ਆਹ ਗੱਲ ਪੂਰੀ ਕਰ, ਉਹ ਉੱਥੇ ਨਾ ਮਲਾਵੀ ਚ ਮੈਂ ਵਿਹਲਾ ਸੀਗਾ ਕਿਉਂਕਿ ਉੱਥੇ ਕੋਈ ਨਾ ਅਖਬਾਰ ਨਾ ਕਿਤਾਬ ਨਾ ਰੇਡੀਓ ਕੁਝ ਵੀ ਤੇ ਟੀਵੀ ਤਾਂ ਉਦੋਂ ਹੁੰਦੇ ਨੀ ਸੀਗੇ ਤੇ ਮੈਂ ਕਿਹਾ ਵੀ ਆਹ ਜਾਂਦਾ ਹੁੰਦਾ ਸੀ ਇਲਸਟ੍ਰੇਟਡ ਵੀਕਲੀ ਤੇ ਉਹ ਉੱਥੇ ਬੀਬੀ ਸੀ ਆਪਣੇ ਸਮਾਜ ਚੋਂ, ਉਹ ਸੀ ਜਿਹੜੇ ਹੁੰਦੇ ਆ ਨਾ ਸੈਂਸਰ ਬੋਰਡ ਸਰਕਾਰ ਦਾ, ਉਹਦੀ ਮੈਂਬਰ ਹੋਣ ਕਰਕੇ ਉਹਦੇ ਕੋਲ ਇਲਸਟ੍ਰੇਟਡ ਵੀਕਲੀ ਆਉਂਦਾ ਹੁੰਦਾ ਸੀ ਵੇਖਣ ਵਾਸਤੇ ਵੀ ਇਹਦੇ ਚ ਕੋਈ ਗਲਤ ਗੱਲ ਨਾ ਹੋਵੇ ਤੇ ਉਹ ਮੈਂ ਪੜ੍ਹ ਲਿਆ ਕਰਨਾ ਤੇ ਉਹ ਚ ਆਇਆ ਵੀ ਇੰਗਲੈਂਡ ਤੋਂ ਫਲਾਨੇ ਆਈ ਸੀ ਐਸ ਕਾਲਜ ਤੋਂ ਤੁਸੀਂ ਜਰਨਲਿਜ਼ਮ ਦਾ ਕੋਰਸ ਕਰ ਸਕਦੇ ਹੋ। ਮੈਂ ਉਹ ਚ ਦਾਖਲਾ ਲੈ ਲਿਆ, ਪੈਸੇ ਭੇਜਤੇ ਤੇ ਉਹ ਪਹਿਲੀਆਂ ਹੀ ਚਿੱਠੀਆਂ ਦੇ ਵਿੱਚ ਵੀ ਕਾਰਸਪੋਂਡੈਂਸ ਰਾਹੀਂ ਕਰਨਾ ਹੈ ਜਰਨਲਿਜ਼ਮ ਤੇ ਉਹ ਦੋ ਕਾਰਨ ਕਰਕੇ ਮੈਂ ਛੱਡ ਦਿੱਤਾ ਵਿੱਚ ਹੀ, ਪੂਰਾ ਨਹੀਂ ਕੀਤਾ ਤੇ ਇਹ 1974 ਦੀ ਗੱਲ ਆ ਤੇ ਉਹ ਇਹ ਸੀਗਾ ਵੀ ਪੱਤਰਕਾਰ ਕਹਿੰਦਾ ਵੀ ਪੂਅਰ ਬਟ ਓਨੈਸਟ, ਇਹ ਪਾਲਿਸੀ ਨਹੀਂ ਚੱਲਦੀ, ਇਹ ਤਾਂ ਵਾਪਰਿਆ ਕੀ ਹੈ ਉਹਨੂੰ ਇਸ ਢੰਗ ਨਾਲ ਤੁਸੀਂ ਲਿਖਣਾ, ਸੱਚ ਝੂਠ ਦੀ ਪਰਵਾਹ ਕੀਤਿਆਂ ਤੋਂ ਬਿਨਾਂ ਇਹੋ ਜਿਹਾ ਉਹਦਾ ਸਿਰਲੇਖ ਚੁਣਨਾ ਆ ਵੀ ਜਿਹਦੇ ਨਾਲ ਪਾਠਕ ਖਿੱਚ ਕੇ ਉਹਨੂੰ ਫਟਾਫਟ ਪੜ੍ਹਨ
ਜੀ।
ਤੇ ਉਹ ਆਪਣੇ ਗੁਰਮਤਿ ਦੇ ਅਸੂਲਾਂ ਦੇ ਉਲਟ ਸੀ ਵੀ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ, ਇਹੀ ਕੁਝ ਮੀਡੀਆ ਦੇ ਵਿੱਚ ਅੱਜ ਹੋ ਰਿਹਾ। ਤੇ ਦੂਜੀ ਸੀ ਵੀ ਮੇਰੀ ਅੰਗਰੇਜ਼ੀ ਲੱਭਦੂਬਾਲ ਤੱਕ ਸੀ ਤੇ ਉਹ ਸਾਰਾ ਕੁਝ ਅੰਗਰੇਜ਼ੀ ਆ, ਦੋ ਗੱਲਾਂ ਕਰਕੇ ਮੈਂ ਕੋਰਸ ਵਿੱਚ ਹੀ ਛੱਡ ਦਿੱਤਾ।
ਪ੍ਰੋਗਰਾਮ ਕਾਫੀ ਬੰਨਿਆ ਹੋਇਆ, ਕੰਜੈਸਟਿਡ ਹੈ। ਤੇ ਅਮਰੀਕ ਸਿੰਘ ਫਲੋਰਾ ਹੋਣਾ ਨੇ ਵੀ ਕਿਹਾ ਕਿ ਬਹੁਤ ਵਧੀਆ ਸਟੇਟਮੈਂਟ ਦਿੱਤੀ ਗਿਆਨੀ ਜੀ ਹੋਣਾ ਨੇ ਜਿਹੜਾ ਮਸਲੇ ਦੇ ਬਾਰੇ। ਤੇ ਤਾਇਆ ਜੀ, ਅਗਲਾ ਮਸਲਾ ਜਿਹੜਾ ਆਪਾਂ ਕਰਨਾ ਆ, ਜਿਹੜਾ ਗੁਰਿੰਦਰ ਸਿੰਘ ਵਰਜੀਨੀ ਵਾਲੇ ਨੇ ਕਿਹਾ ਹੈ ਕਿ ਬਾਦਲ ਸਾਹਿਬ ਨੇ ਬਸਪਾ ਦੇ ਨਾਲ ਸਮਝੌਤਾ ਕੀਤਾ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਮੈਂ ਉਹ ਪਹਿਲਾਂ ਦੱਸਦਾ, ਪਹਿਲਾਂ ਮੈਂ ਫਲੋਰਾ ਜੀ ਦੀ ਗੱਲ ਕਰ ਲਵਾਂ, ਪਰ ਫਲੋਰਾ ਜੀ ਨੇ ਮੇਰੇ ਜਵਾਬ ਦੀ ਤਾਰੀਫ ਇਸ ਲਈ ਕੀਤੀ ਹੈ ਕਿ ਮੈਂ ਉਹਨਾਂ ਦਾ ਅੱਜ ਭਾਰ ਵੰਡਾ ਰਿਹਾ।
ਨਹੀਂ ਨਹੀਂ, ਉਹ ਸੁਣ ਵੀ ਰਹੇ ਨੇ ਪਰ ਉਹਨਾਂ ਨੂੰ ਕਾਰਜ ਤੇ ਜਾਣਾ ਪੈਣਾ ਸੀ, ਪਰ ਉਹ ਕਾਫੀ ਕਹਿੰਦੇ ਵੀ ਬਹੁਤ ਵਧੀਆ ਰਿਸਪੌਂਸ ਸੀ ਤੇ
ਉਹੀ ਗੱਲ ਵੀ ਮੈਂ ਉਹਨਾਂ ਦੇ ਥਾਂ ਕੰਮ ਜੂ ਕਰ ਰਿਹਾ
ਹਾਂ, ਉਹ ਤਾਂ ਕਰਨੀ ਸੀ ਤਾਰੀਫ, ਇੰਨੀ ਤਾਂ ਬਣਦੀ ਆ।
ਮੈਂ ਕਿਹਾ ਤਾਂਹੀਓ ਤੇ ਕਹਿ ਦਿਆ, ਮੈਂ ਕਿਹਾ ਇਸ ਲਈ ਉਹਨਾਂ ਤਾਰੀਫ ਕੀਤੀ ਵੀ ਮੈਂ ਉਹਨਾਂ ਦਾ ਭਾਰ ਵੰਡਾ ਰਿਹਾ।
ਅੱਛਾ,
ਤੇ ਉਹ ਕੀ ਵਰਜੀਨੀਆ ਵਾਲੇ ਗੁਰਮੁਖ ਪਿਆਰੇ ਕੀ ਕਹਿੰਦੇ?
ਉਹ ਕਹਿੰਦੇ ਸੀ ਵੀ ਬਸਪਾ ਦੇ ਨਾਲ ਸਮਝੌਤਾ ਹੋ ਗਿਆ ਆ ਇਹਨਾਂ ਦਾ, ਅਕਾਲੀ ਦਲ ਦਾ, ਤੇ ਹੁਣ ਖੱਬੇ ਪੱਕੀ ਪਾਰਟੀਆਂ ਨਾਲ ਵੀ ਕਰਨ ਨੂੰ ਫਿਰਦੇ ਆ। ਉਹ ਖੱਬੇ ਪੱਕੀ ਪਾਰਟੀਆਂ ਪਹਿਲਾਂ ਕਾਂਗਰਸ ਨਾਲ ਹੁੰਦੀਆਂ ਸੀ, ਉਹਨਾਂ ਦੀ ਬੀ ਟੀਮ ਹੁੰਦੀ ਸੀ, ਇਹ ਕੀ ਵਰਤਾਰਾ ਚੱਲ ਰਿਹਾ?
ਇਹ ਵਰਤਾਰਾ ਜਿੰਨਾ ਕੁ ਵਰਜੀਨੀਆ ਬੈਠਿਆਂ ਨੂੰ ਪਤਾ, ਉਹਨਾਂ ਕੁ ਆਪਾਂ ਨੂੰ ਸਿਡਨੀ ਬੈਠਿਆਂ ਨੂੰ ਪਤਾ ਆ। ਤੇ ਬਾਕੀ ਇਹ ਵੀ ਥੋੜ ਜੋੜ ਤੋੜ ਕੀਤਿਆਂ ਤੋਂ ਬਿਨਾਂ ਸਾਰਾ ਸਾਰਾ ਮਸਲਾ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਵਰਕਰ, ਬੰਦੇ, ਲੀਡਰ, ਸਾਰਾ ਮਸਲਾ ਇਹ ਹੈ ਕਿ ਭਾਈ ਸਰਕਾਰ ਖੋਣੀ ਕਿਵੇਂ ਆ, ਕਬਜ਼ਾ ਕਿਵੇਂ ਕਰਨਾ, ਤੇ ਜਿਹੜੇ ਕਾਬਜ ਨੇ ਉਹ ਆ ਵੀ ਅਸੀਂ ਖੁੱਸਣ ਤੋਂ ਬਚਾਉਣੀ ਕਿਵੇਂ ਆ, ਤੇ ਵੱਧ ਤੋਂ ਵੱਧ ਆਪਣੇ ਆਪ ਵਾਸਤੇ, ਆਪਣੇ ਧੜੇ ਵਾਸਤੇ ਲਾਭ ਕਿਵੇਂ ਪਹੁੰਚਾਉਣਾ, ਤੇ ਵਿਰੋਧੀਆਂ ਨੂੰ ਨੁਕਸਾਨ ਕਿਵੇਂ ਪਹੁੰਚਾਉਣਾ, ਸਭ ਮਸਲਾ ਤੇ ਸਾਰਾ ਇਹ ਆ ਨਾ। ਕੋਈ ਅਸੂਲ ਦੀ ਗੱਲ ਤਾਂ ਕਿਤੇ ਵੀ ਨਹੀਂ ਹੈਗੀ। ਤੇ ਹੁਣ ਕਰੋੜਾਂ ਰੁਪਈਏ ਖਰਚ ਕੇ ਜਿਹੜਾ ਅਸੈਂਬਲੀ ਮੈਂਬਰ ਜਾਂ ਪਾਰਲੀਮੈਂਬਰ ਬਣਦਾ ਆ, ਉਹ ਜਨਤਾ ਦੀ ਸੇਵਾ ਕਰਨ ਵਾਸਤੇ ਬਣਦਾ। ਉਹ ਕਰੋੜਾਂ ਰੁਪਈਏ ਜਨਤਾ ਦੀ ਸੇਵਾ ਲਈ ਲਾ ਦੇਵੇ, ਐਂਬੂਲੈਂਸਾਂ ਖਰੀਦ ਦੇਵੇ, ਹਸਪਤਾਲ ਖੋਲ ਦੇਵੇ, ਆ ਲੋਕਾਂ ਦਾ ਇਲਾਜ ਕਰ ਦੇਵੇ ਜੇ ਉਹਨੇ ਸੇਵਾ ਕਰਨੀ ਆ। ਉਹ ਕਰੋੜਾਂ ਰੁਪਈਏ ਇਨਵੈਸਟਮੈਂਟ ਆ, ਉਹ ਉਹਨਾਂ ਨੂੰ ਇਨਵੈਸਟ ਕਰਕੇ ਤੇ ਮੁੜ ਕੇ ਉਹਦੇ ਅਰਬਾਂ ਉਹਨਾਂ ਨੇ ਕਮਾਉਣੇ ਆ, ਤੇ ਉਹ ਕਮਾਉਣੇ ਆ ਸਰਕਾਰ ਤੇ ਕਬਜ਼ਾ ਕਰਕੇ। ਤੇ ਸਰਕਾਰ ਨੇ ਉਹ ਕਬਜ਼ਾ ਕਰਕੇ ਉਹਨਾਂ ਨੇ ਸੁਧਾਰਨਾ ਕੀ ਆ, ਕੰਮ ਤੇ ਕਰਨਾ। ਅੱਜ ਦੇ ਪਟਵਾਰੀ ਨੇ, ਤਹਿਸੀਲਦਾਰ ਨੇ, ਅੱਜ ਦੇ ਥਾਣੇਦਾਰ ਨੇ, ਤੇ ਉਹ ਜਿਹੜੇ ਅੱਜ ਰਿਸ਼ਵਤ ਲੈ ਕੰਮ ਕਰਦੇ, ਉਹ ਕੱਲੇ ਥੋੜਾ ਖਾਂਦੇ, ਜਿਹੜੀ ਰਿਸ਼ਵਤ ਲੈਂਦੇ ਆ ਉਹ ਉੱਤੇ ਤੱਕ ਜਾਂਦੀ ਹੈ, ਤੇ ਉਹਦਾ ਹਿੱਸਾ ਪਰਸੋਂ ਤੋਂ ਉਗਰਾਉਣ ਵਾਲੇ ਦਾ ਇੰਨਾ ਪਰਸੈਂਟ ਆ, ਉਸ ਤੋਂ ਉੱਤੇ ਅਫਸਰ ਦਾ ਇੰਨਾ ਪਰਸੈਂਟ ਆ ਉਸ ਤੋਂ ਉੱਤੇ, ਤੇ ਉਹਨਾਂ ਨੇ ਜਿਹੜੇ ਕਰੋੜਾਂ ਤੋਂ ਜਿਹੜੀ ਉਹਨਾਂ ਨੂੰ ਤਨਖਾਹ ਤੇ ਸਹੂਲਤਾਂ ਤੇ ਅਲਾਉਂਸ ਮਿਲਣੇ ਆ, ਉਹ ਚ ਅਰਬਾਂ ਰੁਪਈਏ ਨੀ ਉਹਨਾਂ ਨੂੰ ਬਚਣੇ, ਉਹ ਐਸ ਕਰਪਸ਼ਨ ਦੇ ਵਿੱਚੋਂ ਬਚਣੇ ਆ, ਰਿਸ਼ਤ ਮਰਦੇ ਦੇ ਵਿੱਚੋਂ ਬਚਣੇ ਆ, ਠੇਕੇਦਾਰੀਆਂ ਵਿੱਚੋਂ ਬਚਣੇ ਆ। ਤੇ ਉਹ ਮੇਰਾ ਮਤਲਬ ਹੈ ਵੀ ਉਸ ਤਾਕਤ ਦੇ ਉੱਪਰ, ਰਾਜਸੀ ਤਾਕਤ ਦੇ ਉੱਪਰ ਕਬਜ਼ਾ ਕਾਇਮ ਰੱਖਣ ਲਈ ਜਾਂ ਕਬਜ਼ਾ ਖੋਹਣ ਲਈ ਜਿਹਦੇ ਨਾਲ ਜੋੜ ਤੋੜ ਬਣਦਾ ਆ, ਜਦ ਲੜਾਈ ਆ ਨਾ, ਲੜਾਈ ਤੋਪ ਦੀ ਹੈ ਚਾਹੇ ਵੋਟ ਦੀ ਹੈ, ਤੇ ਲੜਾਈ ਵਿੱਚ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਲੜਾਈ ਦੇ ਵਿੱਚ ਜਿਸ ਵੀ ਬੰਦੇ ਨੇ ਧਰਮ, ਇਖਲਾਕ, ਪੁੰਨ, ਪਾਪ ਦੇ ਵਿਚਾਰ ਦੇ ਅਧੀਨ ਡਰ ਕੇ ਕੋਈ ਕੋਝਾ ਹਥਿਆਰ ਵਰਤਣ ਤੋਂ ਸੰਕੋਚ ਕਰ ਲਿਆ, ਯਕੀਨਨ ਉਸ ਦੀ ਹਾਰ
ਹੋਈ ਹੈ, ਹੋਈ ਵੀ ਹੈ।
ਰੂਥਲੈਸ ਬੰਦੇ ਦੀ ਜਿੱਤ ਹੋਈ ਹੈ ਲੜਾਈ ਦੇ ਵਿੱਚ। ਤੇ ਬਾਕੀ ਰਹੀ ਗੱਲ ਪੰਜਾਬੀ ਸੂਬਾ ਬਣਾਉਣ ਦਾ ਮਤਲਬ ਕੀ ਸੀ, ਵੀ ਉੱਥੇ ਅਕਾਲੀਆਂ ਦਾ ਰਾਜ ਹੋਵੇ, ਉਹ ਬਣਨ ਦੇ ਬਾਵਜੂਦ ਵੀ ਅਕਾਲੀ ਇਕੱਲੇ ਕਦੀ ਰਾਜ ਨਹੀਂ ਕਰ ਸਕਦੇ। ਇੱਕ ਵਾਰੀ ਐਵੇਂ ਨਾਮ ਤਰੀਕ ਕੀ ਉਹਨੂੰ ਪ੍ਰੋਕਸੀ, ਰਾਜੀਵ ਗਾਂਧੀ ਦੀ ਪ੍ਰੋਕਸੀ ਦੇ ਨਾਲ ਢਾਈ ਕੁ ਸਾਲ ਕੱਲਾ ਅਕਾਲੀ ਦਲ ਦੇ ਨਾਂ ਹੇਠ ਰਾਜ ਪੰਜਾਬ ਚ ਰਿਹਾ ਬਰਨਾਲੇ ਦੀ ਚੀਫ ਮਿਨਿਸਟਰੀ ਵੇਲੇ, ਨਹੀਂ ਤੇ ਕਦੀ ਵੀ ਨਹੀਂ ਜੋੜ ਤੋੜ ਕਰਕੇ ਰਾਜ ਬਣਦਾ। ਤੇ ਉਹ ਗੱਲ ਤਾਂ ਇਹ ਹੈ ਵੀ ਕਾਂਗਰਸ ਨਾਲ ਅਕਾਲੀ ਜੁੜ ਨਹੀਂ ਸਕਦੇ, ਇਸ ਲਈ ਉਹਨਾਂ ਨੂੰ ਪਹਿਲਾਂ ਜਨਸੰਘ ਸੀ ਉਹਦਾ ਨਾਂ ਬੀਜੇਪੀ ਹੋ ਗਿਆ। ਉਹਨਾਂ ਨੂੰ ਬੀਜੇਪੀ ਦੇ ਨਾਲ ਭਿਆਲੀ ਕਰਕੇ ਹੀ ਪੰਜਾਬ ਦੇ ਉੱਪਰ ਰਾਜ ਉਹਨਾਂ ਦੇ ਹੱਥ ਆਉਂਦਾ ਹੈ। ਇਹ ਅਸਲ ਚ ਜਿਹੜਾ ਗੁਰੂ ਨਾਨਕ ਦੀ ਸਿੱਖਿਆ ਅਨੁਸਾਰ ਜੇ ਚੱਲੀਏ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਇੱਥੇ ਨੀਚ ਦਾ ਮਤਲਬ ਆ ਆਰਥਿਕ ਤੇ ਵਿਦਿਅਕ ਤੌਰ ਤੇ ਪਛੜਿਆ ਹੋਇਆ ਸਮਾਜ, ਨਾ ਕਿ ਕੋਈ ਉਹਨਾਂ ਦੀ ਕਰਨੀ ਕਰਕੇ ਨੀਚ। ਆਰਥਿਕ ਤੌਰ ਤੇ ਵਿਦਿਅਕ ਤੌਰ ਤੇ ਪਿੱਛੇ ਰਹਿ ਗਿਆ ਸਮਾਜ, ਜਿਨ੍ਹਾਂ ਦੀ ਅਗਵਾਈ ਚ ਕਾਂਸ਼ੀ ਰਾਮ ਨੇ BSP ਪਾਰਟੀ ਬਣਾਈ ਆ। ਅਸਲੀ ਅਕਾਲੀ ਦਲ ਦਾ ਪੰਥ ਦਾ ਜੋੜ ਉਸ ਪਾਰਟੀ ਨਾਲ ਆ ਬਣਦਾ ਆ, ਤੇ ਜਨਸੰਘ ਨਾ BJP ਨਾ, ਤੇ ਉਹ ਗੱਲ ਆ ਵੀ ਜਿਵੇਂ ਮਰਦੀ ਨੇ ਅੱਕ ਫੱਕਿਆ ਹਾਰ ਕੇ ਜੇਠ ਨਾਲ ਲਾਈ, ਉਹ ਤੇ ਮਜਬੂਰੀ ਚ ਅਕਾਲੀਆਂ ਨੂੰ BJP ਨਾਲ ਜੁੜਨਾ ਪੈਂਦਾ ਸੀ। ਪਰ ਪਿੱਛੇ ਇੱਕ ਇਲੈਕਸ਼ਨ ਦੇ ਵਿੱਚ ਅਕਾਲੀਆਂ ਨੇ BJP ਨਾਲ ਸਮਝੌਤਾ ਕਰ BSP ਨਾਲ ਸਮਝੌਤਾ ਕਰਕੇ 3 ਸੀਟਾਂ ਪਾਰਲੀਮੈਂਟ ਦੀਆਂ, ਇਤਿਹਾਸ ਗਵਾਹ ਆ ਕਿ ਪਹਿਲੀ ਵਾਰੀ ਤੇ ਆਖਰੀ ਵਾਰੀ ਸੋ ਫਾਰ, ਅਗਲੀ ਇਲੈਕਸ਼ਨ ਦਾ ਵੱਖਰਾ ਆਊਗਾ, ਸੋ ਫਾਰ ਅੱਜ ਤੱਕ 3 MP BSP ਦੇ ਪੰਜਾਬ ਚੋਂ ਅਕਾਲੀਆਂ ਨੇ ਬਣਾਤੇ ਸੀ
ਜੀ। ਪਹਿਲਾਂ ਨਹੀਂ ਸੀ ਬਣੇ।
BSP UP ਚ ਜਾ ਕੇ ਫੇਰ ਕਾਂਗਰਸ ਨਾਲ ਰਲ ਗਈ, ਇਹਨਾਂ ਨੂੰ ਫੇਰ BJP ਦੀ ਝੋਲੀ ਚ ਪੈਣਾ ਪਿਆ। ਸੋ ਇਸ ਲਈ ਸਰਕਾਰ ਬਣਾਉਣ ਚ ਕਾਮਯਾਬ ਹੋਣ ਜਾਂ ਐਰਕਾਂ ਕਾਮਯਾਬ ਤੋਂ ਰਹਿ ਜਾਣ, ਗੁਰੂ ਨਾਨਕ ਦੀ ਸਿੱਖਿਆ ਇਹੀ ਕਹਿੰਦੀ ਆ ਕਿ ਭਾਈ ਉਹਨਾਂ ਕਮਜ਼ੋਰਾਂ ਦੇ ਨਾਲ ਉਹਨਾਂ ਦੀ ਬਾਂਹ ਫੜੋ, ਉਹਨਾਂ ਨਾਲ ਰਲੋ, ਉਹਨਾਂ ਦੇ ਨਾਲ ਮਿਲ ਕੇ ਚੱਲੋ।
ਤਾਇਆ ਜੀ, ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦਾ ਜਿਹੜਾ ਦਲਿਤ ਭਾਈਚਾਰਾ ਆ, ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਲੀਡਰਸ਼ਿਪ, ਮਤਲਬ ਉਹਨਾਂ ਦੀ ਜਿਹੜੀ ਸੈਂਟਰ ਆ UP ਤੋਂ ਕਿਉਂ ਚੱਲ ਰਿਹਾ? ਹੁਣ ਮਾਇਆਵਤੀ ਆ, ਮਾਇਆਵਤੀ ਦਾ ਕਿਸੇ ਸੂਬੇ ਦੇ ਵਿੱਚ BJP ਨਾਲ ਸਮਝੌਤਾ, ਕਿਸੇ ਸੂਬੇ ਦੇ ਵਿੱਚ BJP ਨਾਲ, ਕਿਸੇ 'ਚ ਹੁਣ ਅਕਾਲੀਆਂ ਦਾ ਹੋ ਗਿਆ। ਸੋ ਉਹ ਜਿੱਥੇ ਉਹਨਾਂ ਦਾ ਸੂਤ ਲੱਗਦਾ, ਹੁਣ ਗੱਲ ਇੱਥੇ ਅਫਵਾਹ ਚੱਲ ਰਹੀ ਆ, ਕੱਲ੍ਹ ਨੂੰ ਬਿੱਟਾ ਸਾਹਿਬ ਨੂੰ ਵੀ ਪੁੱਛਾਂਗੇ ਕਿ 300 ਕਰੋੜ 'ਚ ਸਮਝੌਤਾ ਹੋਇਆ ਜੀ, 300 ਕਰੋੜ ਰੁਪਇਆ ਦੇਣਾ ਹੈ ਅਕਾਲੀ ਦਲ ਨੇ, ਮਾਇਆਵਤੀ ਨੂੰ ਤੇ ਨਹੀਂ ਨਹੀਂ ਮਾਇਆਵਤੀ ਨੂੰ ਅਕਾਲੀ ਦਲ ਨੇ ਦੇਣਾ। ਇਹੋ ਜਿਹੇ ਸਮਝੌਤੇ ਪਹਿਲਾਂ ਵੀ ਹੁੰਦੇ ਆਏ ਆ, ਮਾਇਆਵਤੀ ਨੂੰ ਪੈਸੇ ਲੈ ਜਾਂਦੀ ਆ, ਉਹ ਆਪਣੇ ਵੋਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਹੱਕ 'ਚ ਭਗਤਾ ਜਾਂਦੀ ਆ। ਹੁਣ ਇਹਦੇ ਵਿੱਚ ਜਿਹੜਾ ਪੰਜਾਬ ਦਾ ਦਲਿਤ ਆ, ਪੰਜਾਬ ਦੇ ਜਿਹੜੇ ਲੋਕ ਨੇ, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਪੈਸੇ ਬਸਪਾ ਦੇ ਬੰਦੇ ਆ ਜਾਂ ਆਪਾਂ ਉਸ ਪਾਰਟੀ ਨਾਲ ਜੁੜੇ ਆ, ਉਹਨਾਂ ਦਾ ਤਾਂ ਫਿਰ ਸੌਦਾ ਹੋ ਜਾਂਦਾ ਨਾ। ਉਹਨਾਂ ਨੂੰ ਕੋਈ ਮਤਲਬ ਉਹਨਾਂ ਨੂੰ ਫਾਇਦਾ ਕੀ ਹੁੰਦਾ ਆ? ਕੁਛ ਵੀ ਨਹੀਂ ਫਾਇਦਾ ਹੁੰਦਾ ਲੋਕਾਂ ਨੂੰ। ਜਿਹੜੀ ਜਿਹਨਾਂ ਦਾ ਬੇਸ ਹੀ UP ਦੇ ਵਿੱਚ ਹੈ ਜਿਸ ਪਾਰਟੀ ਦਾ, ਉਹਨਾਂ ਨੇ ਪੰਜਾਬ ਦਾ ਕੀ ਭਲਾ ਕਰਨਾ? ਵਾਈ ਡੋਂਟ ਦੇ ਉਹ ਆਪਣਾ ਪੰਜਾਬ ਦੇ ਵਿੱਚ ਕਿਉਂ ਨਹੀਂ ਆਧਾਰ ਬਣਾ ਰਹੇ? ਹਾਲਾਂਕਿ ਉਹਨਾਂ ਕੋਲ ਲੀਡਰ ਵੀ ਹੈਗੇ ਇੱਥੋਂ ਦੇ, ਜਾਂ ਕਿਸੇ ਪਾਰਟੀ ਦੇ ਵਿੱਚ ਕਿਸੇ ਵਿੰਗ ਦੇ ਵਿੱਚ ਰਲ ਕੇ 1-2 ਸੀਟਾਂ ਲੈ ਲੈਣ। ਮਤਲਬ ਦੈਟਸ ਵੈਰੀ ਬੈਡ ਪੋਲੀਟਿਕਸ ਬਸਪਾ ਦੀ।
ਗੱਲ ਆ ਵੀ ਪਹਿਲਾਂ ਤੇ ਮੈਂ ਤੁਹਾਡੇ ਗੱਲ ਆਰੰਭ ਦੀ ਗੱਲ ਕਰਾਂ, ਤੁਸੀਂ ਕਿਹਾ ਨਾ ਵੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੇ ਕੀ ਗੱਲ ਤੁਹਾਡਾ ਦਾਵਾ ਕਿ ਬਾਕੀ ਸਾਰੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ, ਇੱਕ ਇਹ ਗੱਲ ਨਹੀਂ ਸਮਝ ਆਉਂਦੀ?
ਜੇ ਮੈਨੂੰ ਆਉਂਦੀ ਹੁੰਦੀ ਆ, ਮੈਂ ਨਾ ਉੱਥੇ ਲੀਡਰ ਬਣਿਆ ਹੁੰਦਾ।
ਗੱਲ ਉਹ ਤੁਹਾਡੀ ਉਹ ਗੱਲ ਆ ਵੀ ਪੰਜਾਬ ਦਾ ਲੀਡਰ ਕਿਉਂ ਨਹੀਂ, ਪੰਜਾਬ ਦੇ ਲੀਡਰ ਕਾਂਸ਼ੀ ਰਾਮ ਨੇ ਹੀ ਇਹ ਪਾਰਟੀ ਬਣਾਈ ਸੀ, ਤੇ ਇਹ ਮਾਇਆਵਤੀ ਉਹਦੀ ਚੇਲੀ ਸੀ ਜਾਂ ਉਹਦੀ ਪੈਰੋਕਾਰ ਸੀ ਜਾਂ ਉਹਦੀ ਪਾਰਟੀ ਵਿੱਚ ਪ੍ਰਮੁੱਖ ਸੀ, ਤੇ ਉਸ ਤੋਂ ਬਾਅਦ ਇਹ ਲੀਡਰ ਬਣ ਗਈ ਆ। ਤੇ ਉਹ ਲੀਡਰ ਉਹ ਪਹਿਲਾਂ ਪੰਜਾਬ ਦਾ ਲੀਡਰ ਸੀ BSP ਦਾ, ਤੇ ਹੁਣ UP ਦਾ ਲੀਡਰ ਜਿਹੜਾ ਆ ਉਹ ਬੀਬੀ BSP ਦੀ ਲੀਡਰ ਆ। ਜਦੋਂ ਕੋਈ ਉਹਦੇ ਨਾਲ ਤਗੜਾ ਆਜੂਗਾ ਮਹਾਰਾਸ਼ਟਰ ਦਾ ਜਾਂ ਰਾਜਸਥਾਨ ਦਾ ਜਾਂ ਕਿਧਰੇ ਦਾ, ਉਹ ਲੀਡਰ ਬਣ ਜੂਗਾ BSP ਦਾ। ਇਹ ਅਕਾਲੀਆਂ ਦਾ ਲੀਡਰ ਜਿਹੜਾ ਆ, ਕਿਉਂਕਿ ਇਹ ਪੰਜਾਬ ਬੇਸਡ ਪਾਰਟੀ ਆ, ਇਹ ਸਿੱਖ ਬੇਸਡ ਪਾਰਟੀ ਆ, ਇਹ ਕਿਸਾਨ ਬੇਸਡ ਪਾਰਟੀ ਆ, ਅਮੂਮਨ ਆਸ ਆ ਕਿ ਇਹਦਾ ਲੀਡਰ ਜਿਹੜਾ ਹੁਣ ਤੱਕ ਪੰਜਾਬੀ ਹੀ ਰਿਹਾ ਆ, ਤੇ ਗਾਂ ਵੀ ਪੰਜਾਬੀ ਹੀ ਰਹਿਣਗੇ ਆਪਣਾ।
ਚਲੋ
ਆਸ ਆ।
ਹਾਂਜੀ, ਉਹ ਹੁਣ ਡਿਟੇਲ।
ਉਹ ਦੂਜੀ ਇਹ ਆ ਵੀ ਵਰਕਰਾਂ ਨੂੰ ਕੌਣ ਪੁੱਛਦਾ? ਵਰਕਰਾਂ ਨੇ ਤੇ ਜੁੱਤੀਆਂ ਘਸਾਉਣੀਆਂ ਹੁੰਦੀਆਂ, ਉਹਨਾਂ ਤੇ ਬਸ ਜਿੰਦਾਬਾਦ ਤੇ ਮੁਰਦਾਬਾਦ ਕਹਿਣੇ ਹੁੰਦੇ ਆ। ਦੇਖੋ ਉਹ ਇੱਕ ਮਤਲਬ ਵੀ ਤੁਸੀਂ ਸਮਝੋ ਵੀ ਸਾਹਿਤਕ ਸੰਸਾਰ ਵਿੱਚ ਕਿੰਨੇ ਲਿਖਾਰੀ ਬਣਦੇ ਆ ਤੇ ਟੌਪ ਤੇ ਕੌਣ ਪਹੁੰਚਦਾ, ਐਕਟਰਾਂ ਦੇ ਵਿੱਚ ਟੌਪ ਤੇ ਕੌਣ ਪਹੁੰਚਦਾ, ਸਿੰਗਰਾਂ ਵਿੱਚ ਟੌਪ ਤੇ ਕੌਣ ਪਹੁੰਚਦਾ। ਇਸੇ ਤਰ੍ਹਾਂ ਹੀ ਪਾਰਟੀ ਦੇ ਵਿੱਚ ਵੀ ਇਹ ਪਿਰਾਮਿਡ ਬਣਦਾ ਆ, ਉੱਪਰ ਟੌਪ ਤੇ ਇੱਕ ਬੰਦੇ ਨਹੀਂ ਪਹੁੰਚਣਾ ਹੁੰਦਾ
ਤੇ
ਉਹ ਪਾਰਟੀ ਉਹ ਚੱਲੀ ਨਾ, ਉਹ ਪਰਿਵਾਰ ਚੱਲੇ ਨਾ, ਉਹ ਪਾਰਟੀ ਚੱਲੇ ਨਾ, ਉਹ ਸਰਕਾਰ ਚੱਲੇ, ਜਿੱਥੇ ਇੱਕ ਪਰਸਨ ਨਹੀਂ ਹੈ ਜਿਹਦੇ ਸਾਹਮਣੇ ਜਾ ਕੇ ਅੰਗਰੇਜ਼ੀ ਫਰੇਜ਼ ਅਨੁਸਾਰ ਬਕਸ ਟੌਪਸ ਹੇ ਆ, ਬਕਸ ਟੌਪਸ ਇਨ ਫਰੰਟ ਆਫ ਹਿਮ, ਬਈ ਆ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਬੰਦੇ ਦੇ ਕੋਲ ਜਾ ਕੇ ਆ। ਉਹ ਸਲਾਹ ਆਪਣੀ 10 ਤੋਂ 100 ਤੋਂ 50 ਤੋਂ ਲੈ ਲਵੇ ਪਰ ਫਾਈਨਲ ਫੈਸਲਾ ਉਹਦਾ ਹੋਵੇ, ਕਿਉਂਕਿ ਤੁਸੀਂ ਆਪਣਾ ਜ਼ਿੰਦਗੀ ਦੇ ਵਿੱਚ ਹੀ ਵੇਖ ਰਹੇ ਹਾਂ ਵੀ ਜਦੋਂ ਜਦੋਂ ਵੀ ਅਕਾਲੀ ਦਲ ਨੇ ਕੋਈ ਮੋਰਚਾ ਲਾਇਆ ਥੋੜੀ ਕੁਰਬਾਨੀ ਦੇ ਨਾਲ ਕੁੱਝ ਨਾ ਕੁੱਝ ਲੈ ਡਿੱਗੇ ਨੇ। ਧਰਮ ਯੁੱਧ ਮੋਰਚਾ ਸਭ ਤੋਂ ਲੰਮਾ ਸਮਾਂ, ਸਭ ਤੋਂ ਵੱਧ ਕੁਰਬਾਨੀ, ਸਭ ਤੋਂ ਵੱਧ ਖੱਜਲ ਖੁਆਰੀ ਤੇ ਸਭ ਤੋਂ ਵੱਧ ਧਾਣ ਤੇ ਕਤਲਾਮ ਕੌਮ ਦਾ ਜਿਨੋਸਾਈਡ ਹੋਇਆ ਧਰਮ ਯੁੱਧ ਮੋਰਚੇ ਦੇ ਵਿੱਚ ਨਿਕਲਿਆ। ਉਹਦੇ ਕਾਰਨ ਇੱਕ ਤੇ ਠੀਕ ਹੈ ਵੀ ਇੰਦਰਾ ਗਾਂਧੀ ਤੁਲੀ ਹੋਈ ਸੀ ਇਹ ਕੁੱਝ ਕਰਨ ਲਈ, ਤੇ ਦੂਜਾ ਇਹ ਵੀ ਇੱਕ ਕਾਰਨ ਆ ਕਿ ਸਿੱਖ ਲੀਡਰਸ਼ਿਪ ਦੋ ਕੈਂਪਾਂ ਵਿੱਚ ਵੰਡੀ ਗਈ ਸੀ। ਨੌਜਵਾਨ ਸਿੱਖ ਕੁਰਬਾਨੀ ਵਾਲੇ ਇਕੱਠੇ ਹੋ ਗਏ ਸੰਤ ਜੀ ਜਰਨੈਲ ਸਿੰਘ ਜੀ ਦੇ ਦੁਆਲੇ, ਤੇ ਜਿਹੜਾ ਅਕਾਲੀ ਦਲ ਦਾ ਲੀਡਰ ਤੇ ਮੋਰਚੇ ਦਾ ਡਿਕਟੇਟਰ ਸੀ ਉਹ ਸੰਤ ਹਰਚਰਨ ਸਿੰਘ ਲੌਂਗੋਵਾਲ ਸੀ। ਖੱਜਲ ਖੁਆਰੀ ਦਾ ਬਹਾਨਾ ਇੱਕ ਇਹ ਵੀ ਸਰਕਾਰ ਨੂੰ ਮਿਲ ਗਿਆ। ਸੋ ਇਸ ਲਈ ਕੋਈ ਵੀ ਪਾਰਟੀ ਜੋ ਦੇਖੋ ਕਾਂਗਰਸ ਯੂਪੀ ਦਾ ਚੀਫ ਮਿਨਿਸਟਰ ਰਿਹਾ ਐਨ ਡੀ ਤਿਵਾੜੀ, ਕਾਂਗਰਸ ਤੋਂ ਬਾਹਰ ਨਿਕਲ ਕੇ ਉਹਦੇ ਨਾਲ ਇੱਕ ਅਰਜਨ ਸਿੰਘ ਮੱਧ ਪ੍ਰਦੇਸ਼ ਦਾ, ਦੋਵਾਂ ਨੇ ਤਿਵਾੜੀ ਕਾਂਗਰਸ ਬਣਾ ਲਈ, ਦੋਨੋਂ ਬਰਾਬਰ ਦੇ ਲੀਡਰ, ਉਹ ਨਹੀਂ ਚੱਲੀ। ਅਖੀਰ ਵਿਚਾਰ ਆ ਉਹਨੂੰ ਜਾ ਕੇ ਏਡੇ ਵੱਡੇ ਯੂਪੀ 85 ਐਮ ਪੀ ਸੀਟਾਂ ਦੀ ਸੀ ਵਾਲੀ ਮੁੱਖ ਮੰਤਰੀ ਤੋਂ ਬਾਅਦ ਉਹ 5 ਸੀਟਾਂ ਵਾਲੇ ਉਤਰਾਂਚਲ ਦਾ ਮੁੱਖ ਮੰਤਰੀ ਬਣਿਆ, ਫਿਰ ਕਿਸੇ ਸੂਬੇ ਦਾ ਉਹਨੂੰ ਗਵਰਨਰ ਲਾ ਤਾ ਜਿਹੜਾ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਸੀ ਔਰ ਬਣਨ ਦੇ ਰਾਹ ਵਿੱਚ ਵੀ ਤੁਰਿਆ ਹੋਇਆ ਸੀ, ਮੁੜ ਕੇ ਉੱਥੇ ਉਹਦੀ ਬਦਨਾਮੀ ਕਰਕੇ ਤੇ ਉਹਨੂੰ ਗਵਰਨਰੀ ਤੋਂ ਵੀ ਕੱਢ ਦਿੱਤਾ। ਸੋ ਉਹ ਮੈਂ ਗੱਲ ਕੀ ਕਰਨ ਲੱਗਾ ਸੀ, ਗੱਲ ਮੈਨੂੰ ਭੁੱਲੀ ਗਈ ਮਿਸਾਲ ਦੇ ਵਿੱਚ ਹੀ ਉਲਝ ਜਾਈਦਾ, ਭੂਮਿਕਾ ਹੀ ਇੰਨੀ ਲੰਮੀ ਹੋ ਜਾਂਦੀ ਹੈ, ਕਿਤਾਬ ਹੀ ਭੁੱਲ ਜਾਂਦੀ ਹੈ। ਸੋ ਇਸ ਲਈ ਸੀ ਵੀ ਮੇਰਾ ਮਤਲਬ ਹੈ ਵੀ ਜੋ ਕੁਝ ਹਾਂ 3 ਕਰੋੜ ਵਾਲੀ ਗੱਲ ਤੋਂ ਹੀ 300 ਕਰੋੜ ਕੇ 3 ਕਰੋੜ
ਅਕਾਲੀਆਂ
ਨੇ ਉਹ ਕਿੱਥੇ ਦੱਬ ਕੇ ਰੱਖਿਆ ਹੋਊਗਾ 300 ਕਰੋੜ। 10 ਸਾਲ ਰਾਜ ਰਿਹਾ ਵਾ ਤੇ ਕੁਝ ਨਾ ਕੁਝ ਉਹਨੂੰ ਫਿਰ ਪੈਸੇ ਵਿੱਚੋਂ ਕੱਢਣ ਦੀ ਜਾਂਚ ਆ ਹੀ ਗਈ ਹੋਊਗੀ
ਜਾਂਚ। ਹੁਣ ਬਾਦਲ ਸਾਹਿਬ ਦੀ ਪ੍ਰਾਪਰਟੀ, ਬਾਦਲ ਸਾਹਿਬ ਦੀ ਪ੍ਰਾਪਰਟੀ ਦੇਖੋ ਤਾਂ 1000 ਕਰੋੜਾਂ ਦੇ ਵਿੱਚ ਹੋਈ ਆ
ਆਪਣੀ ਉਹਨੇ ਆਪਣੀ ਪ੍ਰਾਪਰਟੀ ਉਹਨਾਂ ਤੋੜ ਦੇਣੀ। ਮੈਂ ਤੇ ਅੱਧੀ ਪੁਰਾਣੀ ਪੌਣੀ ਸਦੀ ਦੀਆਂ ਉਦੋਂ ਦੀਆਂ ਗੱਲਾਂ ਕਰਦਾ ਹੈ ਨਾ ਵੀ ਜਦੋਂ ਗਿਆਨੀ ਕਰਤਾਰ ਸਿੰਘ ਹੋਏ, ਵਜ਼ੀਰ ਤੇ ਸੰਤ ਚੰਨਣ ਸਿੰਘ ਹੋਈ, ਉਹ ਸੀ ਸੈਂਟਰ ਫਿਗਰ ਦਾ ਸੁਪਰ ਚੀਫ ਮਿਨਿਸਟਰ ਪੰਜਾਬ ਐਂਡ ਐਸ ਜੀ ਪੀ ਸੀ ਚੀਫ ਸੰਤ ਚੰਨਣ ਸਿੰਘ ਅੰਗਰੇਜ਼ੀ ਅਖਬਾਰਾਂ ਲਿਖਦੇ ਹੁੰਦੇ ਤੇ ਮੈਂ ਉਹਨਾਂ ਦਾ ਪੀ ਏ ਹੁੰਦਾ ਸੀ ਤੇ ਮੇਰੇ ਕੋਲ 25 ਰੁਪਈਏ ਮਹੀਨੇ ਦੇ ਕਿਰਾਏ ਤੇ ਕਮਰਾ ਹੁੰਦਾ ਸੀਗਾ ਤੇ ਕੰਬਲ ਮੇਰੇ ਕੋਲ ਹੁੰਦਾ ਸੀ ਤੇ ਰਾਤ ਨੂੰ ਮੈਂ ਉਹ ਕੰਬਲ ਉੱਤੇ ਰਹਿ ਲੈਣਾ ਤੇ ਸਵੇਰੇ ਉਹਦੀ ਬੁੱਕਲ ਮਾਰ ਕੇ ਹਲਵਾਈ ਤੋਂ ਇੱਕ ਚਾਹ ਦਾ ਕੱਪ ਤੇ ਬ੍ਰੈਡ ਦੇ 2 ਪੀਸ ਖਾ ਕੇ ਤੇ ਸੰਤ ਜੀ ਦੇ ਨਾਲ ਤੁਰ ਪੈਣਾ ਤੇ ਮੈਂ ਤੇ ਇਹੋ ਜਿਹਾ ਮੌਕਾ ਸਰਕਾਰ ਦਾ ਰੱਖਿਆ, ਸਰਕਾਰ ਅਕਾਲੀਆਂ ਦੀ ਹੋਣੀ ਤੇ ਸੰਤ ਚੰਨਣ ਸਿੰਘ ਹੋਰਾਂ ਦਾ ਆਟਾ ਤੇ ਮੌਸਮੀਆਂ ਮਤਲਬ ਕੀ ਉਹਨੂੰ ਮਾਲਟੇ ਤੇ ਆਟਾ ਉਹ ਬੁੱਢੇ ਜੋੜੋਂ ਲਿਆ ਕੇ ਤੇ ਅੰਮ੍ਰਿਤਸਰ ਦੇ ਵਿੱਚ ਆਪਣੇ ਸੇਵਾਦਾਰ ਹੁੰਦਾ ਸੀ ਉਸ ਆਟੇ ਦੀ ਰੋਟੀ ਪਕਾ ਕੇ ਤੇ ਉੱਥੋਂ ਦੇ ਮਾਲਟੇ ਖਾਂਦੇ ਹੁੰਦੇ ਸੀਗੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਸੀਂ ਤੇ ਉਹ ਮੌਕੇ ਵੇਖੇ ਆ। ਪਰ ਭਾਈ ਫੇਰ ਹੌਲੀ ਹੌਲੀ ਸਮਝ ਆ ਗਈ ਹੋਊਗੀ, ਉਹ ਤੋਂ ਸਮਝ ਤੋਂ ਹੌਲੀ ਹੌਲੀ ਇਉਂ ਆ ਵੀ ਆ ਹੀ ਜਾਂਦੀ ਹੈ, ਜਬ ਖੁਦਾ ਜਬ ਹੁਸਨ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ। ਮੈਂ ਇੱਥੇ ਨਾ ਕੰਪਿਊਟਰ ਦਾ ਕੋਰਸ ਕਰਦਾ ਸੀ ਬਲੈਕ ਟਾਊਨ ਟੇਪ ਵਿੱਚ ਤੇ ਸਾਰੇ ਮਚਿਓਰ ਸੀਗੇ ਬੰਦੇ ਤੇ ਇੱਕ ਲੇਡੀ ਸੀਗੀ ਉਹ ਕਰੋਸ਼ੀਅਨ ਲੇਡੀ, ਯੁਗੋਸਲਾਵੀਆ ਟੁੱਟਿਆ ਸੀ ਨਾ ਤੇ ਉੱਥੇ ਉਹ ਸਰਬੀਅਨ ਦੇ ਨਾਲ ਲੜਦੇ ਝਗੜਦੇ ਇਨਕਲਾਬੀ ਮੂਹ ਚ ਆਈ ਸੀ ਤੇ ਉਹਨਾਂ ਦਿਨਾਂ ਚ ਬਣ ਗਿਆ ਆ ਮੌਤ ਹੋ ਗਈ ਇਹਦੀ ਰਾਜੀਵ ਗਾਂਧੀ ਦੀ ਤੇ ਉਹ ਟੀ ਬ੍ਰੇਕ ਵੇਲੇ ਮੈਨੂੰ ਕਹਿੰਦੀ ਤੁਸੀਂ ਮਾਰਿਆ, ਮੈਂ ਕਿਹਾ ਨਹੀਂ ਅਸੀਂ ਨੀ ਮਾਰਿਆ। ਕਹਿੰਦੀ ਤੂੰ ਕਿਵੇਂ, ਤੂੰ ਇਹ ਕਹਿ ਸਕਦਾ ਵੀ ਮੈਂ ਨੀ ਮਾਰਿਆ, ਤੂੰ ਇਹ ਕਿਵੇਂ ਕਹਿ ਸਕਦਾ ਵੀ ਤੂੰ ਤੁਸੀਂ ਨੀ ਮਾਰਿਆ, ਵੀ ਤੇਰੀ ਸਾਰੀ ਕੌਮ ਤੇਰੇ ਕੰਟਰੋਲ ਨਾਲ ਚੱਲਦੀ ਆ। ਮੈਂ ਕਿਹਾ ਮੇਰੇ ਕੰਟਰੋਲ ਨਾਲ ਨੀ ਚੱਲਦੀ, ਪਰ ਜਿੰਨੀ ਅਕਲ ਦੇ ਨਾਲ ਉਹਨੂੰ ਮਾਰਿਆ ਗਿਆ ਨਾ, ਓਨੀ ਅਕਲ ਸਾਡੇ ਚ ਹੈ ਨੀ। ਉਹ ਪਤਾ ਕੀ ਕਹਿੰਦੀ ਪਤਾ ਕੀ ਕਹਿੰਦੀ ਅੱਗੋਂ। ਮੈਂ ਕਿਹਾ ਅਸੀਂ ਤੇ ਉਹਨੂੰ ਰੌਲਾ ਪਾ ਦੇਣਾ ਸੀ, ਅਸੀਂ ਮਾਰਿਆ। ਤੇ ਉਹ ਕਹਿੰਦੀ ਬਈ ਕਹਿੰਦੀ ਵੀ ਇੰਨੀ ਮਾਰ ਖਾ ਕੇ ਕੀ ਪਤਾ ਕਿਸੇ ਨੂੰ ਅਕਲ ਆ ਹੀ ਗਈ
ਹੋਵੇ।
ਇਸ ਲਈ ਆ ਵੀ 10 ਸਾਲ ਰਾਜ ਕਰਕੇ ਕੀ ਪਤਾ ਉਹਨਾਂ ਨੂੰ ਅਕਲ ਆ ਹੀ ਗਈ ਹੋਵੇ, ਭਾਈ ਸਿਆਸਤ ਵਿੱਚ ਰਹਿਣ ਲਈ ਪੈਸਿਆਂ ਦੀ ਲੋੜ
ਪੈਂਦੀ ਹੈ। ਕਾਂਗਰਸ ਇਹੀ ਕਰਦੀ ਰਹੀ ਆ ਅੱਜ ਤੱਕ ਜਿਹੜੇ ਸਾਨੂੰ, ਚਲੋ ਆਪਾਂ ਡਿਟੇਲ ਚ ਕਿਤੇ ਕਰਾਂਗੇ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ 300 ਕਰੋੜ ਜੇਕਰ ਪੰਜਾਬ ਦੀ ਤਰੱਕੀ ਲਈ ਖਰਚ ਦਿੰਦੇ ਤਾਂ ਆ ਸਰਕਾਰ ਬਣ ਜਾਣੀ ਸੀ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜੀ।
ਪੰਜਾਬ ਦੀ ਤਰੱਕੀ ਕੌਣ ਚਾਹੁੰਦਾ, ਆਪਣੀ ਤਰੱਕੀ ਚਾਹੁੰਦਾ ਹਰ ਕੋਈ।
ਜਗਤਾਰ ਗਿੱਲ ਭਾਜੀ ਕਹਿੰਦੇ ਨੇ,
ਗੁਰਬਾਣੀ ਕਹਿੰਦੀ ਆ, ਇੱਕ ਮਿੰਟ, ਗੁਰਬਾਣੀ ਕਹਿੰਦੀ ਆ ਆਪਣਾ ਭਲਾ ਸਭ ਕਾਹੂੰ ਮੰਗਣਾ, ਹਰ ਕੋਈ ਆਪਣਾ ਭਲਾ ਮੰਗਦਾ ਹੈ, ਰੱਬਾ ਸਰਬੱਤ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ। ਹਾਂਜੀ, ਦੂਜੀ ਤੁਸੀਂ ਚੱਲੋ।
ਹਾਂਜੀ, ਜਗਤਾਰ ਭਾਜੀ ਕਹਿੰਦੇ ਨੇ ਹਾਂਗਕਾਂਗ ਤੋਂ ਕਿ ਦੁਨੀਆਂ ਦੀ ਸਭ ਤੋਂ ਵੱਡੀ ਥਾਂ ਤੁਹਾਡਾ ਦਿਮਾਗ ਹੈ, ਜਿੱਥੋਂ ਤੁਹਾਡੀ ਜ਼ਿੰਦਗੀ ਦੀ ਹਰ ਉਹ ਉਤਰਾਈ ਚੜ੍ਹਾਈ ਦਾ ਰਾਸਤਾ ਨਿਕਲਦਾ ਹੈ। ਬਿਲਕੁਲ, ਇਹਨਾਂ ਨੇ ਵਿਚਾਰ ਸਾਂਝਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਤਾਇਆ ਜੀ, ਸਾਰੀਆਂ ਸਿਆਸੀ ਪਾਰਟੀਆਂ ਗੱਦੀ ਹਥਿਆਉਣ ਲਈ ਗੱਠਜੋੜਾਂ ਵੱਲ ਲੱਗੀਆਂ ਹੋਈਆਂ ਨੇ, ਪਰ ਕੋਈ ਵੀ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਤੇ ਬਾਰਡਰਾਂ ਤੇ ਬੈਠੇ ਕਿਸਾਨ ਨਹੀਂ ਦੇਖਦੇ। ਤੁਹਾਡਾ ਕੀ ਕਹਿਣਾ ਹੈ? ਬਾਕੀ ਕਹਿੰਦੇ ਪੰਜਾਬ 'ਚ BSP ਅਕਾਲੀ ਸਮਝੌਤਾ ਅਕਾਲੀਆਂ ਨੇ ਤੋੜਿਆ ਸੀ, ਨਾ ਕਿ BSP ਨੇ। ਇਹ ਆਪਾਂ ਗੱਲਾਂ ਨਾ, ਤੇ ਇੱਕ ਹੋਰ ਮਸਲਾ ਉਹਨੇ ਕਿਹਾ ਕਿ ਤਾਇਆ ਜੀ, ਪਿਛਲੇ ਦਿਨੀ ਭਾਜਪਾ ਨੇ ਪੰਜਾਬ ਦੇ 6-7 ਸਿੱਖ ਵਿਦਵਾਨ ਭਾਜਪਾ 'ਚ ਸ਼ਾਮਿਲ ਕੀਤੇ ਹਨ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਰੋ ਜੀ,
ਇੰਨੇ ਸਵਾਲਾਂ ਦੇ ਜਵਾਬ
ਨਹੀਂ। ਭਾਜਪਾ ਵਾਲਾ ਤਾਂ ਬਿੱਟਾ ਸਾਹਿਬ ਤੋਂ ਪੁੱਛ ਲਾਂਗੇ, ਪਰ ਜਿਹੜੀ ਨਾ ਗੱਠਜੋੜ ਦੀ
BSP ਦੀ ਮੈਂ ਗੱਲ ਕਰਦਾ,
ਹਾਂਜੀ,
ਮੈਂ ਉਦੋਂ ਪੰਜਾਬ 'ਚ ਇੰਡੀਆ 'ਚ ਨਹੀਂ ਸੀ, ਬਾਹਰ ਸਾਂ। ਮੀਡੀਆ ਤੋਂ ਜੋ ਮੈਨੂੰ ਪਤਾ ਲੱਗਿਆ ਵੀ BSP ਤੇ ਅਕਾਲੀ ਦਲ ਦਾ ਸਮਝੌਤਾ, ਨਾਲ ਇਹਨਾਂ ਨੇ ਪਾਰਲੀਮੈਂਟ ਇਲੈਕਸ਼ਨ ਲੜੀ ਆ, ਮੁੜ ਕੇ ਉਸ ਤੋਂ ਬਾਅਦ UP ਦੇ ਵਿੱਚ ਮਾਇਆਵਤੀ ਨੇ ਕਾਂਗਰਸ ਨਾਲ ਰਲ ਕੇ ਸਰਕਾਰ ਬਣਾ ਲਈ, ਇਸ ਲਈ ਸਮਝੌਤਾ ਟੁੱਟਿਆ। ਮੇਰੇ ਖਿਆਲ ਦੇ ਵਿੱਚ ਇਉਂ ਆ, ਕਿਆ ਹੋ ਸਕਦਾ ਉਹਨਾਂ ਨੂੰ ਨੇੜੇ ਰਹਿਣ ਕਰਕੇ ਜ਼ਿਆਦਾ ਮੇਰੇ ਨਾਲ ਪਤਾ ਹੋਵੇ, ਤੇ ਅਕਾਲੀਆਂ ਨੇ ਫਿਰ ਜਦ ਉਹ ਕਾਂਗਰਸ ਨਾਲ ਰਲ ਗਈ ਤੇ ਅਕਾਲੀਆਂ ਨੇ ਸਮਝੌਤਾ ਤੋੜਨਾ ਹੀ ਤੋੜਨਾ ਸੀ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਕਾਲੀਆਂ ਨੇ ਸਮਝੌਤਾ ਤੋੜਿਆ, ਇਉਂ ਅਸੀਂ
ਕਹਿ ਸਕਦੇ
ਹਾਂ। ਤੇ ਅਕਾਲੀਆਂ ਨੇ ਤੇ ਸਮਝੌਤਾ ਇਮਾਨਦਾਰੀ ਨੇ ਕੀਤਾ, ਤਾਂ ਹੀ 3 MP ਉਹਨਾਂ ਦੇ ਬਣਾ ਤੇ ਹੁਣ ਕਿਉਂ ਨਹੀਂ ਬਣ ਗਏ। ਤੇ ਦੂਜੀ ਗੱਲ ਸੀ, ਹੋਰ ਕਿਹੜਾ ਸਵਾਲ ਸੀ ਉਹਨਾਂ ਦਾ?
ਹੋਰ ਆ ਜਿਹੜੇ 6-7 ਸਿੱਖ ਵਿਦਵਾਨ ਕਹਿੰਦੇ ਭਾਜਪਾ 'ਚ ਸ਼ਾਮਿਲ ਕੀਤੇ ਨੇ ਭਾਜਪਾ ਨੇ,
ਆਹੋ ਤੇ ਉਹ ਵਿਦਵਾਨ, ਉਹਨਾਂ ਨੇ ਵਿਦਵਾਨਾਂ ਨੂੰ ਹੀ ਖਿੱਚਣਾ ਸਰਕਾਰ ਨੇ, ਤੇ ਵਿਦਵਾਨਾਂ ਨੂੰ ਜਦ ਕੋਈ ਪੁੱਛਦਾ ਨੀ, ਘਰ ਬੈਠੇ ਭੁੱਖੇ ਮਰਨ ਡੇ ਆ, ਘਰ ਦੇ ਵੀ ਉਹਨਾਂ ਨੂੰ ਕਹਿੰਦੇ ਵੀ ਨਿਕਲੋ, ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਹੋਏ ਆ, ਤੇ ਉਹਨਾਂ ਨੂੰ ਐਡੀ ਵੱਡੀ ਸਵਾ ਬਿਲੀਅਨ ਲੋਕਾਂ ਦੀ ਸਰਕਾਰ ਉਹਨਾਂ ਨੂੰ ਖਿੱਚ ਕੇ ਜੇ ਨੌਕਰੀ ਦੇ ਰਹੀ ਆ, ਆਪਣੇ ਨਾਲ ਜੋੜ ਰਹੀ, ਉਹਨਾਂ ਦਾ ਮਾਣ ਕਰ ਰਹੀ, ਹੋਰ ਕੀ ਉਹਨਾਂ ਨੂੰ ਚਾਹੀਦਾ?
ਤਾਂ ਜੀ ਮੈਨੂੰ, ਹਾਂ ਮੈਂ ਨਾ ਅਸਲ ਦੇ ਵਿੱਚ ਕੀ ਆ, ਥੋੜੇ ਮੈਂ ਆਪਣੀ ਟਿੱਪਣੀ ਕਰਨਾ ਚਾਹਾਂਗਾ ਇਹਦੇ ਗੱਲ ਤੇ ਕਿ ਜਿੱਦਾਂ ਅਸੀਂ ਕਹਿ ਦਈਦਾ ਜੀ, ਇਹ RSS ਵਾਲੇ ਸਾਡੇ 'ਚ ਬੜੇ ਹੋਏ ਆ ਜੀ, ਇਹ ਫਲਾਨੇ ਬੜੇ ਹੋਏ, ਪਾਕਿਸਤਾਨ ਨੇ ਆਹ ਕਰਤਾ, ਉਹ ਮੈਂ ਕਹਿੰਦਾ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਕਿ ਸਾਡੇ ਸਿੱਖ ਵਿਦਵਾਨ ਦੂਜੀਆਂ ਆਪ ਮੰਗ ਕੇ ਲੈ ਰਹੇ ਨੇ ਵੀ ਤੁਸੀਂ ਜਾਓ, ਹੈਨਾ, ਵੀ ਉਹ ਸਾਡੇ 'ਤੇ ਤਾਂ ਚਲੋ ਛੱਡੋ, ਆਪਣੀ ਨਾ ਕਰੋ ਵੀ ਸਾਡੇ 'ਤੇ ਕੀ ਬੀਤਦੀ ਆ, ਤਾਂ ਉਹਨਾਂ 'ਤੇ ਕੀ ਬੀਤਦੀ ਹੋਊਗੀ ਉਹਨਾਂ ਦੇ ਆਪਣੇ ਬੰਦਿਆਂ 'ਤੇ ਜਿਹੜੇ ਦੇਖ ਕੇ ਰਾਜੀ ਨਹੀਂ ਮਿਲਦੇ ਸਾਨੂੰ ਕਿਸੇ ਨੂੰ।
ਇਹਦਾ ਮਤਲਬ ਵੀ ਸਿੱਖਾਂ 'ਚ ਅਜਿਹੋ ਜਿਹੇ ਬੰਦੇ ਹੈਗੇ ਆ ਵੀ ਜਿਨ੍ਹਾਂ ਨੂੰ ਸਰਕਾਰ ਖਰੀਦ ਸਕਦੀ ਆ ਜਾਂ ਆਪਣੇ ਨਾਲ ਜੋੜ ਸਕਦੀ ਆ।
ਤਾਂ ਜੀ ਮੈਂ ਨਾ ਥੋੜ੍ਹਾ ਜਿਹਾ ਇਹ ਤੁਹਾਡੇ ਨਾਲ ਇਸ ਗੱਲ 'ਤੇ ਸ਼ਾਇਦ ਵੱਖਰੇ ਰੱਖਦਾ ਵਿਚਾਰ ਕਿ ਜਿਹੜੀ ਸਰਕਾਰ ਹੈ, ਮਤਲਬ ਹਿਸਟੋਰੀਕਲੀ ਵੀ ਆਪਾਂ ਦੇਖੀਏ, ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਉਹਦਾ ਵਿਰੋਧ ਹੀ ਕਰਨਾ ਹੁੰਦਾ, ਹਰ ਵਕਤ ਵਿਰੋਧ ਕਰਨਾ ਹੁੰਦਾ, ਹੈ ਨਾ। ਕਈ ਵਾਰੀ ਅਸੀਂ ਉਹਨਾਂ ਦੇ ਨਾਲ ਰਹਿ ਕੇ, ਇਤਿਹਾਸ ਦੇ ਵਿੱਚ ਆਇਆ ਸ਼ਾਇਦ ਤੁਸੀਂ ਨਵਾਬ ਕਪੂਰ ਸਿੰਘ ਜੀ ਜਾਂ ਹੋਰ ਨੂੰ ਤੁਸੀਂ ਪੜ੍ਹਿਆ ਹੋਣਾ ਕਿ ਕਈ ਕੰਮ ਜਿਹੜੇ ਨੇ ਉਹ ਨਾਲ ਲੱਗ ਕੇ ਵੀ ਵਧੀਆ ਹੋ ਜਾਂਦੇ ਨੇ, ਐਡੀ ਗੱਲ ਨਹੀਂ ਹੈਗੀ। ਤੇ ਦੂਜੀ
ਉਹ ਤੇ 18ਵੀਂ ਸਦੀ ਦੇ ਵਿੱਚ ਵੀ ਰਹੇ ਆ ਸਰਕਾਰੀ ਨੌਕਰੀਆਂ ਚ ਸਿੱਖ ਰਹੇ ਆ।
ਦਿੱਲੀ
ਦਾ ਕੋਤਵਾਲ ਬਣਾਇਆ ਅਹਿਮਦ ਉਹਨੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਬਣਾਇਆ ਤੇ ਭਾਈ ਸੁਬੇਗ ਸਿੰਘ ਨੇ ਵੀ ਚੰਗੇ ਕੰਮ ਕੀਤੇ ਵੀ ਕਈ ਤਰ੍ਹਾਂ ਦਾ ਤਸੀਹੇ ਦੇ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਸੀ ਤੇ ਉਹਨੇ ਕਿਹਾ ਵੀ ਨਹੀਂ ਕਿਸੇ ਨੂੰ ਮੌਤ ਦੀ ਸਜ਼ਾ ਇੰਨੇ ਤਸੀਹੇ ਦੇ ਕੇ ਨਹੀਂ ਕਿ ਸਿਰਫ ਚਾਰ ਤਰੀਕੇ ਨਾਲ ਹੋ ਸਕਦੀ ਆ ਤਲਵਾਰ ਨਾਲ ਤੇ ਫਾਂਸੀ ਦੇ ਕੇ ਗੋਲੀ ਨਾਲ ਇਸ ਤਰ੍ਹਾਂ ਚਾਰ ਤਰੀਕਿਆਂ ਨਾਲ ਹੀ ਮੌਤ ਹੋ ਸਕਦੀ ਆ। ਫਿਰ ਜਿੰਨੇ ਥਾਂ ਥਾਂ ਸਿੰਘਾਂ ਦੇ ਸਿਰ ਗੱਡੇ ਹੋਏ ਸੀ ਭੈ ਪਕਾਉਣ ਲਈ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਸੰਸਕਾਰ ਕੀਤਾ। ਬੜੇ ਉਹਨੇ ਚੰਗੇ ਕੰਮ ਕੀਤੇ ਭਾਵੇਂ ਬਘੇਲ ਸਿੰਘ ਦਿੱਲੀ ਦੇ ਵਿੱਚ ਕੋਤਵਾਲ ਦਿੱਲੀ ਦਾ ਕੋਤਵਾਲ ਰਿਹਾ ਉਹਨੇ ਗੁਰਦੁਆਰੇ ਸਾਰੇ ਬਣਵਾਏ ਤੇ ਉਹ ਇਹਨਾਂ ਨੂੰ ਚਕਰੈਲ ਸਿੱਖ ਕਹਿੰਦੇ ਹੁੰਦੇ ਸੀਗੇ ਕਿ ਇਹ ਸਰਕਾਰ ਦੇ ਚਾਕਰ ਆ ਤੇ ਸਰਕਾਰ ਤੇ ਕਬਜ਼ਾ ਕਰਨਾ ਨਾ ਕਿ ਹਰ ਵੇਲੇ ਲੜਾਈ ਕਰਨੀ ਲੜਾਈ ਤੇ ਕਰਨੀ ਆ ਜ਼ੁਲਮ ਨੂੰ ਖਤਮ ਕਰਕੇ ਤੇ ਇਨਸਾਫ ਦਾ ਰਾਜ ਕਾਇਮ ਕਰਨਾ ਨਾ ਕਿ ਲੜਾਈ ਵਾਸਤੇ ਹੀ ਲੜਾਈ ਕਰਨੀ। ਉਹ ਗੱਲ ਤੇ ਉਹ ਹੋ ਗਈ ਨਾ ਵੀ ਹੁਣ ਸਾਰੇ ਜਿਉਂ ਅੰਗਰੇਜ਼ਾਂ ਦੇ ਰਾਜ ਤੋਂ ਅਕਾਲੀ ਤੇ ਪੰਥ ਜੀ ਸਰਕਾਰ ਦੇ ਵਿਰੋਧੀ ਫਲਾਨਾ ਜਿਹਨੂੰ ਬਦਨਾਮ ਕਰਨਾ ਇਹ ਸਰਕਾਰ ਦਾ ਏਜੰਟ ਹੋ ਗਿਆ ਇਹ ਕਾਂਗਰਸ ਦਾ ਏਜੰਟ ਆ ਇਹ ਕਾਂਗਰਸ ਹੀ ਆ ਗਿਆ। ਉਹ 9 ਮਾਰਚ 1967 ਨੂੰ ਜਦੋਂ ਪਹਿਲੀ ਵਾਰੀ ਅਕਾਲੀ ਦਲ ਦੀ ਅਗਵਾਈ ਹੇਠਾਂ ਚੂਨ ਭੂਨ ਪਾਰਟੀਆਂ ਨੇ ਮਹਾਂ ਭੋਲੇ ਸ਼ਿਵਜੀ ਦਾ ਟੱਬਰ ਇਕੱਠਾ ਕਰਕੇ ਸੰਤ ਫਤਿਹ ਸਿੰਘ ਨੇ ਸਰਕਾਰ ਬਣਾ ਤੀ ਨਾ ਤੇ ਉਦੋਂ ਅਕਾਲੀ ਮਿਨਿਸਟਰ ਨੀਲੀ ਪੱਗ ਖੁੱਲੀ ਦਾੜੀ ਵਾਲਾ ਵਜ਼ੀਰੀ ਦੀ ਕਾਰ ਚ ਬੈਠਾ ਤੇ ਅੱਗੇ ਝੰਡਾ ਤਿਰੰਗਾ ਝੁੱਲ ਰਿਹਾ ਤੇ ਇੱਕ ਪੁਰਾਣਾ ਅਕਾਲੀ ਵਰਕਰ ਉਹਦੇ ਹੱਥ ਚ ਡਾਂਗ ਜਾ ਕੇ ਮਾਰਿਆ ਵਜ਼ੀਰ ਦੇ ਝੰਡੇ ਨੂੰ ਤੇ ਝੰਡਾ ਭੰਨ ਦਿੱਤਾ। ਕਹਿੰਦਾ ਇਹਦੇ ਵਾਸਤੇ ਤੇ ਅਸੀਂ ਜੇਲ੍ਹਾਂ ਤੇ ਕੁਰਕੀਆਂ ਕਰਾਉਂਦੇ ਰਹੇ ਤੇ ਪੁਲਿਸ ਦੀਆਂ ਡਾਂਗਾਂ ਖਾਂਦੇ ਰਹੇ ਕਾਂਗਰਸ ਦੇ ਝੰਡੇ ਨੂੰ ਤੇ ਇਹਨੇ ਕਾਂਗਰਸ ਦਾ ਝੰਡਾ ਅਕਾਲੀਆਂ ਨੇ ਵੀ ਲਾ ਲਿਆ ਉਹ ਮਤਲਬ ਜਿਹੜਾ ਸੀ ਉਹ ਸਾਈਕੀ ਵਿੱਚ ਬੈਠਾ ਹੋਇਆ ਸੀ ਕਿਉਂਕਿ ਕਾਂਗਰਸ ਦਾ ਤੇ ਸਰਕਾਰ ਦਾ ਝੰਡਾ ਇੱਕੋ ਜਿਹਾ ਹੁੰਦਾ ਸੀ ਨਾ ਸਰਕਾਰ ਦੇ ਝੰਡੇ ਚ ਚੱਕਰ ਹੁੰਦਾ ਸੀ ਅਸ਼ੋਕਾ ਦਾ ਤੇ ਕਾਂਗਰਸ ਦੇ ਝੰਡੇ ਚ ਗਾਂਧੀ ਦਾ ਚਰਖਾ ਹੁੰਦਾ ਸੀ ਬਾਕੀ ਤਿੰਨ ਰੰਗਾ ਹੀ ਉਹ ਸੀ ਤੇ ਭੁਲੇਖਾ ਪੈ ਜਾਂਦਾ ਸੀ। ਉਹਨੇ ਕਿਹਾ ਵੀ ਇਹ ਕਾਂਗਰਸ ਦਾ ਝੰਡਾ ਅਕਾਲੀਆਂ ਦੀ ਕਾਰ ਦੇ ਉੱਪਰ ਵੀ ਲੱਗਿਆ। ਸੋ ਇਸ ਲਈ ਕਈਆਂ ਦੀ ਮੈਂਟੈਲਿਟੀ ਬਣ ਗਈ ਆ ਵੀ ਉਹਨਾਂ ਨੇ ਲੜਨਾ ਹੀ ਆ ਉਹਨਾਂ ਨੇ ਵਿਰੋਧ ਹੀ ਕਰਨਾ ਆ। ਉਹ ਇੱਕ ਮੇਰਾ ਮਿੱਤਰ ਆ ਬੜਾ ਸੁਹਿਰਦ ਦਿਲੋਂ ਸਾਫ਼ ਉਹ ਜੇ ਪ੍ਰਧਾਨ ਵੀ ਬਣ ਜਾਵੇ ਕਿਸੇ ਸੋਸਾਇਟੀ ਦਾ ਤੇ ਉਹਦਾ ਜਿਹੜਾ ਰਵੱਈਆ ਹੁੰਦਾ ਉਹ ਆਪੋਜੀਸ਼ਨ ਲੀਡਰ ਵਾਲਾ ਹੀ ਹੁੰਦਾ
ਆਪਣੀ ਨਵੀਂ ਪਾਰਟੀ ਵੀ ਬਣਾ ਸਕਦਾ ਜੀ।
ਹਾਂਜੀ
ਮਤਲਬ ਕੋਈ ਵੀ ਵਿਦਵਾਨ ਕੋਈ ਵੀ ਪੋਲੀਟੀਸ਼ੀਅਨ ਕੋਈ ਵੀ ਆਫਿਸਰ ਕਿਸੇ ਵੀ ਪਾਰਟੀ ਨੂੰ ਜੁਆਇਨ ਕਰ ਸਕਦਾ ਇਹਦੇ ਬਾਰੇ ਸਾਨੂੰ ਕੋਈ ਬਹੁਤੇ ਸ਼ੰਕੇ ਖੜੇ ਨਹੀਂ ਕਰਨੇ ਚਾਹੀਦੇ। ਜੇ ਕੋਈ ਸਿੱਖ ਬੀਜੇਪੀ ਦੇ ਵਿੱਚ ਵੀ ਜਾਂਦਾ ਆ ਤਾਂ ਵਾਈ ਨੋਟ ਜਾ ਵਟਸ ਰੋਂਗ ਇਨ ਦੈਟ ਠੀਕ ਹੈ ਬਸਪਾ 'ਚ ਜਾਂਦਾ ਕੀ ਆ ਉਹ ਖੁੱਲ੍ਹ ਹੈ ਆਜ਼ਾਦੀ ਹੈ ਠੀਕ ਹੈ। ਦੂਜੀ ਗੱਲ ਇਹ ਆ ਵੀ ਕਈ ਵਾਰੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਗਲਿਆਂ ਨਾਲ ਡਿਪਲੋਮੈਸੀ ਦੇ ਨਾਲ ਕੰਮ ਲੱਗ ਕੇ ਕੰਮ ਕਈ ਜਿਹੜੇ ਨੇ ਉਹ ਬਿਨਾਂ ਲੜਾਈ ਝਗੜੇ ਤੋਂ ਦੇਰ ਹੋਣ ਤੋਂ ਹੋ ਸਕਦੇ ਨੇ। ਹੁਣ ਆਪਾਂ ਗੱਲ ਕਰੀਏ ਤਾਇਆ ਜੀ ਥੋੜ੍ਹੀ ਕਿਰਪਾਨ ਇਸ਼ੂ 'ਤੇ ਕਿਰਪਾਨ ਮਸਲੇ 'ਤੇ ਗੱਲ ਕਰੀਏ ਜਿਹਦਾ ਕਿ ਇੱਕ ਸਮਝੌਤਾ ਜਿਹੜਾ ਉਹ ਹੋਇਆ ਆ ਅਤੇ ਉਸ ਦੇ ਨੂੰ ਸਿਰੇ ਚਾੜਨ ਦੇ ਲਈ ਹੁਣ ਸਰਕਾਰ ਜਿਹੜੇ ਆਪਣੇ ਢੁੱਕਵੇਂ ਪ੍ਰੋਸੀਜਰ ਹੈ ਪ੍ਰੋਟੋਕਾਲ ਫੋਲੋ ਕਰ ਰਹੀ ਹੈ। 25 ਤਰੀਕ ਤੱਕ ਤੁਸੀਂ ਆਪਣੀ ਰਾਏ ਸਬਮਿਟ ਕਰਾ ਸਕਦੇ ਹੋ ਰਜਿਸਟਰ ਕਰਾ ਸਕਦੇ ਹੋ ਸਰਕਾਰ ਦੀ ਨੂੰ ਈਮੇਲ ਭੇਜ ਕੇ ਤੁਸੀਂ ਕੀ ਸੋਚਦੇ ਹੋ ਇਸ ਸਮਝੌਤੇ ਬਾਰੇ। ਤਾਇਆ ਜੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਮੋਟਾ ਮੋਟਾ ਪਹਿਲਾਂ ਜੋ ਫਿਲਹਾਲ ਮੀਡੀਆ ਰਿਲੀਜ਼ ਕੀਤਾ ਹੈ ਗਰੁੱਪ ਨੇ ਉਸ ਦੇ ਬਾਰੇ ਜਾਣਕਾਰੀ ਦੇ ਦਾਂ ਥੋੜ੍ਹੀ ਜਿਹੀ ਕਿ
ਜ਼ਰੂਰ ਜ਼ਰੂਰ।
ਹਾਂਜੀ ਇਹਦੀ ਬੈਕਗਰਾਊਂਡ ਇਹ ਹੈ ਕਿ ਨਿਊ ਸਾਊਥ ਵੇਲਜ਼ ਦੇ ਇੱਕ ਸਕੂਲ ਗਲੈਨਵੁੱਡ ਦੇ ਵਿੱਚ ਇੱਕ ਮਾੜੀ ਘਟਨਾ ਵਾਪਰੀ ਔਰ ਉਸ ਤੋਂ ਬਾਅਦ ਕਿਰਪਾਨ ਸਕੂਲਾਂ ਦੇ ਵਿੱਚ ਬੈਨ ਕਰ ਦਿੱਤੀ ਗਈ ਔਰ ਇਹ ਇਕੱਲੇ ਬੱਚਿਆਂ ਦੇ ਲਈ ਨਹੀਂ ਇਸ ਦੇ ਨਾਲ ਸਾਰੇ ਮਾਪੇ ਟੀਚਰ ਜਿਹੜੇ ਅੰਮ੍ਰਿਤਧਾਰੀ ਜਾਂ ਜਿਹੜੇ ਬੱਸ ਡਰਾਈਵਰ ਕੋਈ ਵਰਕਰ ਇੰਪਲੋਈਜ਼ ਸਾਰੇ ਹੀ ਪ੍ਰਭਾਵਿਤ ਹੋਏ ਔਰ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਗੱਲ ਆਈ काफ़ी विरोध होया तो गुरद्वारा साहब दे विच फिर ASA जिहड़े कि ग्लैनवुड का ही तुहानू पता उत्थे बहुत वड्डा आस्ट्रेलिया का सारे नालों वड्डा गुरद्वारा उन्हां दी कमेटी ने फिर सारे गुरद्वारियां नूं अप्रोच करके जिहदे विच असीं वी सीगे सपोर्ट लई तो एक मीटिंग सद्दी गई। मीटिंग दे विच एक कार्यकारी 9 मैंबरी कमेटी बनाई गई तकरीबन सारे गुरद्वारियां दे न्यू साउथ वेल्स से सारे आस्ट्रेलिया दे गुरद्वारियां दी सपोर्ट ली गई बाहरों जथेबंदियों की सपोर्ट ली आस्ट्रेलिया दे विच सिख जथेबंदियों सद के उन्होंने कंसल्टेशन होंदी रही तो बड़े सुचजे तरीके डिपार्टमेंट नाल बहुत ज़्यादा मीटिंगा हुई बड़ा पेपर इधर उधर होया ईमेलों उधर हुई साढ़े लोकल MP गुरमेश ने बड़ा बड़ा रोल अदा किया डिपार्टमेंट के नाल साड़ी गलबात के दौरान। सो ताया जी गल इत्थे आके मुकदी है कि कनेडा अमरीका इंग्लैंड ते आस्ट्रेलिया च पहले कई कानून लागू ने इहो जिहे कई डिपार्टमेंटां दे विच और उन्हां नूं वाचिया गया। हुण जिहड़ा पहला आपां इह समझौता होया उहदे विच इह आ कि कृपान छोटी होवेगी जिस दी ब्लेड दी लंबाई 8.5-8.5 centimeter तों वध नहीं होवेगी छोटी हो सकती है वध नहीं हो सकती ब्लेड ते टोटल हत्था 16 centimeter हो सकता है। ता जी इस साइज़ नू लै के मैं ये दसना चाहुंना हाँ कि यह सारियां नालों वध अवेलेबल कॉमन मार्केट दे विच कृपान है ऑलरेडी सारियां नालों वध विकण वाली यही कृपान है इकल्ले बच्चे नहीं ये अडल्ट भी तकरीबन यही साइज़ ज़्यादा पाउंदे ने बीबियां भी यही साइज़ ज़्यादा पाउंदियां ने। हाँ जिहड़े जथेबंदी दे सिंघ ने या किसी खास परंपरा वाले सिंह वड्डी जरूर पा लेंदे ने पर ये आम स्टैंडर्ड कृपान नॉर्मल छोटे साइज़ की है तो ये कोई वक्री चीज़ नहीं है जिहड़ा ये होया। हुण ये कुदरती तौर पर खुंडी आउंदी है पिछों ही इसनों आप मर्जी ना तिखा किया जा सकता जिहड़ी कि स्कूली बच्चे नहीं कर सकते। ता जी जिहड़ी 16.5 centimeter ब्लेड ते हत्था है ना कनेडा दे विच हुण कंपैरेटिव आपां करदे आं कनेडा दे विच 8 तो लैके 12 सेंटीमीटर इनकलूडिंग हत्था ते ब्लेड है स्कूलां दे विच। इंग्लैंड दे विच कानून बनन जा रहा है अगले महीने जिस दे विच 5 inch मनौत है जिहड़ी कि 12.5 centimeter सो 5 inch दी ओ प्रपोजल कर रहे ने उन्होंने सारे ने अग्री किया इंग्लैंड वाले ने सो 12.5 centimeter ऑलरेडी न्यू साउथ वेल्स दे विच करैक्टिव सर्विसेज जिहड़े कि जेल च कम करदे ने अपने सिख अमृतधारी काफ़ी ने उन्होंने भी एक समझौता मनिया होया जिहड़ा कि करैक्टिव सर्विसेज दे कोड ऑफ कॉन्डक्ट दे विच उन्होंने 7.5 centimeter इनकलूडिंग हत्था ते ब्लेड वो ऑलरेडी नगोशिएट किया होया। सो 7.5 centimeter न्यू साउथ वेल्स ऑलरेडी अडल्ट पा रहा है अडल्ट ते इंग्लैंड दे विच 12.5 ते कनेडा दे विच 8-12 ते इस टीम ने कार्यकारी ग्रुप ने बहुत ज़्यादा मेहनत करके बड़े औखे तरीके 16.5 centimeter तक डिपार्टमेंट नू राजी कर लिया है। मेरा ख्याल भी ये सारे नू वड्डी मतलब उपलब्धि है जिहड़े कि ये साइज़ कीता। दूजा यह है भी वह तिखी नहीं हो सकती तिखी तो कृपान पहला भी नहीं आती जदों तुसीं देखो मजोरिटी जिहड़ियां कृपाना आ नहीं अमृत धारी पाउंदे ने ओ बाय डिफॉल्ट खुंडी आउंदी है तिक्की आप ग्राइंडर दे करनी पैंदी जे लोड पवे तां ओ बहुत घट करदे ने। दूजी इह आ वी इहदे जिहड़ा हत्था ते म्यान नूं चेन ऑलरेडी हुंदी आ तां कि ओ डिग ना पवे बहुत केसां दे विच जिहड़ियां कृपाना नहीं उहनां नूं पहली चेन लगी हुंदी आ पर ओ चेन दे उत्ते जिहड़ी रिंग हुंदी उहनूं सोल्डर करना बच्चियां वास्ते जां ਜਿਹੜਾ ਗਾਤਰੇ ਦਾ ਕੱਪੜਾ ਆ ਉਹਨੂੰ ਹੱਥਾਂ ਤੇ ਮਿਆਨ ਨੂੰ ਸਿਉਂ ਦੇਣਾ ਤਾਂ ਕਿ ਉਹ ਛੇਤੀ ਨਿਕਲ ਨਾ ਸਕੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਜਿਹੜੀ ਕਿਰਪਾਨ ਹੈ ਉਹ ਕੱਪੜਿਆਂ ਤੋਂ ਹੇਠਾਂ ਪਾਈ ਜਾਏਗੀ ਅਤੇ ਜਾਣੀ ਕਿ ਬੱਚੇ ਉੱਪਰ ਦੀ ਨਹੀਂ ਪਾ ਸਕਦੇ ਸ਼ੋਅ ਨਹੀਂ ਕਰ ਸਕਦੇ ਸਕੂਲ ਦੇ ਵਿੱਚ। ਵੈਸੇ ਤਾਂ ਇਹ ਕਿਰਪਾਨ ਜਿਹੜੇ ਦੂਜੇ ਨਾਈਵਸ ਆਪਣੇ ਬਾਹਰ ਕਿਰਪਾਨਾਂ ਆ ਉਹ ਵੀ ਇਹੀ ਰੂਲ ਕਹਿੰਦਾ ਕਿ ਤੁਸੀਂ ਇਹਨੂੰ ਐਕਸਪੋਜ਼ ਨਹੀਂ ਕਰ ਸਕਦੇ ਕਿਰਪਾਨ ਨੂੰ ਉਹ ਕਾਨੂੰਨ ਬਾਹਰਲੇ ਐਡਲਟਸ ਵਾਸਤੇ ਵੀ ਆਲਰੇਡੀ ਲਾਗੂ ਹੈ। ਜਿਹੜਾ ਇੱਕ ਹੋਰ ਕਾਨੂੰਨ ਜਿਹੜਾ ਹੈਗਾ ਵੀ ਖੇਡਣ ਦੇ ਵੇਲੇ ਕਾਫ਼ੀ ਕੰਸਰਨ ਸੀ ਵੀ ਖੇਡਾਂ ਹੁੰਦੀਆਂ ਨੇ ਕਿਰਪਾਨ ਪਾਈ ਹੋਈ ਆ ਬੱਚਾ ਡਿੱਗ ਪੈਂਦਾ ਆਪਣੇ ਭਾਰ ਭਰ ਨਹੀਂ ਉਹਦੀ ਜਿਹੜੀ ਕਿਰਪਾਨ ਹੈ ਜਾਂ ਮਿਆਨ ਹੈ ਉਹਨੂੰ ਡੈਮੇਜ ਕਰ ਦਿੰਦੀ ਹੈ ਜਾਂ ਦੂਸਰੇ ਬੱਚੇ ਦੇ ਉੱਪਰ ਡਿੱਗ ਪੈਂਦਾ ਉਹਨੂੰ ਡੈਮੇਜ ਕਰ ਦਿੰਦੀ ਹੈ। ਉਹਦੇ ਲਈ ਦੋ ਆਪਸ਼ਨਸ ਰੱਖੀਆਂ ਗਈਆਂ ਨੇ, ਇੱਕ ਤਾਂ ਕਿਰਪਾਨ ਜਿਹੜੀ ਆ ਜਿੱਦਾਂ ਰੈਸਲਿੰਗ ਆ ਕਬੱਡੀ ਆ ਇਹੋ ਜਿਹੀਆਂ ਬਹੁਤ ਜ਼ਿਆਦਾ ਫਿਜ਼ੀਕਲ ਸਪੋਰਟਸ ਆ ਕਰਾਟੇ ਆ ਉਸ ਦੌਰਾਨ ਉਹ ਟੈਂਪਰੇਰੀ 15-20 ਮਿੰਟ ਲਈ ਲਾ ਕੇ ਵੀ ਰੱਖ ਸਕਦੇ ਨੇ ਸਾਈਡ 'ਤੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਔਰ ਜਦੋਂ ਲਾਉਣੀ ਹੈ ਨਾ ਤਾਂ ਉਹ ਆਪਣਾ ਉਸ ਬੱਚੇ ਨੂੰ ਬੈਗ ਸਿਕਿਓਰ ਰੱਖਣਾ ਚਾਹੀਦਾ ਤਾਂ ਕਿ ਹੋਰ ਕੋਈ ਕੱਢ ਕੇ ਨਾ ਲੈ ਜਾਵੇ ਉਹਨੂੰ ਕਿਰਪਾਨ ਨੂੰ, ਇਹ ਵੀ ਅਸੀਂ ਨੈਗੋਸ਼ੀਏਟ ਕੀਤਾ ਹੈ। ਅਤੇ ਦੂਜਾ ਇਹ ਆ ਵੀ ਜਿਹੜੀਆਂ ਦੂਸਰੀਆਂ ਸਪੋਰਟਸ ਆ ਜਿੱਦਾਂ ਫੁੱਟਬਾਲ ਰੱਖ ਲਓ ਜਾਂ ਰੇਸਾਂ ਰੱਖ ਲਓ, ਉਹਦੇ ਵਿੱਚ ਨਾ ਸਟਰੈਪ ਮਿਲਦੇ ਨੇ, ਬੈਲਟਾਂ ਮਿਲਦੀਆਂ ਨੇ ਕੱਪੜੇ ਦੀਆਂ ਚਮੜੇ ਦੀਆਂ, ਉਹਦੇ ਵਿੱਚ ਤੁਸੀਂ ਉਹਨੂੰ ਪੈਡਿੰਗ ਪਾ ਕੇ ਆਪਣੇ ਸਰੀਰ ਨਾਲ ਬੰਨ ਸਕਦੇ। ਸਰਕਾਰ ਇੱਥੇ ਵੀ ਮੰਨ ਗਈ ਆ, ਮੰਨਦੀ ਆ। ਅਤੇ ਜਿਹੜਾ ਆਖਰੀ ਪੁਆਇੰਟ ਹੈ ਵੀ ਜਿਹੜਾ ਉਸ ਬੱਚੇ ਲਈ ਜ਼ਰੂਰੀ ਹੈ ਕਿ ਉਹ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੈ, ਉਸ ਚੀਜ਼ ਨੂੰ ਕਿਰਪਾਨ ਦਾ ਉਹਨੂੰ ਗਿਆਨ ਹੈ ਅਤੇ ਇਹਨਾਂ ਸਾਰੇ ਨਿਰਦੇਸ਼ਾਂ ਦਾ ਗਿਆਨ ਹੈ ਅਤੇ ਉਹ 'ਤੇ ਅਮਲ ਕਰਦਾ ਹੈ, ਉਹਨੂੰ ਅਵੇਅਰ ਹੋਣਾ ਚਾਹੀਦਾ ਕਿ ਉਹ ਕਿਉਂ ਕਰ ਰਿਹਾ ਹੈ ਸਾਰਾ ਕੁਛ, ਠੀਕ ਹੈ, ਉਹਨੂੰ ਪਤਾ ਹੈ ਇਸ ਚੀਜ਼ ਦਾ। ਅਤੇ ਇਹਦੀ ਜਿਹੜੀ ਜਾਣੀ ਕਿ ਜੇ ਕੋਈ ਹੋਰ ਗੱਲਬਾਤ ਹੈ ਤਾਂ ਟੀਚਰ ਜਾਂ ਪ੍ਰਿੰਸੀਪਲ ਜਿਹੜੇ ਆ ਉਹ ਬੱਚੇ ਨਾਲ ਅਤੇ ਉਹਦੇ ਪੇਰੈਂਟਸ ਨਾਲ ਗੱਲਬਾਤ ਕਰਨਗੇ। ਸੋ ਇਹ ਸਮਝੌਤਾ ਹੋਇਆ ਅਤੇ ਇਹ ਔਨਲਾਈਨ ਹੋ ਗਿਆ ਆ ਅਤੇ 5 ਦਿਨਾਂ ਦੇ 25 ਤਰੀਕ ਤੱਕ ਹਰ ਜਿਹੜਾ ਵੀ ਕੋਈ ਕੰਸਰਨਡ ਹੈ ਇਹਦੇ ਹੱਕ 'ਚ ਜਾਂ ਵਿਰੋਧ 'ਚ ਜਾਂ ਕੋਈ ਹੋਰ ਚੀਜ਼ ਕਹਿਣਾ ਚਾਹੁੰਦਾ ਆ ਉਸ ਨੂੰ ਖੁੱਲ੍ਹੀ ਛੁੱਟੀ ਆ, ਈਮੇਲ ਰਾਹੀਂ ਆਪਣਾ ਜੋ ਵੀ ਵਿਚਾਰ ਰਾਏ ਆ ਉਹ ਦਰਜ ਕਰਵਾ ਦੇਵੇ ਅਤੇ ਉਸ ਤੋਂ ਬਾਅਦ ਸਰਕਾਰ ਉਹਨੂੰ ਅਨੈਲਿਸਿਸ ਕਰੇਗੀ ਅਤੇ ਫਿਰ ਮਨੌਤ ਹੋਏਗੀ। ਔਰ ਇੱਕ ਹੋਰ ਇੰਪੋਰਟੈਂਟ ਗੱਲ ਕਿ ਇਹ ਸਾਰਾ ਜਿਹੜਾ ਸਮਝੌਤਾ ਹੈ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਦਰਜ ਕਰਵਾ ਦਿੱਤਾ ਗਿਆ ਅਤੇ ਸਾਨੂੰ ਬੜੀ ਛੇਤੀ ਉਸ ਦਾ ਜਿਹੜਾ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਮਿਲ ਜਾਣਗੇ। ਤਾਂ ਜੀ ਇਹ 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 ਪੁਆਇੰਟ ਹੈ ਜਿਹੜਾ ਮਤਲਬ ਹੋਇਆ, ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ?
ਵੇਖੋ ਜੀ, ਜੋ ਤੁਸੀਂ ਆਗੂ ਕਰ ਰਹੇ ਹੋ ਤੇ ਤੁਸੀਂ ਠੀਕ ਹੀ ਕਰ ਰਹੇ ਹੋਵੋਗੇ।
ਤੁਹਾਨੂੰ ਕੋਈ ਇਹਦੇ ਵਿੱਚ ਦਿੱਕਤ ਤਾਂ ਨਹੀਂ ਦਿਖਾਈ ਦਿੰਦੀ? ਪਹਿਲਾਂ ਅਸੀਂ ਆਪ ਹੀ ਪੜਚੋਲ ਕਰ ਲੈਂਦੇ ਹਾਂ ਕਿ ਕੋਈ
ਮੈਨੂੰ ਆ ਜਿਹੜੀਆਂ ਕਈ ਆ ਉਹ ਹੈ, ਮੈਨੂੰ ਇਹਨਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਜੀ। ਉਹ ਬੰਦ ਕਰਨੀ ਆ, ਇੰਚ ਕਿੰਨੀ ਆ, ਫਲਾਨਾ ਕਿੰਨਾ ਆ, ਇਹ ਤਾਂ ਹੁਣ ਜਿਹੜੇ ਤੁਸੀਂ ਟੈਕਨੀਕਲ ਬੰਦੇ ਜਿਹਨਾਂ ਨੇ ਵਿਚਾਰਾਂ ਕੀਤੀਆਂ ਉਹ ਕਿਵੇਂ ਆ, ਕਿਹੋ ਜਿਹੀ ਕਿਰਪਾਨ ਪਾਉਂਦੇ ਆ। ਮੈਂ ਤੇ ਉਹ ਆਪਣਾ ਜਿਹੜਾ ਆਮ ਹੀ ਕਿਰਪਾਨ ਪਾਈ ਦੀ ਆ ਗਾਤਰੇ ਵਾਲੀ, ਮੈਂ ਤੇ ਉਹ ਪਾਉਂਦਾ। ਮੈਂ ਕਦੀ ਵੇਖਿਆ ਵੀ ਉਹ ਕਿੰਨੇ ਮਿੰਚੇ ਆ ਤੇ ਕੀ ਆ ਉਹਦੇ ਚ, ਇਹਦੇ ਬਾਰੇ ਮੈਂ ਕੁਛ ਨੀ ਕਹਿ ਸਕਦਾ। ਜੋ ਤੁਹਾਨੂੰ ਜਿਹਦੇ ਤੁਹਾਡੀ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਵਿੱਚ ਮੈਂ ਵੀ ਸੀ, ਮਤਲਬ ਕਮੇਟੀ ਵਿੱਚ ਨਹੀਂ, ਸੋਰੀ, ਉਸ ਪੱਠ ਵਿੱਚ ਮੈਂ ਵੀ ਸੀਗਾ ਤੇ ਜੋ ਕੁਝ ਤੁਸੀਂ ਹੋ ਰਿਹਾ ਸੀ ਮੈਂ ਸੁਣੀ ਜਾ ਰਿਹਾ ਸੀ, ਵੇਖਿਆ ਜਾ ਰਿਹਾ ਸੀ, ਨਾ ਉਸ ਵੇਲੇ ਮੇਰੇ ਕੋਲ ਕਿਨੇ ਇਸ ਬਾਰੇ ਕੋਈ ਰਾਏ ਪੁੱਛੀ ਹੈ। ਤੇ ਹਾਂ, ਇੱਕ ਇੱਕ ਹੋਰ ਮਸਲਾ ਸੀ ਕਿ ਭਾਈ ਇੱਕ ਇੱਕ ਗਰੁੱਪ, ਇੱਕ ਬੰਦਾ, ਇੱਕ ਕਮੇਟੀ ਸਰਕਾਰ ਨਾਲ ਅਥਾਰਟੀ ਨਾਲ ਗੱਲ ਕਰੇ, ਆਪੋ ਤਾਪ ਹੀ ਨਾ ਹੋਵੇ ਜਿਵੇਂ ਪਹਿਲਾਂ ਆਪਾਂ ਰਿਫਿਊਜੀ ਸਟੇਟਸ ਸਾਨੂੰ ਮਿਲਦਾ ਗਵਾ ਲਿਆ ਸੀ
ਜੀ ਜੀ। ਫਿਲਹਾਲ ਤਾਂ ਇਹ ਸੀ ਬੈਨ ਲੱਗਾ ਆ, ਸਾਨੂੰ ਇਹ ਵੀ ਆ ਰਹੀ ਸੀ, ਸਾਨੂੰ ਇਹ ਵੀ ਗੱਲ ਆ ਰਹੀ ਸੀ ਕਿ ਅਮਰੀਕਾ ਦੇ ਵਿੱਚ ਵੀ 3 ਇੱਕ ਸੂਬੇ ਪਹਿਲਾਂ 3 ਪਹਿਲਾਂ ਇੱਦਾਂ ਹੀ ਹੋਇਆ ਸੀ ਇੱਕ ਸੂਬੇ ਦੇ ਵਿੱਚ, ਉਸ ਉੱਥੇ ਵੀ ਕਮੇਟੀ ਬਣੀ ਸੀ। ਸਾਨੂੰ ਇਹ ਇੱਕ ਗੁਰਦੁਆਰਾ ਸਾਹਿਬ ਦੇ ਪ੍ਰੈਜੀਡੈਂਟ ਸਾਹਿਬ ਦਾ ਫੋਨ ਆਇਆ ਸੀ, ਉਹ ਕਹਿੰਦੇ ਕਿਤੇ ਉਹ ਕੰਮ ਨਾ ਕਰਿਓ। ਮੈਂ ਕਿਹਾ ਕਿਹੜਾ ਜੀ? ਕਹਿੰਦੇ ਉੱਥੇ ਵੀ ਐਨ ਤੁਹਾਡੇ ਮਗਰ ਇੱਕ ਕਮੇਟੀ ਬਣਾ ਲਈ ਸੀ, ਕਹਿੰਦੇ ਉਹ ਵੀ ਸਰਕਾਰ ਕਹਿੰਦੀ ਸਾਨੂੰ ਦੱਸੋ ਕੀ ਕਰਨਾ ਆ, ਕਿੱਦਾਂ ਕਰਨੀ ਆ, ਗੱਲਬਾਤ ਕਰੀਏ ਤੇ ਇਹਨੂੰ ਸੋਲਵ ਕਰੀਏ। ਕਹਿੰਦੇ ਕਰਨਾ ਕੀ ਸੀਗਾ, ਉਹ ਕਮੇਟੀ ਆਪਸ ਦੇ ਵਿੱਚ ਹੀ ਉਲਝੀ ਹੋਇਆ, 3 ਹੋ ਗਏ ਆ, ਕਮੇਟੀ ਦੀ ਆਪਣੀ ਰਾਏ ਨਹੀਂ ਬਣਦੀ, ਸਰਕਾਰ ਆਰਾਮ ਨਾਲ ਬੈਠੀ ਆ ਔਰ ਬੈਨ ਲਾਗੂ ਆ, ਬੈਨ ਚੱਲੀ ਜਾਂਦਾ ਆ, ਹੈਨਾ।
3
ਹੋ ਗਏ ਆ, ਕਮੇਟੀ ਆਪਸ 'ਚ ਹੀ ਲੜੀ ਜਾਂਦੀ ਆ, ਉਹ ਸਾਈਜ਼ ਦੇ ਪਿੱਛੇ ਲੜੀ ਜਾਂਦੀ ਆ, ਛੋਟੀ ਛੋਟੀਆਂ ਗੱਲਾਂ ਪਿੱਛੇ ਲੜੀ ਜਾਂਦੀ ਆ। ਵੀ ਸਾਡਾ ਇਹ ਸਾਡੇ ਸਾਰਿਆਂ ਦੇ ਦਿਮਾਗ 'ਚ ਗੱਲ ਸੀਗੀ ਵੀ ਪਹਿਲਾਂ ਤਾਂ ਇਮੀਡੀਏਟਲੀ ਜਿਹੜਾ ਬੈਨ ਹਟਾਇਆ ਜਾਵੇ, ਹੌਲੀ ਹੌਲੀ ਜਿਹੜਾ ਆ ਉਹ ਤੋਂ ਬਾਅਦ ਲੌਬੀ ਕਰਕੇ ਗਾਂਹ ਹੋਰ MLA ਬਣਦੇ ਆ ਉਹਨਾਂ ਨੂੰ ਕਹਿ ਕਹਾ ਕੇ ਲੇਟਰ ਔਨ ਇਹਨੂੰ ਕੀਤਾ। ਦੂਜੀ ਗੱਲ ਸਾਰਿਆਂ ਨਾਲ ਵੱਡੀ ਗੱਲ ਕਿ ਹੁਣ ਇਹ ਜਦੋਂ ਅੰਬੈਡ ਹੋ ਗਿਆ, ਇਹ ਕਾਨੂੰਨ ਬਣਨਾ, ਇਹਦੇ ਕਾਨੂੰਨ 'ਚ ਸੋਧ ਹੋਣੀ ਹੈ, ਇਹ ਕਾਨੂੰਨ 'ਚ ਦਰਜ ਹੋ ਜਾਣੀ ਹੈ ਸਿੱਖੀ ਕਿਰਪਾਨ। ਹੁਣ ਇੱਥੇ ਕੋਈ ਵੀ ਪ੍ਰਿੰਸੀਪਲ, ਕੋਈ ਵੀ ਸਕੂਲ ਟੀਚਰ ਉਹ ਕਹਿ ਨਹੀਂ ਸਕਦਾ ਨਹੀਂ ਮੈਂ ਨਹੀਂ ਮੰਨਦਾ। ਜਿੱਦਾਂ ਹੁਣ ਇੰਗਲੈਂਡ ਦੇ ਵਿੱਚ ਉਹਨੇ ਕਿਹਾ ਹੋਇਆ ਵੀ ਤੁਹਾਡੇ ਪ੍ਰਿੰਸੀਪਲ ਨੂੰ ਅਧਿਕਾਰ ਹੈ, ਉੱਥੇ ਹਰ ਦੂਏ ਤੀਏ ਮਹੀਨੇ ਕਲੇਸ਼ ਛਿੜਿਆ ਰਹਿੰਦਾ ਕਿਤੇ ਨਾ ਕਿਤੇ। ਠੀਕ ਹੈ, ਪ੍ਰਿੰਸੀਪਲ ਜਾਣ ਕੇ ਕਰ ਲੈਂਦੇ ਆ, ਕਈ ਲਾਗਡਾਟ 'ਚ ਕਰ ਲੈਂਦੇ ਆ। ਹੁਣ ਇਹ ਕਾਨੂੰਨ ਦੇ ਵਿੱਚ ਐਮਬੈਡ ਹੋ ਗਿਆ ਕਿ ਪ੍ਰਿੰਸੀਪਲ ਕੋਈ ਅਖਤਿਆਰ ਨਹੀਂ ਹੈਗਾ ਵੀ ਉਹ ਨਾ ਕਰ ਦੇਵੇ, ਕਿਉਂਕਿ ਕਾਨੂੰਨ ਹੈ ਇਹ। ਹੁਣ ਇਹ ਕਾਨੂੰਨ 'ਚ ਦਰਜ ਹੋ ਗਿਆ, ਮੇਰਾ ਖਿਆਲ ਇਹ ਪਹਿਲੀ ਐਗਜ਼ੈਂਪਸ਼ਨ ਹੋਏਗੀ ਜਿਹੜੀ ਸਿੱਖਾਂ ਨੇ ਲਈ ਆ। ਅਤੇ ਇੱਥੋਂ ਤੱਕ ਕਿ ਹੁਣ ਉਹ ਸਾਰੇ ਮਤਲਬ ਬਾਕੀ ਵੀ ਕਹਿੰਦੇ ਵੀ ਨੈਸ਼ਨਲ ਲੈਵਲ 'ਤੇ ਵੀ ਇਹ ਬਣਨਾ ਚਾਹੀਦਾ, ਹੋਰ ਖੇਤਰ ਨੇ ਜਿੱਦਾਂ ਪੁਲਿਸ ਡਿਪਾਰਟਮੈਂਟ ਹੈ, ਐਂਬੂਲੈਂਸ ਹੈ, ਐਮਰਜੈਂਸੀ ਸਰਵਿਸਿਜ਼ ਹੈ, ਉੱਥੇ ਵੀ ਬੜੀ ਪ੍ਰੋਬਲਮ ਆਉਂਦੀ ਆ। ਉਹ ਵੀ ਕਹਿੰਦੇ ਨੇ ਕਿ ਉੱਥੇ ਵੀ ਇਸ ਤਰ੍ਹਾਂ ਦੇ ਕਾਨੂੰਨ ਪੱਕੇ ਕਰ ਦਿਉ ਤਾਂ ਕਿ ਅੰਮ੍ਰਿਤਧਾਰੀ ਜਿਹੜੇ ਸਿੱਖ ਨੇ, ਸਿੰਘ ਨੇ, ਉਹ ਆਪਣੀਆਂ ਜੋਬਸ ਕਰ ਸਕਣ ਸਿਕਿਓਰ ਹੋ ਕੇ, ਬਿਨਾਂ ਵਿਤਕਰੇ ਤੋਂ, ਬਿਨਾਂ ਇਹਨਾਂ ਪ੍ਰੋਬਲਮਸ ਤੋਂ। ਕਿਉਂਕਿ ਮੈਨੂੰ ਪਤਾ ਕਿ ਦੋ ਤਿੰਨ ਸਿੰਘਾਂ ਨੂੰ ਸਮੱਸਿਆ ਆਈ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੀ ਜਾਂ ਹੋਰ ਐਮਰਜੈਂਸੀ ਸਰਵਿਸ ਦੇ ਵਿੱਚ, ਉਹਨਾਂ ਨੂੰ ਆਪਣੀ ਜੋਬ ਹਟਣਾ ਪਿਆ ਜੋਬ ਤੋਂ। ਸੋ ਇਸ ਕਰਕੇ ਮਤਲਬ ਜੇ ਇਸ ਤਰ੍ਹਾਂ ਦੀਆਂ ਥੋੜ੍ਹੀਆਂ ਆਪਾਂ ਛੋਟਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈ ਲਈਏ, ਆਪਾਂ ਛੋਟਾਂ ਮੰਨ ਲਈਏ ਜਾਂ ਦੇ ਦਈਏ ਸਰਕਾਰ ਨੂੰ, ਪਰ ਸਾਡੇ ਸਿੰਘ ਜਿਹੜੇ ਆ, ਸਿੱਖ ਹੈ, ਉਹ ਜੋਬ ਦਾ ਕਰ ਸਕਣ, ਸਕੂਲੇ ਬੱਚੇ ਤਾਂ ਜਾ ਸਕਣ ਨਾ। ਸੋ ਇਹ ਇਹ ਸਮੱਸਿਆ ਦੇ ਵਿੱਚ ਮੁੱਖ ਨਜ਼ਰ ਇਹਨੂੰ ਰੱਖਿਆ ਗਿਆ ਆ ਵੀ ਇੱਦਾਂ ਨਾ ਹੋਵੇ ਵੀ ਤਿੰਨ ਸਾਲ ਬੱਚੇ ਜਾ ਹੀ ਨਾ ਸਕਣ, ਕਿਰਪਾਨ ਮਾਰ ਕੇ ਟੀਚਰ ਵੀ ਨਾ ਜਾ ਸਕਣ ਉੱਤੇ। ਸੋ ਕਈ ਤਰ੍ਹਾਂ ਦੇ ਪ੍ਰੈਸ਼ਰ ਹੈਗੇ ਆ, ਪਰ ਦੇਖੋ ਆਈ ਥਿੰਕ ਕਿ ਕਾਫ਼ੀ ਵਧੀਆ ਬੰਦੇ ਕਮੇਟੀ ਦੇ ਵਿੱਚ ਸਨ ਅਤੇ ਸਾਰੇ ਕੰਸਲਟੇਸ਼ਨ ਪ੍ਰੋਸੈਸ ਬਹੁਤ ਚੱਲਿਆ, ਲਿਖਤੀ ਰੂਪ ਦੇ ਵਿੱਚ ਬਹੁਤ ਚੱਲਿਆ। ਇੰਗਲੈਂਡ ਤੋਂ ਵੱਡੇ ਵੱਡੇ ਯੂਨਾਈਟਿਡ ਸਿੱਖਸ ਤੋਂ ਲੋਇਰ, ਵਕੀਲ ਇੰਗਲੈਂਡ ਵਾਲੇ, ਕਨੇਡਾ ਵਾਲੇ, ਉਹਨਾਂ ਨੇ ਲੈਟਰਾਂ ਪਾਈਆਂ। ਸਾਡਾ ਆਪਣਾ ਮੁੰਡਾ ਇੱਥੇ ਬਰਿਸਟਰ ਹੈ, ਉਹਨੇ ਸਾਰੇ ਕਾਨੂੰਨ ਜਿਹੜਾ ਸਾਡੇ ਨਾਲ ਹੈ ਉਹਨੇ ਸਾਰਾ ਕੁਛ ਕਿਹਾ ਦੱਸਿਆ। ਸੋ ਮੈਨੂੰ ਲੱਗਦਾ ਕਿ ਵਧੀਆ,
ਰਾਮ ਸਿੰਘ ਦਾ ਪੋਤਰ
ਹੈ। ਹਾਂਜੀ ਹਾਂਜੀ, ਬਹੁਤ
ਨਾਈਸ, ਰਾਮ ਸਿੰਘ ਦਾ ਪੋਤਰ ਹੈ।
ਹਾਂਜੀ, ਵਰਿੰਦਰ ਪਵਾਰ, ਬਹੁਤ ਨਾਈਸ ਬੰਦਾ ਤੇ ਮਤਲਬ ਪੂਰੇ ਮਤਲਬ ਤਰੀਕੇ ਦੇ ਨਾਲ ਇਹ ਸਾਰਾ ਯੋਜਨਾਬੱਧ ਤਰੀਕੇ ਨਾਲ ਪੇਸ਼ਕਾਰੀਆਂ ਬਣਵਾਈਆਂ, ਲੀਗਲ ਲੈਂਗੁਏਜ ਸਾਨੂੰ ਵੀ ਸਮਝਾਈ, ਸਰਕਾਰ ਨੂੰ ਵੀ ਦੱਸਿਆ, ਤੇ ਸਰਕਾਰ ਨੂੰ ਵੀ ਪਤਾ ਸੀ ਵੀ ਬੰਦਾ ਯਾਰ ਨਾਲ ਬਰਿਸਟਰ ਬੈਠਾ ਹੈ ਤਾਂ ਆਪਾਂ ਗੱਲ ਸਹੀ ਕਰੀਏ, ਹੈ ਨਾ। ਸੋ ਕੁਦਰਤੀ ਤੌਰ 'ਤੇ ਟੀਮ ਨੇ ਵਧੀਆ ਕੰਮ ਕੀਤਾ। ਅਤੇ ਚਲੋ ਹੁਣ ਬੇਨਤੀ ਆ ਸਾਰੇ ਜਿੰਨੇ ਵੀ ਸੁਣਨ ਵਾਲੇ ਆ ਕਿ 25 ਤਰੀਕ ਤੱਕ ਜੇ, ਵੈਸੇ ਤਾਂ ਇਹਨੂੰ ਸਪੋਰਟ ਕਰਨਾ ਚਾਹੀਦਾ ਕਿ ਇੰਨਾ ਕੰਮ ਹੋਇਆ ਅਤੇ ਸਪੋਰਟ ਕਰੀਏ, ਪਰ ਫਿਰ ਵੀ ਅਗਰ ਕੋਈ ਵਿਰੋਧ ਵੀ ਕਰਨਾ ਚਾਹੁੰਦਾ ਹੈ ਤਾਂ ਉਹ ਸਿੱਧਾ ਹੀ ਸਰਕਾਰ ਨੂੰ ਪਾ ਦੇਵੇ, ਹਜੇ ਕਾਨੂੰਨ ਬਣਿਆ ਨਹੀਂ, ਉਹ ਆਪਣਾ ਰਜਿਸਟਰ ਜ਼ਰੂਰ ਕਰਾਵੇ। ਦੂਜੀ ਗੱਲ ਇਹ ਆ ਵੀ ਜੋ ਸਾਡੀ ਇਹ ਕਮੇਟੀ ਕਰ ਸਕੀ, ਅਸੀਂ ਵੱਧ ਤੋਂ ਵੱਧ ਇੰਨਾ ਅਸੀਂ ਇੱਥੇ ਤੱਕ ਲਿਆ ਸਕੇ ਹਾਂ, ਔਰ ਫਿਲਹਾਲ ਹੋ ਸਕਦਾ ਲੇਟਰ ਔਨ ਹੋਰ ਵੀ ਹੋ ਜਾਵੇ। ਅਗਰ ਕਿਸੇ ਨੂੰ ਕੋਈ ਸਵਾਲ ਕੋਈ ਕਰਨਾ ਚਾਹੁੰਦਾ ਤਾਂ ਉਹ ਕਿਸੇ ਵੀ ਕਮੇਟੀ ਮੈਂਬਰ ਨੂੰ ਕਾਲ ਕਰ ਸਕਦਾ ਆ ਜਾਂ ਮੈਨੂੰ ਕਰ ਸਕਦਾ ਅਤੇ ਮੇਰੇ ਨਾਲ ਡਿਸਕਸ਼ਨ ਕਰ ਸਕਦਾ। ਸੋਸ਼ਲ ਮੀਡੀਆ 'ਤੇ ਖਿਲਾਰਾ ਪਾਉਣ ਦੀ ਬਜਾਏ ਅਗਰ ਸਿੱਧਾ ਹੀ ਕਾਲ ਕਰ ਲਓ ਤਾਂ ਜ਼ਿਆਦਾ ਵਧੀਆ ਹੈ, ਮਤਲਬ ਮੈਂ ਤਾਂ ਤਾਇਆ ਜੀ ਇਹੀ ਕਹਾਂਗਾ, ਕਿਉਂਕਿ ਸੋਸ਼ਲ ਮੀਡੀਆ 'ਤੇ ਮੈਨੂੰ ਨਹੀਂ ਲੱਗਦਾ ਕੋਈ ਹੱਲ ਨਿਕਲਣ ਵਾਲੇ ਇਹਦੇ, ਉਹ ਤਾਂ ਫਿਰ ਲੰਬੀ ਬਹਿਸ ਬੜਾ ਹੋ ਜਾਂਦਾ।
ਨਹੀਂ ਉਹ ਜਿਨ੍ਹਾਂ ਜਿਹੜੇ ਬੰਦੇ ਕਮੇਟੀ 'ਚ ਨਹੀਂ ਸ਼ਾਮਿਲ ਹੋ ਸਕੇ ਉਹਨਾਂ 'ਤੇ ਵਿਰੋਧ ਕਰਨਾ ਹੀ ਕਰਨਾ।
ਨਹੀਂ ਐਸੀ ਗੱਲ ਨਹੀਂ ਹੈ, ਇੱਕ ਦੋ ਹੈਗੇ ਆ ਜਿਨ੍ਹਾਂ ਨੂੰ ਫੰਡ ਰੇਜਿੰਗ ਨਹੀਂ ਹੋਈ, ਮਿਲੀਅਨ ਡਾਲਰ ਨਹੀਂ ਇਕੱਠਾ ਕੀਤਾ, ਕਲੇਸ਼ ਨਹੀਂ ਹੋਇਆ, ਪਬਲਿਸਿਟੀ ਨਹੀਂ ਉਹਨਾਂ ਨੂੰ ਮਿਲੀ, ਉਹਨਾਂ ਨੇ ਤਾਂ ਕਰਨਾ ਹੀ ਕਰਨਾ ਰਿਗਾਰਡਲੈਸ। ਚਲੋ ਤਾਇਆ ਜੀ ਇੱਦਾਂ ਵੀ ਸਮਾਂ ਹੁਣ ਕਾਫੀ ਹੋ ਗਿਆ ਅਤੇ ਆਪਾਂ ਫਿਰ ਇਜਾਜ਼ਤ ਲਈਏ ਅਤੇ ਅਗਲੇ ਹਫ਼ਤੇ ਫਿਰ ਮਿਲਦੇ
ਸਰੋਤਿਆਂ ਨੂੰ ਸਾਹ ਦਵਾ ਦਈਏ।
ਠੀਕ ਹੈ ਤਾਇਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਓਕੇ ਜੀ, ਥੈਂਕ ਯੂ ਜੀ,
ਥੈਂਕ ਯੂ
ਸਾਰੇ ਸਾਰੇ ਸਰੋਤਿਆਂ ਨੂੰ, ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਕੀ ਫਤਿਹ ਜੀ।
ਓਕੇ ਜੀ,
ਸਤਿ ਸ੍ਰੀ ਅਕਾਲ। ਸੋ ਤਾਇਆ ਜੀ ਸਾਡੇ ਨਾਲ ਜੁੜਦੇ ਨੇ ਔਰ ਬੜਾ ਬੜਾ ਧੰਨਵਾਦ ਹੈ। ਕੱਲ੍ਹ ਨੂੰ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਆਉਣਗੇ ਅਤੇ ਨਾਲ ਬਿੱਟਾ ਬਾਈ ਜੀ, ਅਤੇ ਅਸੀਂ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ ਕਈ ਮੁੱਦਿਆਂ ਦੇ ਉੱਤੇ। ਸੋ ਕਿਰਪਾਨ ਦੇ ਮਸਲੇ 'ਤੇ ਇੱਕ ਵਾਰੀ ਫੇਰ ਦੱਸਦਾ ਕਿ ਲਿੰਕ ਸ਼ੇਅਰ ਕੀਤੇ ਹੋਏ ਨੇ ਮੈਂ ਫੇਸਬੁੱਕ 'ਤੇ, ਹੋਰ ਵੀ ਬਹੁਤ ਸ਼ੇਅਰ ਹੋਏ ਨੇ, ਉੱਥੇ ਆਪਣੀ ਰਾਏ ਜ਼ਰੂਰ ਤੁਸੀਂ ਰਜਿਸਟਰ ਕਰਾ ਦਿਓ। ਜਗਦੀਪ ਗਰਾ ਸਾਡੇ ਨਾਲ ਜੁੜੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਗੁਰਫਤਿਹ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ, ਚੜ੍ਹਦੀ ਕਲਾ ਜੀ, ਬਹੁਤ ਬਹੁਤ ਧੰਨਵਾਦ। ਜਗਤਾਰ ਚਾਵਲ ਜੀ ਕਹਿ ਰਹੇ ਨੇ ਕਿ ਕਿਰਪਾਨ ਦੇ ਸਾਈਜ਼ ਵਾਲਾ ਫੈਸਲਾ ਠੀਕ ਹੈ ਜੀ, ਕਿਰਪਾਨ ਆਮ ਅੱਧੇ ਫੁੱਟ ਵਾਲੀ ਹੀ ਸਭ ਤੋਂ ਵੱਧ ਪਹਿਨੀ ਜਾਂਦੀ ਹੈ। ਹਾਂਜੀ, ਅਤੇ ਕਿਰਪਾਨ 6.5 ਸੈਂਟੀਮੀਟਰ ਤਾਂ ਅੱਧੇ ਫੁੱਟ ਤੋਂ ਵੀ ਜ਼ਿਆਦਾ ਬਣਦੀ ਹੈ। ਬਿਲਕੁਲ, ਬੜੀ ਰਿਸਰਚ ਹੋਈ ਸੀ ਅਤੇ ਉਸ ਰਿਸਰਚ ਤੋਂ ਬਾਅਦ ਜਿਹੜਾ ਸਾਈਜ਼ ਅਸੀਂ ਚੁਣਿਆ ਕੋਮਨ, ਦੇਖੋ ਅਵੇਲੇਬਲ ਹੈ ਜਿਹੜਾ ਵੱਧ ਤੋਂ ਵੱਧ ਅਵੇਲੇਬਲ ਹੈ, ਇੱਦਾਂ ਨਾ ਹੋਵੇ ਨਵੀਂ ਫੈਕਟਰੀ ਲਾ ਮਤਲਬ ਫੈਕਟਰੀ 'ਚੋਂ ਨਵਾਂ ਸਾਈਜ਼ ਬਣਵਾਉਣਾ ਪਵੇ। ਸੋ ਉਹੀ ਸਾਈਜ਼ ਹੈ, कोई मतलब सेंटीमीटर हम पहली बार मेजरमेंटा हुई हैं, पर जब तुम वह कृपान देखोगे साढ़े सोलह सेंटीमीटर वाली तो जिसका साइज उदा अठारह बनता है हत्थे समेत, तो सानू सारे पता लगेगा कि नॉर्मल कृपान ही है, इट्स नथिंग डिफरेंट, सिर्फ उसनू कपड़े नाल सिउं दिता जाएगा, सिक्योर कर दिता जाएगा, सिंपल एज दैट, उस तो बाद होर कुछ नहीं है। तो बाकी जी एस चाल हुणी कहिंदे ने कि भाजी अदर कम्यूनिटीज ऑलसो हैव ऑब्जेक्शन, देखो कोई भी ये सारे न्यू साउथ वेल्स लिए खुला है, कोई भी अपना जिहड़ा वो रजिस्टर करवा सकता है हक दे विच ऑब्जेक्शन दे विच एनी एनीथिंग है ना, पर सरकार वो सारा हुण देखेगी, ये सांझा ही कंसल्टेशन है क्योंकि ये प्रोसैस भी करना ही हुंदा है, करना पैना है क्योंकि लोगों की राय बहुत जरूरी है डेमोक्रेसी दे विच। सारे नूं हुण चाहे कोई जथेबंदी वाले है चाहे कोई असी नॉर्मल है कुछ भी है एक मौका है अपनी गल कहण दा, ये समझाता है ये उत्ते तुसी हक चो विरोध चो या कुछ वादा करना चाहते हो घटाना चाहते जस्ट लिख के जरूर रजिस्टर करवाना चाहिए, मौका मिलया है मौका मिलता है। सो इस दे नाल की है कि कलू कोई इदा ज़्यादा विरोध नहीं कर सकते, सानू पुछया नहीं सानू दस्या नहीं, सो ये पुछण दसण वाली हुण गल चल रही है, जरूर अपना रजिस्टर कराओ। सो प्यारे कलू फिर आप मिलेंगे, तो मैं भी इजाजत लैंना आ, तो ये जिहड़ा प्रोग्राम है ना ये ठीक दस या पंद्रह मिनट बाद पॉडकास्ट दे उत्ते तुसी सुन सकते हो, हरमन रेडियो दियां अपनियां ऐप्स ने ते उस दे विचों तुसी सारियां सीरीज भी सुन सकते हो ते शेयर भी कर सकते हो और बड़े फीचर उदे विच पाए गए ने। सो मैं लैना इजाज़ जी ते एक छोटी जी ब्रेक है ते ब्रेक तो उस पार फिर गीत संगीत जारी रहेगा, जुड़े रहो हरमन रेडियो नाल।